Mann. Saval Sundar, Pado Mera Mann. Oh, ਮੇਰਾ ਮਨ ਲੱਗ
ਕਰ ਮਨ ਮੋਰ ਗੁਰੂ ਗੁਰੂ ਗੁਰੂ
তার মন মোর,
সৎসঙ্গ জি গজ কে আখো ওয়াহেগুরু জি কা খালসা ওয়াহেগুরু জি কি ফতেহ। রল মিল বেঠন দা সানু সারেয়াং নু সুভাগ মিলিয়া হে। আজ এস পন্ডাল দা পঞ্জমা অর এস ক্যানাডা দি সাডি ফেরি দা আখরি দিবান হ্যায়। জিতনা সমা সাডে পাস হ্যায় মন বিরতি একাগর করকে বেঠন দা যতন করো। এস হিসাব নাল বৈঠো তাঁ জো বাকিয়াঁ নু ভি পন্ডাল বিচ বেঠন দি জগা মিল সকে। কদে কদে ধুপ হো জাঁদী হ্যায় তে কদে কদে সাডে ইন্ডিয়া দে কহিণ ওয়াঙ্গু ইন্দর দেবতা খুশ হো জাঁদা, বদলাঁ দি ছা কর দিন্দা। সাডে তে ইদাঁ হি কিহা জাঁদা ইত্থে ইদ্ধর আলে জিহড়ে ইন্দর দেবতে নূ জাঁদে আ ভী কৌণ হ্যায়, গোরে ইন্দর দেবতা কৌণ হ্যায়। সাডে বাস ইদাঁ হি হোয়া জি, ইন্ডিয়া দে বিচ জিহড়ি ভী চীজ দা পতা নী লাগা ওনূ দেবতা বনা লিয়া। যে আগ মার করতি হ্যায় তে অগ্ন দেবতা এদি পূজা করো মার না কদে। যে বরসাত পেন্দী হ্যায় মীহ পেন্দা হ্যায় তে মীহ করকে মার পেন্দী হ্যায়, ফির ওথে এক দেবতা ঘড়িয়া গিয়া ভি ইন্দর দেবতা জি ওনু খুশ করন লো। জিহড়ি ভী চীজ এদাঁ হুণ হাওয়া তেজ বগদী হ্যায় ও নুকসান কর জাঁদী হ্যায়, ওদি পূজা শুরু হো গী কেন্দে এ পবন দেবতা। ভাব কহিণ দা কে বখরিয়াঁ বখরিয়াঁ শক্তিয়াঁ মন লইয়াঁ গইয়াঁ। জিহড়ি চীজ ভী ধাক্কা করতি হ্যায়, জিহদে আগে বাহ নী চলদী পেশ নী চলদী, ওনু দেবতা বনা কে পেশ কীতা গিয়া। আভি দেবতা আভি দেবতা আভি দেবতা, করোড়াঁ দেবতে পূজে জাঁদে হ্যায় মনে জাঁদে হ্যায় বনা লে। পর জদোঁ গুরু সাহিব আয়ে হ্যায়, ভগত সাহেবান আয়ে হ্যায়, ইহনাঁ নে ক্রান্তিকারী বিচার দিতে, ইহনাঁ নে দলীলাঁ দিতিয়াঁ। ইহনাঁ আখিয়া ইন্নে দেবতে নহীঁ ভাই, ইকোই পরমাত্মা সারা কুঝ ও কর রিহা, ওদা হি ইক সিস্টম হ্যায়, ওদে সিস্টম নু সমঝ কে জিন্দগী সোহণী জিউ লো। কল্লে কল্লে দেবতে নু ইত্থে কিন্নে দেবতে, কোই ইক অদ্ধা থোড়া, কিন্নিয়াঁ কু নু খুশ করদা ফিরেগা, কিন্নিয়াঁ ক দেবতিয়াঁ নু মনাউদা ফিরেগা। ইহ ভী কিহা ਇੱਥੇ ਤੀਰਥ ਬੜੇ ਆ ਕਿੱਥੇ ਕਿੱਥੇ ਨਹਾਉਂਦਾ ਫਿਰੇਗਾ, ਇੱਥੇ ਦੇਵਤੇ ਬੜੇ ਆ ਕਿਨੂੰ ਕਿਨੂੰ ਮਨਾਉਂਦਾ ਫਿਰੇਗਾ। ਨਾਵਣ ਕੋ ਲੋ ਸੁਣੋ ਇੱਕ ਵਾਰ,
ਨਾਵਣ ਕੋ ਤੀਰਥ ਘਣੇ ਮਨ ਬਾਰਾ ਰੇ, ਪੂਜਨ ਕੋ ਬਹੁਦੇ ਕਹੋ ਕਬੀਰ ਛੂਟਨ ਨਹੀਂ ਮਨ ਬੋਰਾ ਰੇ, ਛੂਟਨ ਹਰ ਕੀ ਸੇਵ।
ਜੇ ਆ ਸ਼ਬਦ ਸਾਡੇ ਦਿਮਾਗ ਚ ਵਸਿਆ ਹੋਵੇ, ਜੇ ਬਾਣੀ ਪੜ੍ਹਦੇ ਆ ਮਾੜੀ ਮੋਟੀ, ਜੇ ਮਾੜਾ ਮੋਟਾ ਬਾਣੀ ਨੂੰ ਅਰਥਾਂ ਨਾਲ ਪੜ੍ਹ ਕੇ ਵੇਖੀਏ ਤੇ ਪਤਾ ਲੱਗਦਾ ਨਾ, ਜਿਹੜੀਆਂ ਗੱਲਾਂ ਤੋਂ ਸਿੱਖਾਂ ਨੂੰ ਰੋਕਿਆ ਗਿਆ, ਜਿਨ੍ਹਾਂ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਉਹੀ ਕੰਮ ਅੱਜ ਸਿੱਖ ਕਰਦੇ ਆ। ਬਦਲ ਦੇ ਲਿਆ ਨਾ ਉਸ ਚੀਜ਼ ਦਾ, ਬਦਲ ਬਣਾ ਲਿਆ, ਕਰਨਾ ਉਹੀ ਕੁਛ ਹੈ, ਆਪਾਂ ਆਪਣੇ ਹਿਸਾਬ ਨਾਲ ਕਰਨ ਲੱਗ ਪਏ। ਹਿੰਦੂਆਂ ਵਾਲਾ ਛੱਡਤਾ, ਆਪਾਂ ਆਪਣਾ ਸ਼ੁਰੂ ਕਰ ਲਿਆ। ਕਹਿੰਦੇ ਮੇ ਉਹ ਕਮਲਿਆ ਮਨਾ, ਇੱਥੇ ਤੀਰਥ ਬੜੇ ਆ ਬੌਰਾ ਮਨ ਬੌਰਾ ਰੇ, ਕਮਲਿਆ ਮਨਾ ਮੇਰਿਆ ਕਮਲਿਆ ਮਨਾ, ਇੱਥੇ ਦੇਵਤੇ ਬੜੇ ਆ ਕਿਨੂੰ ਕਿਨੂੰ ਮਨਾਉਂਦਾ ਫਿਰੇਗਾ, ਇੱਥੇ ਤੇ ਤੀਰਥ ਇੱਕ ਨਾਤਾ, ਇੱਥੇ ਤੀਰਥ ਬੜੇ ਆ ਕਿੱਥੇ ਕਿੱਥੇ ਨਹਾਉਂਦਾ ਫਿਰੇਗਾ, ਕਿਨੂੰ ਕਿਨੂੰ ਖੁਸ਼ ਕਰਦਾ ਫਿਰੇਗਾ, ਕਿਨੂੰ ਕਿਨੂੰ ਮਨਾਉਂਦਾ ਫਿਰੇਗਾ। ਇੱਕ ਦੇਵਤਾ ਖੁਸ਼ ਕਰਾਂਗੇ ਦੂਜਾ ਰੁੱਸ ਜਾਏਗਾ, ਦੂਜਾ ਖੁਸ਼ ਕਰਾਂਗੇ ਤੀਜਾ ਰੁੱਸ ਜਾਏਗਾ, ਤੇ ਤੀਰਥ ਕਿਹੜਾ ਇੱਕ ਅੱਧਾ, ਕਿੱਥੇ ਕਿੱਥੇ ਨਹਾਏਗਾ, ਕਿਹਦੇ ਕੋਲ ਸਮਾਂ ਹੈ। ਆ ਸਾਡੇ ਚ ਕਈ ਬੰਦੇ ਜਿਹੜੇ ਇੰਡੀਆ ਜਾ ਹੀ ਨਹੀਂ ਸਕਦੇ, ਬੋਝ ਹੀ ਲੈ ਕੇ ਬੈਠੇ, ਹਾਏ ਮੈਂ ਕਦੋਂ ਤੀਰਥ ਤੇ ਨਹਾਵਾਂਗਾ, ਏਦਾਂ ਹੀ ਦੁਖੀ ਹੋਈ ਜਾਂਦੇ। ਇਸ ਗੱਲ ਦਾ ਘੱਟ ਦੁੱਖ ਹੈ, ਇੰਡੀਆ ਹੈ ਕੌਣ ਹੈ, ਕਹਿੰਦਾ ਕੋਈ ਨਹੀਂ, ਪਰ ਮੈਂ ਨਹਾਉਣਾ ਜਾ ਕੇ ਮੈਂ ਕੀ ਕਰਾਂ, ਮੇਰਾ ਤੇ ਇਸ਼ਨਾਨ ਰਹਿ ਜਾਣਾ। ਏਦਾਂ ਬੋਝ ਲੈ ਕੇ ਬੈਠੇ ਹੈ, ਪਰ ਸਦਾ ਤੀਰਥ ਨਹਾਇਆ ਕਰੋ। रोज तीर्थ नावण जाओ। कहिंदे मैं तीर्थ ते नहांदा हां। गुरु नानक पातशाह कहिंदे मैं तीर्थ ते नहांदा हां। तीर्थ नावण जाओ, तीर्थ नाम है मेरा, तीर्थ है नाम। नाम का अर्थ अगली पंक्ति विच कीता, नाम का अर्थ की है? तीर्थ नावण जाओ, तीर्थ नाम है, तीर्थ शब्द विचार अंतर ज्ञान है। कहिंदे शब्द की विचार करदा मैं समझदा, मैं नॉलेज लैंदा, मैं अकल लैंदा, यही मेरा तीर्थ है। मैं रोज नहाना, रोज तीर्थ नावा, जे तिस भावा विण भाणे के नायक। जे मैं रब नूं मेरे काम ना पसंद आए, मैं ओदे जोग ना बन सकिया, मैं ओदी रिक्वायरमेंट्स पूरियां ना कर सकिया, मेरे रब दियां कुदरत दियां शर्तां मैं ना पूरियां कर सकिया, ते मेरा तीर्थां ते नहाउण दा की फायदा? तीर्थां ते नहा के मेरा की खटिया जाना इत्थे? कहिंदे तीर्थ ते नहाउणा छड, तू घर ही जा के तीर्थ ते बना लै। भगत कबीर साहब कहिंदे तू गंगा दे किनारे गंगा नहा ना, गंगा दे किनारे घर बना लै जाके भावें, पर जिन्ना चिर मन दी मैल नहीं ना उतरदी, कख नहीं मिलन लग्या। जिन्ना चिर मन कपटी है, जिन्ना चिर मन शरारती है, जिन्ना चिर मन विच मैल भरी पई है, भावें जिन्ने मर्जी तीर्थां ते नहाई जाओ, गल नहीं बननी। मेरे ओ वीरो, मेरी ओ भैणो, बड़ा वड्डा धोखा हो रहा है। जे जरा ध्यान नाल समझोगे, गुरु ग्रंथ साहब साढ़े सारे ही धोखे, साढ़े सारे भुलेखे दूर कर दे। लो आ भी पंक्ति पढ़ लो, कबीर गंगा तीर जे घर करे पीवे निर्मल नीर। गंगा दे किनारे ते घर बना जा के, तीर्थ ते किनारे ते घर बना के रहन भी उथे लग जा, रोज पानी पिया कर। जदों प्यास लगे तू गंगा दा जल पवित्र जल ही छक लै, पर इहदे नाल मन नहीं पवित्र होण लगा। बाणी च आपां सीधा ही पढ़दे आं वी भरी है हथ पैर, जे शरीर मैला होवे काहदे नाल धोवो, बोलो पानी धोता है। ते जे कपड़ा मैला हो जाए, मूत पलीती कपड़ होए, ओ काहदे नाल, ओ साबण नाल। ते जे मत मैली होवे, भरी है मत, ओ काहदे नाल धोईए, ओ धोपै नावै के रंग। नावै मतलब नाम, मतलब ज्ञान, समझ, अकल लै। जे तेनू भेड़ियां आदतां पै गईयां, अकल लै के बदल। काउंसलिंग करना अपने माइंड दी, अपने विचारां नूं वेख, अपने मन दी पत्री नूं वाच, अपने मन नूं पढ़। जेडे जेडे भेड़े विचार, भेड़े फुरने, भेड़ियां हैबिट्स बन गईयां, भेड़ियां आदतां बन गईयां, उहनां नूं खतम कर। ज्ञान लै के, समझ लै के भेड़ियां आदतां नूं मेरिया मना खतम कर। नाम दे नाल, ज्ञान दे नाल अपने मन दी मैल नूं धो लै। मन दी मैल जिहड़ी है, समझ नाल, ज्ञान नाल ਉਹ ਸਾਫ ਹੁੰਦੀ ਹੈ, ਮਨ ਸ਼ੁੱਧ ਹੁੰਦਾ ਹੈ। ਲਓ ਸੁਣੋ, ਕਬੀਰ ਗੰਗਾ ਤੀਰ ਜੋ ਘਰ ਕਰੇ।
ਕਬੀਰ ਗੰਗਾ ਤੀਰ ਜੋ ਘਰ ਕਰੇ ਪੀਵੇ ਨਿਰਮਲ ਨੀ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ।
ਮਸਲਾ ਤੀਰਥਾਂ ਦਾ ਨਹੀਂ, ਮਸਲਾ ਗੋਲਕਾਂ ਦਾ ਹੈ। ਮਸਲਾ ਪੁਜਾਰੀ ਦੀ ਰੋਟੀ ਦਾ ਹੈ। ਮਸਲਾ ਇੱਥੇ ਰੱਬ ਨੂੰ ਮਨਾਉਣ ਦਾ ਨਹੀਂ, ਮਸਲਾ ਕਸਟਮਰ ਨੇ ਆਪਣੇ ਰੱਬ ਦੇ ਨਾਂ ਤੇ ਤੀਰਥ ਤੇ ਤੀਰਥਾਂ ਦੇ ਨਾਂ ਤੇ ਕਸਟਮਰ ਬਣਾਏ ਗਏ ਹੈ ਆਪਣੇ। ਗੋਲਕਧਾਰੀ ਸਿਸਟਮ ਹੈ ਸਾਰਾ, ਪੁਜਾਰੀ ਦਾ ਢਾਂਚਾ ਜਿਹੜਾ ਸ਼ੁਰੂ ਤੋਂ ਚੱਲਦਾ ਆ ਰਿਹਾ। ਜਿਹੜੀ ਵਿਚਾਰਧਾਰਾ ਪੁਜਾਰੀ ਦੇ ਢਾਂਚੇ ਨੂੰ ਤੋੜਨ ਵਾਸਤੇ ਬਣੀ, ਉਸੇ ਵਿਚਾਰਧਾਰਾ ਦੀ ਵਿਚਾਰਧਾਰਾ ਨੂੰ ਪੂਜਾ ਦਾ ਸਾਧਨ ਬਣਾ ਲਿਆ। ਜਿਹੜੀ ਵਿਚਾਰਧਾਰਾ ਪੁਜਾਰੀ ਦਾ ਢਾਂਚਾ ਤੋੜਨ ਲਈ ਬਣੀ ਹੈ। ਕੁਛ ਬੰਦੇ ਉਹ ਹੈ ਜਿਹੜੇ ਸਾਡੇ ਸਿਰ ਤੇ ਬਹਿ ਕੇ ਸਾਡੀਆਂ ਜੇਬਾਂ ਤੇ ਰਾਜ ਕਰਦੇ ਹੈ, ਸਾਡੇ ਪੈਸੇ ਤੇ ਐਸ਼ ਕਰਦੇ ਹੈ। ਉਹ ਪੁਜਾਰੀ ਸਿਸਟਮ ਨੂੰ ਤੋੜਨ ਵਾਸਤੇ ਜਿਹੜੀ ਵਿਚਾਰਧਾਰਾ ਸਾਡੇ ਚ ਪੈਦਾ ਹੋਈ, ਉਹ ਸੋਚ ਨੂੰ ਹੀ ਅਸੀਂ ਪੂਜਾ ਦਾ ਸਾਧਨ ਬਣਾ ਲਿਆ, ਉਸੇ ਨੂੰ ਹੀ ਪੂਜਣ ਲੱਗ ਪਏ, ਪੂਜਾ ਦਾ ਸਾਧਨ ਬਣਾ ਲਿਆ। ਸਮਝਣ ਵਾਲਾ ਕੰਮ ਛੱਡ ਕੇ ਪੂਜਣ ਵਾਲੇ ਪਾਸੇ ਤੁਰ ਪਏ। ਹੈ ਸੀ ਸਮਝਣਾ, ਅਕਲ ਲੈਣੀ ਸੀ, ਨੌਲੇਜ ਲੈਣੀ ਸੀ। ਅੰਤਰ ਮੈਲ ਜੇ ਤੀਰਥ ਨਹਾਵੇ ਤਿਸ ਬੈਕੁੰਠ ਨਾ ਜਾਣਾ। ਕਹਿੰਦੇ ਮਨ ਵਿੱਚ ਮੈਲ ਹੋਵੇ, ਮਨ ਵਿੱਚ ਕਪਟ ਹੋਵੇ, ਤੇ ਨਹਾਉਂਦਿਆਂ ਫਿਰੇ ਤੂੰ ਤੀਰਥਾਂ ਉੱਤੇ, ਇੱਦਾਂ ਤੂੰ ਬੈਕੁੰਠ ਚ ਨਹੀਂ ਤੁਰ ਜਾਣਾ, ਇੱਦਾਂ ਬੈਕੁੰਠ ਨਹੀਂ, ਕੋਈ ਬੈਕੁੰਠ ਜਿਉਂਦਾ ਜੀ ਮਨ ਦੀ ਮੈਲ ਕੱਢ, ਆਲੇ ਦੁਆਲੇ ਬੈਕੁੰਠੀ ਹੈ। ਹੁਣ ਆਪਾਂ ਪੜ੍ਹਦੇ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋ, ਰਾਮਈਆ ਕੌਣ ਹੈ, ਰਮਿਆ ਹੋਇਆ ਡੈਣਾ, ਦਰਖਤਾਂ ਦੇ ਵਿੱਚ ਵੀ ਹੈ, ਹਵਾ ਦੇ ਵਿੱਚ ਵੀ ਹੈ, ਪਾਣੀ ਦੇ ਵਿੱਚ ਵੀ ਹੈ, ਆਕਾਸ਼ ਦੇ ਵਿੱਚ ਵੀ ਹੈ, ਮੇਰੇ ਚ ਵੀ ਹੈ, ਤੇਰੇ ਚ ਵੀ ਹੈ, ਤੇਰੇ ਪੁੱਤ ਚ ਵੀ ਹੈ, ਤੇਰੇ ਪਿਓ ਚ ਵੀ ਹੈ, ਤੇਰੀ ਮਾਂ ਚ ਵੀ ਹੈ, ਜਿੱਥੇ ਕੰਮ ਕਰਦਾ ਉਸ ਮਾਲਕ ਵਿੱਚ ਵੀ ਹੈ, ਜਿਹਦੀ ਗੱਡੀ ਨੂੰ ਕਰੋਸ ਲੱਗਿਆ ਕਰਨ ਧੱਕਾ ਕਰਦਾ ਉਹ ਗੱਡੀ ਉਹ ਚਲਾਉਣ ਵਾਲੇ ਦੇ ਵਿੱਚ ਵੀ ਹੈ, ਉਹ ਸਾਰਿਆਂ ਚ ਹੈ, ਸਾਰਿਆਂ ਦੇ ਵਿੱਚ ਹੈ, ਉਹ ਹੈ ਰਾਮ ਰਮਿਆ ਹੋਇਆ। ਉਹਦੇ ਨਾਲ ਮਨ ਲਾ ਲੈ, ਅੱਖਾਂ ਖੋਲ, ਉਹਨੂੰ ਵੇਖ ਆਲੇ ਦੁਆਲੇ, ਅੱਖਾਂ ਬੰਦ ਕਰਦੇ ਆ ਤਾਂ ਵੀ ਉਹੀ ਦਿਸਦਾ ਹੈ, ਤੇ ਜਦੋਂ ਅੱਖਾਂ ਖੋਲਦੇ ਆ ਤਾਂ ਵੀ ਉਹੀ ਦਿਸਦਾ। ਉਹਦੇ ਨਾਲ ਮਨ ਲੱਗਣਾ ਚਾਹੀਦਾ ਨਾ। ਲਓ ਹੁਣ ਅੰਦਰ ਜੇ ਮੈਲ ਹੈ ਤੇ ਫਿਰ ਕੀ ਫਾਇਦਾ ਹੋਣਾ, ਵੇਖੋ
ਅੰਤਰ ਮੈਲ ਜੇ ਤੀਰਥ ਨਾਵੈ ਤਿਸ ਬੈਕੁੰਠ ਨਾ ਜਾਣਾ।
ਧਿਆਨ ਨਾਲ ਸੁਣੋ, ਧਿਆਨ ਨਾਲ ਹਾਜ਼ਰ ਰਹੋ।
ਲੋਕ ਪਤੀਣੇ ਕਛੂ ਨਾ ਹੋਵੇ ਨਾਹੀ ਰਾਮ ਪਿਆਨਾ।
ਪਿਆਨਾ ਹੈ ਨਾ ਰੱਬ ਤੇਰੀਆਂ ਇਹਨਾਂ ਗੱਲਾਂ ਨਾਲ ਖੁਸ਼ ਹੋ ਜਾਏਗਾ ਵੀ ਬੜਾ ਤੀਰਥ ਤੇ ਆਨੰਦ ਹੈ, ਵੀ ਇਹ ਜੀ ਬੜੇ ਸਾਰੇ ਕੰਮ ਸਿਰੇ ਦੇ ਮਾੜੇ ਕਰਕੇ ਤੇ ਅਖੇ ਜੀ ਯਾਤਰਾ ਕਰਨ ਚੱਲਿਆ ਮੈਂ, ਲੈ ਕੇ ਮਹੀਨੇ ਦੀ ਛੁੱਟੀ ਸਾਰੇ ਗੁਰਦੁਆਰਿਆਂ ਚ ਤੀਰਥਾਂ ਤੇ ਨਹਾਉਂਦਾ ਫਿਰਦਾ, ਰੱਬ ਕਮਲਾ ਹੀ ਸਮਝਦਾ ਤੂੰ ਰੱਬ ਨੂੰ, ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਲਾਉਣਾ ਜਾਣਾ, ਉਹ ਖਲਾਉਣਾ ਹੈ ਕੋਈ ਕੋਈ ਖੇਡ ਹੈ ਰੱਬ ਪਰਮਾਤਮਾ ਦੇ ਸਿਸਟਮ ਨੂੰ ਸਮਝ, ਉਹ ਕਮਲਾ ਥੋੜੋ ਹੈ ਜਿਹੜਾ ਸਾਡੀਆਂ ਇਹੋ ਜਿਹੀਆਂ ਗੱਲਾਂ ਤੇ ਖੁਸ਼ ਹੋ ਜਾਏਗਾ ਵੀ ਸਾਰਾ ਸਾਰਾ ਸਾਲ ਠੱਗੀਆਂ ਮਾਰਦਾ ਰਹੇ ਤੇ ਸਾਲ ਬਾਅਦ ਤੀਰਥ ਨਹਾ ਲੈ ਤੇ ਤੇਰੀ ਸਾਰੀ ਮੈਲ ਲੈ ਜਾਣੀ, ਤੇਰੇ ਪਾਪ ਧੁੱਪ ਜਾਣੇ, ਏਦਾਂ ਪਾਪ ਧੁੱਪਣ ਲੱਗਦੇ ਬੜਾ ਸੌਖਾ ਹੋ ਜਾਣਾ ਸੀ ਕੰਮ, ਜਿਹੜੀਆਂ ਗਲਤੀਆਂ ਕੀਤੀਆਂ ਤੇਰੇ ਅੰਦਰ ਪਈਆਂ ਹੈ, ਅੰਦਰ ਕਪਟੀ ਹੋ ਰਿਹਾ ਮਾੜਾ ਹੋ ਰਿਹਾ, ਉਹ ਤੇ ਕੱਢਣੀਆਂ ਪੈਣੀਆਂ ਪਿਆਰਿਓ, ਉਹ ਤੇ ਮੈਲ ਤੈਨੂੰ ਆਪ ਧੋਣੀ ਪੈਣੀ ਹੈ, ਉਹਦੇ ਲਈ ਤੈਨੂੰ ਸਾਬਣ ਆਪ ਲਾਉਣਾ ਪੈਣਾ ਹੈ, ਆਪਣੇ ਮਨ ਨੂੰ ਗਿਆਨ ਦਾ ਸਾਬਣ ਲਾਏਗਾ ਤਾਂ ਇਹਨੇ ਸਾਫ਼ ਹੋਣਾ ਹੈ, ਨਹੀਂ ਤੇ ਬਾਹਰ ਨਹਾ ਕੇ ਕੁਛ ਨੀ ਹੋ ਜਾਣਾ। ਪੂਰਾ ਸ਼ਬਦ ਵੀ ਸੁਣ ਲਓ, ਸਿੱਧਾ ਸਿੱਧਾ ਸਮਝ ਆ ਜਾਣੀ।
ਤੂੰ ਜੋ ਰਾਮ ਏਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ।
ਚੇਤਾ ਰੱਖਿਓ ਪਿਆਰਿਓ,
ਸਾਚਾ ਨਾਵਣ ਗੁਰ ਕੀ ਸੇਵਾ, ਸਾਚਾ ਨਾਵਣ ਗੁਰ ਕੀ ਸੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਸਾਚਾ ਨਾਵਣ ਗੁਰ ਕੀ ਸੇਵਾ, 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 ਸਾਚਾ ਨਾਵਣ ਗੁਰ ਕੀ ਸੇਵਾ। ਪੂਜੋ ਰਾਮ ਏਕ ਹੀ ਦੇਵਾ, 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 ਸਾਚਾ ਨਾਵਣ। ਸਾਚਾ ਨਾਮ ਗੁਰ ਕੀ ਸੇਵਾ,
ਸਾਚਾ ਨਾਮ ਗੁਰ ਕੀ ਸੇਵਾ, ਸਾਚਾ ਨਾਮ
ਪੜੋ 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 ਪਿਆਰੋ ਸਾਚਾ।
ਗੁਰੂ ਦੀ ਸੇਵਾ ਕੀ ਹੈ ਫਿਰ? ਗੁਰੂ ਦੀ ਸੇਵਾ ਕੀ ਹੈ? ਸਾਡਾ ਗੁਰੂ ਦੇਹ ਹੈ ਕਿ ਗਿਆਨ? ਸੇਵਾ ਦੀ ਲੋੜ ਕਿਹਨੂੰ ਹੈ? ਦੇਹ ਨੂੰ, ਸਰੀਰ ਨੂੰ ਤੇ ਸੇਵਾ ਦੀ ਲੋੜ ਹੈ ਵੀ ਲੱਤਾਂ ਘੁੱਟ ਲਓ, ਮੁੱਠੀ ਚਾਪੀ ਕਰ ਲਓ, ਇਹ ਤੇ ਲੋੜ ਹੈ। ਪਰ ਗੁਰੂ ਦੀ ਸੇਵਾ ਕੀ ਹੋਈ ਫਿਰ? ਜੇ ਗਿਆਨ ਗੁਰੂ ਹੈ ਤੇ ਗਿਆਨ ਨੂੰ ਮਨ ਵਿੱਚ ਵਸਾ ਲੈਣਾ ਹੀ ਗਿਆਨ ਦੀ ਸੇਵਾ। ਗਿਆਨ ਨੂੰ ਮੰਨ ਲੈਣਾ, ਜ਼ਿੰਦਗੀ ਚ ਲਾਗੂ ਕਰ ਲੈਣਾ ਹੀ ਗਿਆਨ ਦੀ ਸੇਵਾ ਹੈ। ਜੋ ਸਾਡੇ ਸਤਿਗੁਰੂ ਜੀ ਸਮਝਾਉਂਦੇ ਹੈ ਉਹ ਸੱਚਾ ਗਿਆਨ ਆਪਣੇ ਮਨ ਵਿੱਚ ਵਸਾ ਲਈਏ ਤੇ ਇਹੀ ਗੁਰੂ ਦੀ ਸੇਵਾ। ਜੋ ਗੁਰੂ ਜੀ ਕਹਿੰਦੇ ਨੇ, ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਵੋ, ਜੋ ਗੁਰੂ ਸਾਹਿਬ ਕਹਿੰਦੇ ਆ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰੀਏ ਬਸ, ਤੇ ਕਮਾਲ ਦਾ ਜੀਵਨ ਬਣ ਜਾਣਾ ਸੀ। ਸਾਚਾ ਨਾਵਣ ਗੁਰ ਕੀ ਸੇਵਾ। ਲਓ ਅੱਗੇ ਵੀ ਸੁਣ ਲਓ, ਸ਼ਬਦ ਪੂਰਾ ਕਰ ਦੀਏ।
ਜਲ ਕੈ ਮੱਜਨ ਜੇ ਗਤ ਹੋਵੇ ਨਿਤ ਨਿਤ ਮੇਂਢਕ ਨਾਵੇ, ਜੈਸੇ ਮੇਂਢਕ ਤੈਸੇ ਓਏ ਨਰ ਫਿਰ ਫਿਰ ਜੋਨੀ ਆਵੇ।
ਕਮਾਲ ਦੀ ਗੱਲ ਨੀ? ਏਦਾਂ ਦੀਆਂ ਐਗਜੈਂਪਲਾਂ ਗੁਰੂ ਸਾਹਿਬ ਦਿੰਦੇ ਆ। ਕੀ ਜਵਾਬ ਹੈ ਇਹਨਾਂ ਦਲੀਲਾਂ ਦਾ? ਕਹਿੰਦੇ ਜੇ ਨਹਾਉਣ ਨਾਲ ਗਤੀ ਹੁੰਦੀ ਹੋਵੇ, ਗਤੀ ਦਾ ਅਰਥ ਸਮਝ ਰਹੇ ਸਪੀਡ, ਜੇ ਨਹਾਉਣ ਨਾਲ ਦਿਮਾਗ ਤੇਜ਼ ਚੱਲਦਾ ਹੋਵੇ, ਕਹਿੰਦੇ ਡੱਡੂ ਤੇ ਰਹਿੰਦੇ ਹੀ ਪਾਣੀ 'ਚ, ਕੀ ਜਵਾਬ ਦੇਵੇ ਕੋਈ ਬੰਦਾ? ਉਹ ਤੇ ਬੜਾ ਤੇਜ਼ ਹੋ ਜਾਣਾ ਸੀ, ਹੁਣ ਸਾਇੰਟਿਸਟ ਬਣੇ ਹੁੰਦੇ ਡੱਡੂ, ਇੱਕ ਨੰਬਰ ਤੇ ਚਾਹੀਦੇ ਹੀ ਡੱਡੂ ਸੀ, ਰਹਿੰਦੇ ਹੀ ਪਾਣੀ 'ਚ ਹੈ ਉਹ ਤੇ। ਫਿਰ ਜਲ ਕੇ ਮੱਜਨ ਜੇਗਤ ਹੋਵੇ ਨਿਤ ਨਿਤ ਮੇਂਢਕ ਨਹਾਵੇ, ਉਹ ਤੇ ਰਹਿੰਦਾ ਹੀ ਪਾਣੀ 'ਚ ਪਿਆਰਿਓ। ਜੈਸੇ ਮੈਂਢਕ ਤੈਸੇ ਹੋਏ ਨਰ ਫਿਰ ਫਿਰ ਜੋਨੀ
ਆਵੇ।
ਕਹਿੰਦੇ ਮੈਂਢਕ ਵਾਂਗੂ ਕਹਿੰਦੇ ਜਿੰਨਾ ਮਰਜ਼ੀ ਨਹਾਈ, ਜੋ ਅੰਦਰੋਂ ਤੇ ਕਦੇ ਕੁੱਤੇ ਬਣ ਜਾਂਦੇ ਕਦੇ ਗਧੇ ਬਣ ਜਾਂਦੇ, ਜੂਨੀਆਂ 'ਚ ਹੀ ਪਈ ਰਹਿੰਦੀ ਸਾਰੀ ਜ਼ਿੰਦਗੀ, ਅੰਦਰ ਬਿਰਤੀ ਤੇ ਕਈ ਕੁਛ ਚੱਲਦਾ, ਅਪ ਡਾਊਨ ਚੱਲਦਾ ਰਹਿੰਦਾ ਹੈ, ਉੱਤੋਂ ਉੱਤੋਂ ਜਿੱਥੇ ਮਰਜ਼ੀ ਨਹਾਉਂਦੇ ਫਿਰੋ ਪਿਆਰਿਓ। ਬਾਣੀ ਦੇ ਵਿੱਚ ਇਸ਼ਨਾਨ ਕਰੀਏ, ਗਿਆਨ ਵਿੱਚ ਇਸ਼ਨਾਨ ਕਰੀਏ, ਆਪਣੇ ਆਪ ਨੂੰ ਸਿਆਣੇ ਬਣੀਏ, ਸਮਝਦਾਰ ਬਣੀਏ, ਅਕਲਵਾਣੇ ਬਣੀਏ, ਤੇ ਉਹ ਉਦੋਂ ਹੀ ਹੋਣਾ ਜਦੋਂ ਬਾਣੀ 'ਚ ਇਸ਼ਨਾਨ ਹੋਇਆ। ਜਿੱਦਣ ਅਸੀਂ ਗਿਆਨ ਵਿੱਚ ਨਹਾਉਣ ਲੱਗੇ, ਜ਼ਿੰਦਗੀ ਕਮਾਲ ਦੀ ਬਣ ਜਾਏਗੀ, ਮਨ ਦੀ ਮੈਲ ਲਏਗੀ, ਤੇ ਜਦੋਂ ਸਾਡੇ ਮਨ ਸੋਹਣੇ ਹੋ ਗਏ ਫਿਰ ਤਨ ਵੀ ਆਪੇ ਸਾਫ਼ ਰਹਿਣ ਲੱਗ ਜਾਣਗੇ, ਘਰ ਵੀ ਸਾਫ਼ ਹੋ ਜਾਣਗੇ, ਤੇ ਹੌਲੀ ਹੌਲੀ ਕੰਟਰੀਆਂ ਵੀ ਆਪਣੇ ਆਪ ਸਾਫ਼ ਹੋ ਜਾਣਗੀਆਂ। ਮੇਲੇ ਅਸਲ ਵਿੱਚ ਸਾਡੇ ਮਨ ਹੈ, ਸਾਡੇ ਮਨ ਮੇਲੇ ਹੈ ਜੀ, ਇਸੇ ਕਰਕੇ ਤੇ ਖਲਾਰਾ ਪਾਇਆ ਪਿਆ ਹਰ ਪਾਸੇ। ਇਹਨਾਂ ਦੇਸ਼ਾਂ ਦੇ ਵਿੱਚ ਵੀ ਅਸੀਂ ਗੰਦਗੀ ਲਈ ਆਉਂਦੇ ਹਾਂ ਆਪਣੀ, ਇਹਨਾਂ ਦੇਸ਼ਾਂ ਵਿੱਚ ਵੀ ਅਸੀਂ ਕਿਤੇ ਨਾ ਕਿਤੇ ਮਾਫ਼ ਕਰਨਾ ਪਿਆਰਿਓ ਇੱਥੇ ਆ ਕੇ ਹਾਲ ਵੇਖਦੇ ਹਾਂ। ਇਹਨਾਂ ਨੇ ਸਾਡੇ ਸਿਧਾਂਤ ਜਿਹੜੇ ਸਾਨੂੰ ਗੁਰਮਤ ਵਿੱਚ ਸਿਧਾਂਤ ਦੱਸੇ ਗਏ ਆ ਨਾ, ਪ੍ਰੈਕਟੀਕਲ ਕਰਕੇ ਵਿਖਾਏ ਆ, ਲਾਗੂ ਕਰਕੇ। ਮੈਂ ਪਿੱਛੇ ਜੇ ਬੇਨਤੀ ਕੀਤੀ ਸੀ ਕੈਲਗਿਰੀ ਵਿੱਚ ਵੀ, ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਹੁਣ ਵੱਜ ਚੱਲਿਆ ਹੈ, ਇੱਕ ਵੱਜਣ 'ਚ ਰਹਿ ਗਏ 10 ਮਿੰਟ, ਜੇ ਕੱਲ੍ਹ ਵਾਂਗੂ ਆਪਾਂ ਕਰੀਏ ਜਿੱਦਾਂ ਕੱਲ੍ਹ ਪਰਸੋਂ ਕੀਤਾ, ਜਿਹੜੇ ਰਹਿ ਜਾਣਗੇ ਆਨੰਦ ਸਾਹਿਬ ਵੇਲੇ ਆਪਾਂ ਅੱਗੇ ਆਵਾਜ਼ ਮਾਰ ਲਾਂਗੇ, ਇੱਕ ਵਾਰੀ ਉੱਥੇ ਇੱਕ ਮੱਥਾ ਟੇਕ ਲੈਣ ਜਿੱਥੇ ਸਿੰਘ ਖੜੇ, ਹੱਥ ਜੋੜ ਕੇ ਬੇਨਤੀ ਕਰਕੇ ਬਿਠਾਇਓ ਵੀ ਭਾਈ ਇੱਥੇ ਮੱਥਾ ਟੇਕ ਲਓ, ਫਿਰ ਅੱਗੇ ਆ ਕੇ ਟੇਕਦੇ ਹਾਂ, ਇੱਕ ਵਾਰੀ ਉੱਥੇ ਟਿਕਾ ਲਓ, ਇੱਕ ਵਾਰੀ ਇੱਥੇ ਟੇਕ ਲਾਂਗੇ ਨੇੜੇ, ਕਿਉਂਕਿ ਗੱਲ ਜਿਹੜੀ ਕਰਨੀ ਚਾਹੁੰਦਾ ਧਿਆਨ ਨਾਲ ਸਮਝਣੀ ਪੈਣੀ ਹੈ, ਕੁਝ ਫਾਰਮੂਲੇ ਤੁਹਾਨੂੰ ਲਾਉਣੇ ਪੈਣਗੇ, ਜ਼ਿੰਦਗੀ ਵਿੱਚ ਇੱਕ ਇੱਕ ਗੱਲ ਚੰਗੀ ਤਰ੍ਹਾਂ ਸਮਝ 'ਚ ਆ ਜਾਏਗੀ, ਧਿਆਨ ਨਾਲ ਕਿਰਪਾ ਕਰਕੇ ਸਮਝਣ ਦੀ ਖੇਚਲ ਕਰੀ, ਤਾਂ ਲਾਭ ਹੈ ਸਾਡੇ ਸਾਰਿਆਂ ਦਾ ਰਲ ਮਿਲ ਬੈਠਣ ਦਾ, ਸਬੱਬ ਨਾਲ ਸਮਾਂ ਮਿਲਦਾ ਜੀ। ਐਸੇ ਸਵਾਲ ਸਾਡੇ ਦਿਮਾਗ ਵਿੱਚ ਪੈਦਾ ਹੋਣੇ ਚਾਹੀਦੇ ਹੈ, ਕਿੱਦਾਂ ਅਸੀਂ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ, ਪ੍ਰੈਕਟੀਕਲ ਕਿਵੇਂ ਕਰੀਏ, ਗੁਰਮਤਿ ਸਾਡੀ ਜ਼ਿੰਦਗੀ 'ਚ ਆਵੇ ਕਿਵੇਂ, ਗੁਰਮਤਿ ਸਾਡੀ ਜ਼ਿੰਦਗੀ 'ਚ ਝਲਕੇ ਕਿਵੇਂ, ਗੁਰੂ ਸਾਹਿਬ ਦੇ ਸਿਧਾਂਤ ਜਿਹੜੇ ਆ ਸਾਡੀ ਜ਼ਿੰਦਗੀ 'ਚ ਚਮਕਣ ਕਿਵੇਂ, ਦਿਸਣ ਕਿਵੇਂ, ਪਤਾ ਕਿਵੇਂ ਲੱਗੇ। ਹੁਣ ਤੇ ਸਿਰਫ ਗੱਲਾਂ ਹੈ, ਇੱਧਰ ਸੁਣੋ ਆ ਸਟੇਜ ਦੇ ਉੱਤੇ ਦੱਸਿਆ ਜਾ ਰਿਹਾ, ਸਿਰਫ ਸਾਡੇ ਵਰਗੇ ਬਾਹਾਂ ਮਾਰ ਮਾਰ ਗੱਲਾਂ ਕਰਦੇ ਆ ਰਾਗੀ ਆ ਢਾਡੀ ਆ ਕਮਿਸ਼ਨ ਆ, ਚਾਹੇ ਸਾਡੇ ਵਰਗੇ ਪ੍ਰਚਾਰਕ ਹੈ, ਸਿਰਫ ਦੱਸਦੇ ਆ, ਪ੍ਰੈਕਟੀਕਲ ਕਰਕੇ ਉਹਦਾ ਪ੍ਰੈਕਟੀਕਲ ਰੂਪ ਕੀ ਹੈ ਉਹ ਜਰਾ ਵੇਖੋ, ਜਰਾ ਸੁਣੋ। ਹੁਣ ਆਪਾਂ ਕਹਿੰਦੇ ਆ ਐਜੂਕੇਸ਼ਨ ਲਓ, ਗਿਆਨ ਲਓ, ਗਿਆਨ ਲੈਣਾ ਚਾਹੀਦਾ। ਸਾਨੂੰ ਸਾਡੇ ਗੁਰੂ ਸਾਹਿਬ ਨੇ ਗਿਆਨ ਲੈਣਾ ਦੱਸਿਆ। ਪਰ ਇੰਡੀਆ ਦੇ ਵਿੱਚ ਦੱਸੋ ਪਿਆਰਿਓ, ਇੰਡੀਆ ਵਿੱਚ ਵਧੀਆ ਐਜੂਕੇਸ਼ਨ ਲੈਣੀ ਕਿਤੇ ਸੌਖੀ ਪਈ ਹੈ? ਚੰਗੇ ਵੱਡੇ ਸਕੂਲ ਵਿੱਚ ਇੱਕ ਆਮ ਬੰਦਾ ਆਪਣੇ ਬੱਚੇ ਪੜ੍ਹਾ ਸਕਦਾ ਹੈ? ਬੋਲੋ ਜੀ। ਗਿਆਨ ਲੈਣਾ ਜਿਹੜਾ ਹੈ, ਇੱਧਰ ਸੁਣੋ, ਤਿੰਨ ਸਿਧਾਂਤ ਹੈ ਸਾਡੇ, ਤਿੰਨ ਸਿਧਾਂਤ ਜਿਨ੍ਹਾਂ ਨੂੰ ਅਸੀਂ ਬਹੁਤ ਪ੍ਰਚਾਰਦੇ ਹਾਂ। ਪਹਿਲੇ ਨੰਬਰ ਤੇ ਕਿਰਤ ਕਰੋ, ਦੂਜੇ ਨੰਬਰ ਤੇ ਗੱਜ ਕੇ ਦੱਸੋ ਵੀ ਪਹਿਲੇ ਨੰਬਰ ਤੇ ਕਿਰਤ ਕਰੋ, ਦੂਜੇ ਨੰਬਰ ਤੇ, ਤੀਜੇ ਨੰਬਰ ਤੇ ਲਓ ਵੰਡ ਕੇ ਛਕੋ। ਇਹ ਤਿੰਨ ਸਿਧਾਂਤ ਹੈ। ਇਹਦੇ ਵਿੱਚ ਇੱਕ ਤੇ ਆ ਗਿਆ ਪਹਿਲੇ ਨੰਬਰ ਦੇ ਉੱਤੇ ਤੇ ਕੰਮ, ਕੰਮ। ਦੂਜੇ ਨੰਬਰ ਤੇ ਨਾਮ, ਨਾਮ ਦਾ ਅਰਥ ਗਿਆਨ ਹੈ, ਇਹ ਚੇਤਾ ਨਾ ਭੁੱਲਿਓ। ਨਾਮ ਮਤਲਬ ਗਿਆਨ। ਫਿਰ ਚੇਤਾ ਕਰਾ ਦਿਆਂ, ਸਭ ਤੇ ਉੱਤਮ ਹਰ ਕੀ ਕਥਾ। ਕਥਾ ਜਿਹੜੀ ਹੈ ਪਰਮਾਤਮਾ ਦੀ ਗੱਲਬਾਤ ਬੜੀ ਉੱਚੀ ਹੈ। ਸਭ ਤੇ ਉੱਤਮ ਹਰ ਕੀ ਕਥਾ, ਪਹਿਲੀ ਪੰਕਤੀ ਵਿੱਚ ਕਿਹਾ ਕਥਾ, ਤੇ ਦੂਜੀ ਪੰਕਤੀ ਵਿੱਚ ਕਥਾ ਮਤਲਬ ਗਿਆਨ ਨੂੰ ਕੀ ਕਿਹਾ? ਸਭ ਤੇ ਉੱਤਮ ਹਰ ਕੀ ਕਥਾ, ਅੱਗੇ ਨਾਮ ਸੁਨਤ ਦਰਦ ਦੁੱਖ ਲਥਾ। ਸੱਚਾ ਗਿਆਨ ਲੈਣਾ ਵੀ ਨਾਮ ਲੈਣਾ ਹੁੰਦਾ। ਜਿਵੇਂ ਆਪਾਂ ਪਹਿਲਾਂ ਪਹਿਲੀ ਪੰਕਤੀ ਚ ਕਿਹਾ ਤੀਰਥ, ਤੇ ਦੂਜੀ ਪੰਕਤੀ ਵਿੱਚ ਕਿਹਾ, ਪਹਿਲੀ ਪੰਕਤੀ ਚ ਕਿਹਾ ਨਾਮ, ਤੇ ਦੂਜੀ ਪੰਕਤੀ ਵਿੱਚ ਕਿਹਾ ਸ਼ਬਦ ਵਿਚਾਰ। ਆਪਾਂ ਪੜ੍ਹਿਆ ਨਾ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਅੱਗੇ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਤੀਰਥ ਤੇ ਕਹਿੰਦੇ ਨਾਮ ਮਿਲਦਾ ਹੈ। ਪਹਿਲੀ ਪੰਕਤੀ ਚ ਕਿਹਾ ਤੀਰਥ ਤੇ ਨਾਮ, ਮੇਰਾ ਤੀਰਥ, ਮਾਫ ਕਰਨਾ ਮਹਾਰਾਜ ਕਹਿੰਦੇ ਮੇਰਾ ਤੀਰਥ ਹੈ ਨਾਮ। ਨਾਮ ਮਤਲਬ ਗਿਆਨ। ਪਹਿਲੀ ਪੰਕਤੀ ਚ ਕਿਹਾ ਮੇਰਾ ਤੀਰਥ ਹੈ ਨਾਮ, ਦੂਜੀ ਪੰਕਤੀ ਵਿੱਚ ਕਿਹਾ ਮੇਰਾ ਤੀਰਥ ਹੈ ਗਿਆਨ। ਭਾਵ ਨਾਮ ਲੈਣਾ, ਅਕਲ ਲੈਣੀ, ਸਮਝ ਲੈਣੀ, ਗਿਆਨ ਲੈਣਾ, ਨਾਮ ਨਾਲ ਜੁੜੇ ਰਹਿਣਾ ਮਤਲਬ ਅਕਲ ਨਾਲ ਜੁੜੇ ਰਹਿਣਾ, ਗਿਆਨ ਨਾਲ ਜੁੜੇ ਰਹਿਣਾ, ਸਮਝ ਨਾਲ ਜੁੜੇ ਰਹਿਣਾ। ਲਓ ਹੁਣ ਸਾਰੇ ਟਿਕ ਗਏ, ਹੁਣ ਧਿਆਨ ਨਾਲ ਕਿਰਪਾ ਕਰਕੇ ਸੁਣਿਓ। ਪਹਿਲੇ ਨੰਬਰ ਤੇ ਮੇਰੀ ਉਹ ਭੈਣੋ, ਪਹਿਲੇ ਨੰਬਰ ਤੇ ਕਿਰਤ ਕਰੋ, ਕੰਮ ਕਰੋ। ਹੁਣ ਇਹਨਾਂ ਦੇਸ਼ਾਂ ਵਿੱਚ ਏਦਾਂ ਦੀ ਰਿਕੁਆਇਰਮੈਂਟ ਹੈ ਕੰਟਰੀ ਦੀ ਕਿ 90-95% ਲੋਕ ਕੰਮ ਕਰਦੇ ਆ ਕਿ ਨਹੀਂ ਕਰਦੇ ਇੱਥੇ? ਬੋਲੋ ਜੀ। ਤੇ ਇੰਡੀਆ ਚ 90% ਕੰਮ ਕਰਦੇ? ਨਹੀਂ ਕਰਦੇ ਇੰਡੀਆ ਚ, ਨਹੀਂ ਕਰਦੇ। ਪਰ ਇੱਥੇ ਇਹ ਸਿਧਾਂਤ ਲਾਗੂ ਹੋ ਗਿਆ। ਇਹਨਾਂ ਲੋਕਾਂ ਨੇ ਏਦਾਂ ਦਾ ਢਾਂਚਾ ਬਣਾ ਦਿੱਤਾ, 30 ਸਾਲ ਦੀਆਂ ਕਿਸ਼ਤਾਂ, ਘਰ ਫ੍ਰੀ ਹੈ। ਪਰ ਹੁਣ ਪਤਾ ਹੈ ਇੰਡੀਆ ਚ ਕੋਈ ਟੈਨਸ਼ਨ ਨਹੀਂ ਵੀ ਘਰ ਜਾਣਾ, ਅਗਲਾ ਆਰਾਮ ਨਾਲ ਸੁੱਤਾ 11 ਵਜੇ। ਬੇਬੇ ਕਹਿੰਦੀ ਉੱਠ ਉੱਠ ਮੁੰਡਿਆ, ਕੰਮ ਕਰ ਲੈ, ਮਿਹਨਤ ਕਰ ਲੈ। ਉਹ ਕਹਿੰਦਾ ਚੱਲ ਛੱਡ ਪਰੇ, ਵੀ ਉਹ ਮੂੰਹ ਤੇ ਧੋਲਾ ਮਾੜਾ ਮੋਟਾ। ਲੈ ਬੇਬੇ, ਸ਼ੇਰਾਂ ਨੇ ਵੀ ਕਦੇ ਮੂੰਹ ਧੋਤੇ ਆ? ਸ਼ੇਰ ਅੱਜ ਕੱਲ੍ਹ ਰਜਾਈਆਂ ਬਿਸਤਰਿਆਂ 'ਚ ਲੱਭਦੇ ਆ, ਪਹਿਲਾਂ ਜੰਗਲਾਂ 'ਚ ਲੱਭਦੇ ਸੀ। ਅਸੀਂ ਏਦਾਂ ਦੇ ਸ਼ੇਰ ਹਾਂ। ਹੁਣ ਵੇਖੋ ਇੱਥੇ ਇਹਨਾਂ ਦੇਸ਼ਾਂ ਵਿੱਚ ਬੰਦਾ ਕਿਵੇਂ 11 ਵਜੇ ਤੱਕ ਸੌਂ ਸਕਦਾ ਹੈ? ਜਦੋਂ ਘਰ ਲਿਆ ਹੈ, ਇਹਨਾਂ ਨੇ ਢਾਂਚਾ ਇੱਦਾਂ ਦਾ ਬਣਾਇਆ ਵੀ ਸਹੂਲਤਾਂ ਦੇ ਦਿੱਤੀਆਂ, ਸਹੂਲਤਾਂ ਦੇ ਦਿੱਤੀਆਂ, 30-30 ਸਾਲ ਦੀਆਂ ਕਿਸ਼ਤਾਂ। ਤੇ ਪਤਾ ਹੈ ਵੀ ਜੇ $1500 ਨਾ ਭਰਿਆ ਤੇ ਘਰ ਮੇਰਾ ਜਾਏਗਾ, ਗੱਡੀ ਵੀ ਕਿਸ਼ਤਾਂ ਤੇ ਲੈ ਲਓ, ਥੋੜੇ ਜਿਹੇ ਪੈਸੇ ਦੇ ਕੇ ਚੱਕ ਲਿਆਓ, ਤੇ ਮੁੜ ਕੇ ਉਹਦੀ ਵੀ ਕਿਸ਼ਤ ਭਰਨੀ ਪੈਣੀ ਹੈ। ਨਿੱਕੀਆਂ ਨਿੱਕੀਆਂ ਚੀਜ਼ਾਂ, ਢਾਂਚਾ ਇੱਦਾਂ ਦਾ ਵੀ ਕੰਮ ਇੱਥੇ ਕਰਨਾ ਹੀ ਪੈਂਦਾ। ਇਹ ਸਿਧਾਂਤ ਨੂੰ ਇਹਨਾਂ ਨੇ ਲਾਗੂ ਕਰਤਾ ਇੱਥੇ। ਹੁਣ ਕਿਰਤ ਕਰੋ, ਸਾਡਾ ਸਿਧਾਂਤ ਹੈ, ਸਾਨੂੰ ਗੁਰੂ ਸਾਹਿਬ ਨੇ ਸਮਝਾਇਆ, ਫਲੋਸਫੀ ਸਾਨੂੰ ਗੁਰੂ ਸਾਹਿਬ ਨੇ ਦਿੱਤੀ ਹੈ, ਦੱਬ ਦਿੱਤੀ ਗਈ ਹੈ। ਪੁਜਾਰੀ ਦਾ ਕਬਜ਼ਾ ਹੈ, ਉਹ ਪੁਜਾਰੀ ਜਿਹੜਾ ਇੰਨਾ ਸ਼ਾਤਰ ਦਿਮਾਗ ਹੈ, ਬੁੱਧੂ ਬੰਦਿਆਂ ਦੇ ਸਿਰ ਤੇ ਰਾਜ ਕਰਦਾ। ਕਮਲੇ ਨਾ ਹੋਏ ਤੇ ਉਹਨੇ ਕਿੱਥੇ ਰਾਜ ਕਰਨਾ? ਰਾਜਨੀਤਿਕ ਬੰਦੇ ਤੇ ਬਾਬੇ ਪੁਜਾਰੀ, ਬਾਬੇ ਮਤਲਬ ਪੁਜਾਰੀ, ਪੁਜਾਰੀ ਤੇ ਰਾਜਨੀਤਿਕ ਬੰਦੇ ਚਾਹੁੰਦੇ ਆ ਜਨਤਾ ਕਮਲੀ ਰਵੇ। ਅਗਲੇ ਨੇ ਐ ਕੰਬਲ ਵਗਾ ਵਗਾ ਸਿੱਟਣੇ ਨੇ, ਜੇ ਸਾਰੇ ਅਮੀਰ ਹੋ ਜਾਓਗੇ ਕੰਬਲ ਕੌਣ ਬੋਚੇਗਾ? ਕੌਣ? ਕਨੇਡਾ ਵਾਲਿਓ, ਜੇ ਸਾਡੇ ਵਾਲੇ ਉੱਥੇ ਵਾਲੇ ਬਾਦਲ ਕੈਪਟਨ ਕੋਈ ਵੀ ਲਾ ਲਓ, ਜੇ ਐ ਕੰਬਲ ਸਿੱਟੇ ਤੁਹਾਨੂੰ ਲੋੜ ਹੈ ਬੋਚਣ ਦੀ? ਕਨੇਡਾ ਵਾਲਿਓ ਦੱਸਿਓ ਵੀ ਜੇ ਐ ਕੰਬਲ ਸਿੱਟਣ ਬੋਚੋਗੇ? ਜੇ ਟਰੂਡੋ ਸਿੱਟੇ, ਸਿੱਟਣਾ ਹੀ ਨਹੀਂ ਇਹਨਾਂ ਨੇ, ਸਿੱਟਣੇ ਨਹੀਂ। ਢਾਂਚਾ ਹੀ ਏਦਾਂ ਦਾ, ਇੱਥੇ ਢਾਂਚਾ ਹੀ ਏਦਾਂ ਦਾ ਬਣਾਇਆ ਨਾ, ਇਹ ਢਾਂਚਾ ਹੈ। ਅੱਜ 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 ਕੀ ਅੱਜ ਕੈਨੇਡਾ ਕੈਨੇਡਾ ਡੇ ਵੀ ਹੈ ਮੇਰਾ ਖਿਆਲ, ਅੱਜ 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 ਇੱਥੇ ਇਹਨਾਂ ਦਾ ਢਾਂਚਾ ਹੈ ਨਾ ਜਿਹੜਾ। ਇੱਧਰ ਸੁਣੋ, ਪਹਿਰੇਦਾਰ ਭੈਣਾ ਆਪ ਨਾ ਬੋਲਿਓ, ਬਸ ਟਕਾ ਹੀ ਰੱਖਿਓ, ਜੇ ਕੋਈ ਟਕਾ ਰੱਖਿਓ ਭੈਣਾ ਸਾਰੀ। ਇੱਧਰ ਸੁਣਿਓ ਜੀ, ਇੱਧਰ ਸੁਣਿਓ, ਹਾਜ਼ਰ ਰਿਹੋ। ਅੱਛਾ ਹੁਣ ਐ ਜੇ ਸੁੱਟੇ ਵੀ ਤੁਸੀਂ ਕਹੋਗੇ ਯਾਰ ਕੀ $20 ਦਾ ਕੰਮ ਕੰਬਲ ਹੈ ਲੈ ਲਾਂਗੇ। ਸਟੂਡੈਂਟ ਆਇਆ ਵੀ ਕਹਿੰਦਾ ਵੀ ਅਸੀਂ ਆਪੇ ਲੈ ਲਾਂਗੇ ਯਾਰ ਕੰਬਲ ਦੀ ਤਾਂ $20 ਕਮਾ ਲੈਣੇ ਨੇ ਆਪਾਂ, ਘੰਟੇ ਦਾ ਕੰਮ ਹੈ, ਘੰਟੇ ਦੀ ਮਿਹਨਤ ਕਰਾਂਗੇ ਆਪਾਂ। ਆਪਣੀਆਂ ਭੈਣਾਂ ਵੀ ਕਹਿਣਗੀਆਂ ਵੀ ਲੈ ਕਿਸੇ ਦੇ ਘਰ ਰੋਟੀ ਪਕਾਓ, ਬੱਚਾ ਸਾਂਭ ਲਓ, ਤਾਂ $20 ਮਿਲ ਜਾਂਦੇ ਦੋ ਦੋ ਤਿੰਨ ਘੰਟਿਆਂ ਦੇ, ਇਹ ਤੇ ਲੈ ਲਾਂਗੇ ਅਸੀਂ। ਇਹ ਚੀਜ਼ ਇੱਕ ਤੇ ਸਾਨੂੰ ਸਿਖਾਈ ਜਾਂਦੀ ਇਹਨਾਂ ਦੇਸ਼ਾਂ ਚ, ਇੱਕ ਇੱਥੇ ਵੀ ਗੁਲਾਮ ਨੀ ਤੂੰ, ਐ ਨੀ ਐ ਪੈਰਾਂ ਜਿਹਾ ਚ ਨੀ ਪੈਣਾ ਕਿਸੇ ਦੇ ਚ, ਇਹ ਹੱਥ ਜੇ ਨੀ ਅੱਡੀ ਜਾਣੇ। ਇਹ ਕੰਟਰੀ ਤੁਹਾਡਾ ਮਾਇੰਡ ਡਿਵੈਲਪ ਕਰਦੀ ਹੈ। ਸਾਡੇ ਕੀ ਹੈ, ਜਿੱਥੇ ਮਰਜ਼ੀ ਪੜ੍ਹ ਲਓ, ਚਾਹੇ ਇੰਡੀਆ ਯੂਨੀਵਰਸਿਟੀਆਂ 'ਚ ਚੱਲ ਜਾ, ਕਾਲਜਾਂ 'ਚ ਚੱਲ ਜਾ, ਉਹ ਪਰਸਨੈਲਿਟੀ ਡਿਵੈਲਪ ਨਹੀਂ ਹੋਣ ਦਿੰਦੇ, ਬੰਦੇ ਨੂੰ ਖੜਾ ਨਹੀਂ ਹੋਣ ਦਿੰਦੇ। ਇੱਕ ਤੇ ਤੂੰ ਖੜਾ ਹੈ ਸਰੀਰ ਤੇ, ਲੱਤਾਂ ਤੇ ਖੜਾ ਹੈ, ਇੱਕ ਬੰਦਾ ਅੰਦਰੋਂ ਵੀ ਖੜਾ ਹੁੰਦਾ ਹੈ, ਇੱਕ ਤੇ ਬਾਹਰੋਂ ਖੜਨਾ ਹੁੰਦਾ ਹੈ। ਬਾਹਰੋਂ ਤੇ ਸਾਰੇ ਹੀ ਖੜ ਲੈਂਦੇ ਨੇ ਸਾਡੇ 'ਚ, ਐਂ ਖੜੇ ਆ ਲੱਤਾਂ ਚੌੜੀਆਂ ਕਰਕੇ ਵੀ ਹਾਂ ਮੈਂ ਐਂ ਖੜਾ, ਇੱਕ ਤੇ ਇਹ ਖੜਨਾ ਹੈ, ਇੱਕ ਬੰਦੇ ਅੰਦਰੋਂ ਖੜੇ ਹੋਏ ਹੁੰਦੇ। ਤੇ ਜਿਹੜਾ ਸਾਡਾ ਢਾਂਚਾ ਹੈ ਇੰਡੀਆ ਦੀ, ਜਿਹੜੀ ਪੜ੍ਹਾਈ ਹੈ, ਜਿਹੜੀਆਂ ਮੇਰੀਆਂ ਭੈਣਾਂ PhD ਕਰਕੇ ਵੀ ਆਈਆਂ ਇੰਡੀਆ, MA ਕੀਤੀ ਹੈ, ਉੱਥੇ ਗ੍ਰੈਜੂਏਸ਼ਨ ਕੀਤੀ ਹੈ, ਇੱਥੇ ਤੁਸੀਂ ਪੜ੍ਹ ਕੇ ਆਏ ਹੋ ਸਾਰੇ, ਸਾਡਾ ਜਿਹੜਾ ਢਾਂਚਾ ਹੈ ਉਹ ਸਰੀਰ ਤੇ ਖੜਾ ਹੋ ਜਾਂਦਾ, ਉੱਥੇ ਅੰਦਰੋਂ ਮਾਇੰਡ ਨਹੀਂ ਖੜਾ ਹੋਣਾ। ਉਹਦਾ ਕਾਰਨ ਦੱਸੋ ਕੀ ਹੈ, ਕਾਰਨ ਉਹਦਾ ਇਹ ਹੈ ਕਿ ਸਾਡੇ ਜਿਹੜੇ ਪਰਸਨੈਲਿਟੀ ਨੂੰ ਡਿਵੈਲਪ ਨਹੀਂ ਹੋਣ ਦਿੱਤਾ ਜਾਂਦਾ। ਪੈਰਾਂ ਚ ਬਾਣ ਦੀ ਆਦਤ ਹੈ, ਨੀਵਾਂ ਰੱਖਣ ਦੀ ਆਦਤ ਹੈ, ਉਹ ਕਿਵੇਂ, ਇੱਥੇ ਤੁਸੀਂ ਵੇਖੋ ਸਾਡੇ ਜੇ ਮਾਸਟਰ ਹੋਵੇ, ਮੈਨੂੰ ਮਾਫ਼ ਕਰਨਾ ਕੋਈ ਮਾਸਟਰ ਤੁਹਾਡੇ 'ਚ ਪੜ੍ਹਾਉਣ ਵਾਲਾ ਬੈਠਾ ਹੋਵੇ, ਭਾਵੇਂ ਟੁੱਟਿਆ ਜਿਹਾ ਹੀ ਹੋਵੇ, ਉਹਨੂੰ ਵੀ ਕੀ ਕਹਿੰਦੇ ਹੈ, ਉਹ ਜਦੋਂ ਐਂ ਆਉਂਦਾ ਹੈ ਸਾਰੇ ਆਪਾਂ ਐਂ ਖੜੇ ਖੜੇ ਹੋ ਗਏ ਸਟੈਂਡ ਅਪ, ਖੜੇ ਹੋ ਕੇ ਫਟਾਫਟ, ਤੇ ਸਰ ਜੀ ਸਤਿ ਸ੍ਰੀ ਅਕਾਲ ਬੁਲਾਉਣਾ ਜਾਂ ਜੋ ਵੀ ਹੈ, ਏਦਾਂ ਅਸੀਂ ਇੱਕਦਮ ਖੜੇ ਹੋਵੋ। ਪਰ ਹਰ ਗੱਲ ਵਿੱਚ ਡਰੇ ਡਰੇ ਤੁਸੀਂ ਗੱਲ ਕਰੋ, ਸਰ 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 ਐਂ ਕਰਦੇ ਹੱਥ ਜੋੜ ਕੇ ਨਿਮਰਤਾ ਨਾਲ, ਸਰ ਸਰ ਸਰ। ਇਹ ਨਿਮਰਤਾ ਦੀ ਗੱਲ, ਨਿਮਰਤਾ ਹੋਰ ਚੀਜ਼ ਹੁੰਦੀ ਹੈ, ਇਹਦੇ ਨਾਲ ਹੀਣ ਭਾਵਨਾ ਆਉਂਦੀ ਹੈ। ਇੱਥੇ ਜਿਹੜੇ ਤੁਹਾਡੇ ਟੀਚਰ ਹੈ, ਵੱਡੇ ਵੱਡੇ ਕਾਲਜਾਂ 'ਚ ਪੜ੍ਹਨ ਵਾਲੇ ਮੁੰਡੇ ਹੋ, ਦੱਸੋ ਟੀਚਰਾਂ ਨੂੰ ਸਰ ਕਹਿੰਦੇ ਹੋ? ਦੱਸੋ ਸਰ ਕਹਿੰਦੇ ਹੋ? ਨਹੀਂ, ਇੱਥੇ ਕੀ ਰੱਖਿਆ ਜਾਂਦਾ, ਨਾਮ ਲਿਆ ਜਾਂਦਾ। ਮੈਂ ਕਈ ਵਾਰੀ ਇਹ ਸਟੇਜ ਤੇ ਗੱਲ ਕਰ ਚੁੱਕਿਆ ਵੀ ਇੱਥੇ ਕੀ ਕਿਹਾ ਜਾਂਦਾ, ਜੇ ਪੜ੍ਹਾਉਣ ਵਾਲੇ ਦਾ ਨਾਮ ਹੈ ਮਿਸਟਰ ਜੌਨ, ਤੇ ਬੱਚੇ ਕੀ ਕਹਿੰਦੇ ਹੈ, ਮਿਸਟਰ ਜੌਨ ਗੱਲ ਸੁਣੋ, ਹੈ ਕਿ ਨਹੀਂ? ਇੱਥੇ ਸਾਡੇ ਇੰਡੀਆ ਕਹਿ ਕੇ ਵੇਖੀ, ਹਰਬੰਸ ਸਿਆਂ ਮਾਸਟਰ ਨੂੰ ਕਿਹੋ, ਜੁੱਤੀ ਵੇਖਿਓ ਵਰਦੀ, ਏਦਾਂ ਹੀ ਹੋਊ ਕਿ ਨਹੀਂ ਹੋਊ ਬਈ? ਇਹ ਕੀ ਹੈ ਸਰ, ਏਦਾਂ ਟੁੱਟਿਆ ਜਿਹਾ ਬੰਦਾ ਸਰ। ਅੱਛਾ, ਇੱਥੇ ਜਿਹੜੀ ਬੀਬੀ ਹੈ ਪੜ੍ਹਾਉਣ ਵਾਲੀ ਹੈ, ਮਿਸਟਰ ਜੌਲੀ, ਉਹ ਬੀਬੀ ਮਿਸ ਜੌਲੀ, ਏਦਾਂ ਹੀ ਹੈ ਨਾ, ਉਹਦਾ ਨਾਂ ਕੀ ਲਓਗੇ, ਮਿਸ ਜੌਲੀ, ਏਦਾਂ ਹੀ ਨਾਂ ਲਓਗੇ, ਮੈਡਮ ਕਹਿੰਦੇ ਹੋ, ਨਾਂ ਲੈਂਦੇ ਨਾ ਸਾਰੇ, ਸਟੱਡੀ ਏਦਾਂ ਦੀ ਹੈ। ਤੇ ਸਾਡੇ ਕਹਿ ਕੇ ਵੇਖੀ ਬੀਬੀ ਸੀਮਾ, ਬਣੇਗਾ ਕੀ ਸਾਡਾ ਫਿਰ, ਵੀ ਤੂੰ ਸੀਮਾ ਕਹਿਣ ਵਾਲਾ ਹੈ ਕੌਣ, ਏਦਾਂ ਹੀ ਹੋਊ ਕਿ ਨਹੀਂ, ਵੀ ਤੇਰੀ ਹਿੰਮਤ ਕਿਵੇਂ ਹੋ ਗਈ ਸਾਡਾ ਨਾਂ ਲੈਣ ਦੀ। ਮੇਰੀ ਗੱਲ ਨੂੰ ਧਿਆਨ ਨਾਲ ਸਮਝਿਓ, ਸਾਡੀ ਜਿਹੜੀ ਸਟੱਡੀ ਹੈ, ਸਾਡੀ ਜਿਹੜੀ ਪੜ੍ਹਾਈ ਹੈ, ਅਸੀਂ ਜਿਹੜੇ ਇੰਡੀਆ ਦੇ ਵਿੱਚ ਰਹਿਣ ਵਾਲੇ ਹਾਂ, ਸਾਡੀ ਸਾਨੂੰ ਅੰਦਰੋਂ ਨਹੀਂ ਖੜੇ ਹੋਣ ਦਿੱਤਾ ਜਾਂਦਾ, ਬਾਹਰੋਂ ਤੁਸੀਂ ਖੜੇ ਹੋ ਜ਼ਰੂਰ। ਤੂੰ ਯੂਨੀਵਰਸਿਟੀ ਦਾ ਪ੍ਰੋਫੈਸਰ ਬਣ ਸਕਦਾ ਹੈ, ਤੂੰ ਟੀਚਰ ਬਣ ਸਕਦਾ ਹੈ, ਤੂੰ ਜੋ ਮਰਜ਼ੀ ਬਣ ਜਾ, ਪਰ ਅੰਦਰੋਂ ਜਿਹੜੀ ਉਹ ਤੜ ਹੈ ਨਾ, ਉਹ ਪੈਦਾ ਹੀ ਨਹੀਂ ਹੁੰਦੀ। ਇਹ ਬੱਚੇ ਜਦੋਂ ਬੱਚਿਆਂ ਨੂੰ ਕਹਿੰਦੇ ਸਰ, ਸਾਡੇ ਇੰਡੀਆ ਤੋਂ ਪੜ੍ਹ ਕੇ ਆਏ ਬੱਚੇ ਸਰ ਸਰ ਕਰਦੇ ਹੈ, ਇੱਥੋਂ ਵਾਲੇ ਕਹਿੰਦੇ ਮੇਰਾ ਨਾਂ ਲੈ ਮੈਨੂੰ ਸਰ ਨਾ ਕਹਿ। ਇੱਥੋਂ ਵਾਲੇ ਬੱਚੇ ਇੰਡੀਆ ਪੜ੍ਹਨ ਵਾਲੇ ਸਟੂਡੈਂਟਸ ਨੇ ਜਿਹੜੇ, ਉਹਨਾਂ ਨੂੰ ਕਹਿੰਦੇ ਆ ਤੂੰ ਸਾਡਾ ਨਾਂ ਨਾ ਲੈ, ਤੂੰ ਸਰ ਨਾ ਕਹਿ, ਮੇਰਾ ਨਾਮ ਲੈ, ਹੱਥ ਮਿਲਾ ਮੇਰੇ ਨਾਲ, ਖੜਾ ਹੋ ਕੇ ਮੇਰੇ ਨਾਲ ਗੱਲ ਕਰ। ਇਹ ਪਤਾ ਕਿਉਂ ਇੱਦਾਂ ਪੜ੍ਹਾਉਂਦੇ ਹੈ, ਵੀ ਤੂੰ ਖੁਦ ਸਰ ਬਣ ਸਕੇ, ਤੇਰੀ ਪਰਸਨੈਲਿਟੀ ਡਿਵੈਲਪ ਹੋ ਸਕੇ, ਮੇਰੇ ਨਾਲ ਹੱਥ ਮਿਲਾ, ਮੇਰੀਆਂ ਅੱਖਾਂ 'ਚ ਅੱਖਾਂ ਪਾ, ਮੇਰੇ ਨਾਲ ਗੱਲ ਕਰ, ਤੇਰੇ 'ਚ ਤੜ ਪੈਦਾ ਹੋਵੇ, ਤੈਨੂੰ ਅੰਦਰੋਂ ਖੜਾ ਕਰਨਾ ਚਾਹੁੰਦੇ ਹੈ, ਸਰੀਰ ਤੇ ਮੇਰੇ ਸਾਹਮਣੇ ਐਂ ਖੜਾ ਹੈ ਤੇਰਾ, ਆਪ ਤੇ ਐਂ ਖੜਾ ਹੋ ਗਿਆ ਤੂੰ ਮੇਰੇ ਸਾਹਮਣੇ, ਪਰ ਅੰਦਰੋਂ ਡੁੱਬਿਆ ਪਿਆ, ਅੰਦਰੋਂ ਤੇਰਾ ਮਾਇੰਡ ਡਿਵੈਲਪ ਨਹੀਂ ਹੋ ਰਿਹਾ, ਅੱਖ ਚੱਕ ਪਾ ਕੇ ਗੱਲ ਨਹੀਂ ਹੁੰਦੀ ਤੇਰੇ ਤੋਂ, ਕਮਲਾ ਜਿਹਾ ਕੀਤਾ ਪਿਆ ਤੈਨੂੰ, ਬੁੱਧੂ ਜਿਹਾ ਬਣਾਇਆ ਪਿਆ ਤੈਨੂੰ। ਅੱਛਾ, ਇੱਥੇ ਵੇਖੋ ਆ ਜਿਹੜੇ ਪੁਲਿਸ ਵਾਲੇ ਹੈ, ਇਹ 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 ਤੁਹਾਡੀ ਗੱਡੀ ਦੇ ਬਾਹਰ ਖੜਨਗੇ, ਚਲਾਨ ਤੇਰਾ ਕੱਟਦੇ ਹੈ, ਗੱਡੀ ਸਪੀਡ ਤੇਰੀ ਸੀ, ਪਰ ਪੁਲਿਸ ਵਾਲਾ ਖੜਾ ਹੁੰਦਾ ਹੈ, ਤੇ ਜਿਹੜਾ ਤੇਜ਼ ਭਜਾ ਕੇ ਜਾ ਰਿਹਾ ਉਹ ਗੱਡੀ ਦੇ ਵਿੱਚ ਬੈਠਾ ਹੁੰਦਾ ਹੈ। ਨਾਲੇ ਤੇ ਅਗਲੇ ਟਿਕਟ ਬੈਠੇ ਨੂੰ ਟਿਕਟ ਕੱਟ ਕੇ ਦਿੰਦੇ, ਤੂੰ ਬੈਠਾ ਹੀ ਬੈਠਾ ਟੌਰ ਨਾਲ ਵੀ ਜਿਵੇਂ ਬੜਾ ਸੋਹਣਾ ਕੰਮ ਕਰਕੇ ਆਇਆ। ਇੰਡੀਆ ਇੰਡੀਆ ਕਿੱਦਾਂ ਹੁੰਦਾ, ਥਾਣੇਦਾਰ ਉਹ ਕੁਰਸੀ ਡਾਹ ਕੇ ਲੱਤ ਤੇ ਲੱਤ ਧਰ ਕੇ ਲਿਆਓ ਇੱਧਰ ਕਰੋ ਪੇਸ਼, ਬੰਦਾ ਹੈ ਕਿਹੜਾ, ਐ ਨੀ ਚੱਲਦਾ ਕੰਮ। ਉੱਥੇ ਵੇਖੋ ਤੇ ਇੱਥੇ ਵੇਖੋ, ਡਾਕਟਰ ਇੱਥੇ ਖੜਾ ਹੈ, ਮਰੀਜ਼ ਬੈਠਾ ਹੈ, ਇਹ ਕੀ ਹੈ? ਇਹਨੂੰ ਤੁਸੀਂ ਸਮਝ ਕੇ ਵੇਖੋ। ਐਜੂਕੇਸ਼ਨ ਸਿਸਟਮ ਇੱਦਾਂ ਦਾ ਘੜ ਦਿੱਤਾ ਗਿਆ ਹੈ ਵੀ ਬੰਦੇ ਨੂੰ ਡਿਵੈਲਪ ਕਰੋ। ਤਾਂ ਕਰਕੇ ਤੇ ਤੁਹਾਡੇ ਨਿੱਕੇ ਨਿੱਕੇ ਨਿਆਣੇ, 12-15 ਸਾਲ ਦਾ ਬੱਚਾ, ਜੇ ਕਿਤੇ ਇੱਥੇ ਨਾ ਵੱਡਾ ਮੰਤਰੀ ਐ ਬੈਠਾ ਹੋਵੇ, ਪ੍ਰੈਸ ਕਾਨਫਰੰਸ ਚੱਲਦੀ ਹੋਵੇ, ਐ ਅੱਖ ਚੱਕ ਪਾ ਕੇ ਗੱਲ ਕਰਦੇ ਹੈ, ਸਵਾਲ ਕਰਦੇ ਹੈ, ਬੋਲਣ ਨਹੀਂ ਦਿੰਦੇ ਕਿਸੇ ਨੂੰ। ਆ ਨਿੱਕੇ ਨਿੱਕੇ ਤੁਹਾਡੇ ਨਿਆਣੇ, ਐਜੂਕੇਸ਼ਨ ਸਿਸਟਮ ਇੱਦਾਂ ਦਾ ਘੜਿਆ ਹੈ ਵੀ ਤੂੰ ਬਾਹਰ ਨਿਕਲ ਸਕੇ, ਤੂੰ ਖੁਦ ਡਿਵੈਲਪ ਹੋ ਸਕੇ। ਇਸੇ ਕਰਕੇ ਅੱਜ ਕਈ ਪਿੱਟਦੇ ਹੈ, ਫਲਾਣੇ ਗ੍ਰੰਥ ਫਲਾਣੇ ਜਿਹੜੇ ਅਵਤਾਰ ਹੋਏ ਆ ਉਹਨਾਂ ਨੇ ਤੇ ਕਿਹਾ ਏਦਾਂ ਰੱਬ ਪੈਦਾ ਹੋਇਆ, ਪਰਮਾਤਮਾ ਪਹਿਲਾਂ ਫਲਾਣਾ ਬੰਦਾ ਆਇਆ, ਏਦਾਂ ਹੋਇਆ, ਏਦਾਂ ਹੋਇਆ। ਮੈਨੂੰ ਕਹਿੰਦੇ ਗੁਰੂ ਸਾਹਿਬ ਇਹਨੇ ਇਹਨਾਂ ਨੇ ਕਿਉਂ ਨਹੀਂ ਦੱਸਿਆ? ਮੈਂ ਕਿਹਾ ਪਿਆਰਿਓ, ਗੁਰੂ ਸਾਹਿਬ ਹਮੇਸ਼ਾ ਇਹ ਕਹਿੰਦੇ ਹੈ, ਮੈਂ ਨਹੀਂ ਜਾਣਦਾ ਤੇਰਾ ਕੀਤਾ ਜਾਤੋ ਨਾ, ਵੱਡੇ ਮੇਰੇ ਸਾਹਿਬਾ ਗੁਣੀ ਗਹੀਰਾ। ਉਹ ਆਪਣੇ ਆਪ ਨੂੰ ਇੱਥੇ ਕਿਉਂ ਰੱਖਦੇ ਹੈ? ਕਿਉਂਕਿ ਤੇਰੀ ਆਪਣੀ ਪਰਸਨੈਲਿਟੀ ਡਿਵੈਲਪ ਹੋ ਸਕੇ। ਤੂੰ ਮੇਰਾ ਇੰਨਾ ਭਾਰ ਨਾ ਲੈ ਜਾਈ, ਮੇਰਾ ਇੰਨਾ ਇੰਪ੍ਰੈਸ਼ਨ ਨਾ ਲੈ ਜਾਈ ਵੀ ਮੇਰੀ ਪਰਸਨੈਲਿਟੀ ਦਾ ਇੰਨਾ ਇੰਪ੍ਰੈਸ਼ਨ ਤੇਰੇ ਤੇ ਪੈ ਜਾਏ ਵੀ ਤੇਰੀ ਆਪਣੀ ਪਰਸਨੈਲਿਟੀ ਡਿਵੈਲਪ ਨਾ ਹੋ ਸਕੇ। ਤੂੰ ਮੇਰਾ ਇੰਨਾ ਭਾਰ ਨਾ ਚੱਕ ਲਈ ਵੀ ਤੇਰਾ ਆਪਣਾ ਮਾਇੰਡ ਡਿਵੈਲਪ ਨਾ ਹੋ ਸਕੇ, ਇੰਨਾ ਇੰਪ੍ਰੈਸ਼ਨ ਨਾ ਲੈ ਜਾਈ ਕਿਤੇ ਮੇਰਾ। ਟੀਚਰ ਇੱਦਾਂ ਤਾਂ ਕਹਿੰਦੇ ਆ ਵੀ ਮੈਨੂੰ ਸਰ ਸਰ ਨਾ ਕਰ, ਤੇਰੀ ਆਪਣੀ ਪਰਸਨੈਲਿਟੀ ਡਿਵੈਲਪ ਹੋਵੇ, ਤੇਰਾ ਮਾਇੰਡ ਖੁੱਲੇ, ਤੂੰ ਆਪ ਬਾਹਰ ਨਿਕਲੇ, ਤੂੰ ਯੂਨੀਕ ਪੈਦਾ ਕੀਤਾ ਕੁਦਰਤ ਨੇ, ਤੇਰੇ ਵਿੱਚ ਵੀ ਬਹੁਤ ਕੁਛ ਹੈ, ਮੇਰੇ ਤੋਂ ਵੱਧ ਕੇ ਵੀ ਤੇਰੇ ਵਿੱਚ ਕਲਾ ਹੋ ਸਕਦੀ ਹੈ, ਪਰ ਤੂੰ ਆਪਣੇ ਆਪ ਨੂੰ ਬਾਹਰ ਕੱਢ। ਧਿਆਨ ਨਾਲ ਸੁਣੋ, ਇੱਥੇ ਦੀ ਐਜੂਕੇਸ਼ਨ ਸਿਸਟਮ ਹੈ ਜਿਹੜਾ ਬੰਦੇ ਦੀ ਪਰਸਨੈਲਿਟੀ ਨੂੰ ਡਿਵੈਲਪ ਕਰਦਾ ਹੈ, ਖੋਲਦਾ ਹੈ। ਤੇ ਕੰਮ ਕਰੋ, ਪਹਿਲੇ ਨੰਬਰ ਤੇ ਕੀ ਹੈ, ਕਿਰਤ ਕਰੋ। ਢਾਂਚਾ ਇੱਦਾਂ ਦਾ ਬਣਾਇਆ ਸਾਡੇ, ਕਿਰਤ ਕਰੋ ਕਿਰਤ ਕਰੋ ਕਿਰਤ ਕਰੋ ਦੀ ਗੱਲ ਚੱਲਦੀ ਹੈ, ਪਰ ਕਿਰਤ ਕਰਨ ਵਾਲਾ ਕਨਸੈਪਟ ਸਾਡੇ ਸਮਝ 'ਚ ਨਹੀਂ ਆਇਆ। ਗੁਰੂ ਨਾਨਕ ਨੇ, ਸੱਚੇ ਪਾਤਸ਼ਾਹ ਨੇ ਆਪ ਹਲਵਾਇਆ, ਖੁਦ ਕੰਮ ਕੀਤਾ ਤੇ ਕੰਮ ਕਰਕੇ ਸਾਨੂੰ ਕੰਮ ਕਰਨ ਦੀ ਜਾਚ ਸਿਖਾਈ। ਕਿਰਤ ਕਰੋ ਕੰਮ ਕਰੋ ਇਹ ਚੀਜ਼ ਸਿਖਾਈ। ਆ ਇਹਨਾਂ ਨੇ ਇਹਨੂੰ ਲਾਗੂ ਕੀਤਾ ਆਪਣੀ ਜ਼ਿੰਦਗੀ ਵਿੱਚ, ਬੰਦੇ ਨੂੰ ਖੋਲ ਰਹੇ ਹੈ, ਡਿਵੈਲਪ ਕਰਦੇ ਹੈ। ਦੂਜੇ ਨੰਬਰ ਤੇ ਹੈ ਨਾਮ ਜਪੋ। ਨਾਮ ਦਾ ਅਰਥ ਹੈ ਗਿਆਨ ਲੈਣਾ, ਗਿਆਨ ਹੈ ਜਿਹੜਾ, ਐਜੂਕੇਸ਼ਨ ਹੈ ਜਿਹੜੀ, ਸਾਡੇ ਬੰਦਾ ਕਿਹੜਾ ਬੱਚਾ ਪੜ੍ਹਾ ਸਕਦਾ। ਪਰ ਇੱਥੇ ਜੇ ਪ੍ਰਾਈਵੇਟ ਵਿੱਚ ਪੜ੍ਹਾਉਣਾ ਚਾਹਵੇ ਤੇਰੀ ਮਰਜ਼ੀ ਹੈ, ਪਰ ਐਜੂਕੇਸ਼ਨ ਇੱਥੇ ਸਾਰੀ ਦੀ ਸਾਰੀ ਫ੍ਰੀ ਹੈ। ਬੱਚਾ ਜਿਹੜਾ ਆ ਤੁਹਾਡਾ ਫ੍ਰੀ ਪੜ੍ਹਦਾ ਹੈ, ਤੇ ਵੱਡਾ ਹੋ ਕੇ ਜੇ ਯੂਨੀਵਰਸਿਟੀ ਜਾਣਾ ਚਾਹੁੰਦਾ ਹੈ ਉਹਦੇ ਉੱਤੇ ਵੀ, ਜਦੋਂ ਬੱਚਾ ਵੱਡਾ ਹੁੰਦਾ ਹੈ ਉਹਦੇ ਉੱਤੇ ਵੀ ਉਹਨੂੰ ਲੋਨ ਮਿਲ ਜਾਂਦੇ ਹੈ, ਕਰਜ਼ਾ ਮਿਲ ਜਾਂਦਾ ਹੈ, ਕਿਸ਼ਤਾਂ ਦੇ ਵਿੱਚ ਪੜ੍ਹਾਈ ਕਰਕੇ ਸਟੱਡੀ ਕਰਦਾ ਕਰਦਾ ਥੋੜ੍ਹੇ ਥੋੜ੍ਹੇ ਪੈਸੇ ਵਾਪਸ ਕਰਦਾ, ਸਕਾਲਰਸ਼ਿਪ ਮਿਲ ਜਾਂਦੀ ਹੈ, ਭਾਵ ਕਿ ਪੜ੍ਹਾਈ ਨੂੰ ਸਟੱਡੀ ਨੂੰ ਐਜੂਕੇਸ਼ਨ ਨੂੰ ਪ੍ਰਮੋਟ ਕੀਤਾ ਜਾਂਦਾ। ਵੱਡੀਆਂ ਉਮਰਾਂ ਦੇ ਵਿੱਚ ਵੀ ਜੇ ਪੜ੍ਹਨਾ ਚਾਹੁੰਦੇ ਹੋ ਤੇ ਪੜ੍ਹਾਇਆ ਜਾਂਦਾ ਹੈ। ਤੁਸੀਂ ਕਹੋ ਸਾਨੂੰ ਨੌਕਰੀ ਨਹੀਂ ਮਿਲਦੀ, ਉਹਦੇ ਵਾਸਤੇ ਵੀ ਐਜੂਕੇਟ ਕੀਤਾ ਜਾਂਦਾ ਹੈ, ਤੁਹਾਨੂੰ ਫ੍ਰੀ ਪੜ੍ਹਾਇਆ ਜਾਂਦਾ ਹੈ। ਹੁਣ ਜਿਹੜੀ ਪੜ੍ਹਾਈ ਫ੍ਰੀ ਹੈ, ਇਹ ਇੱਕ ਸਿਸਟਮ ਇੱਕ ਢਾਂਚਾ ਬਣਾਇਆ ਗਿਆ। ਪਹਿਲੇ ਨੰਬਰ ਤੇ ਕਿਰਤ ਕਰੋ, ਦੂਜੇ ਨੰਬਰ ਤੇ ਨਾਮ ਜਪੋ, ਤੇ ਤੀਜੇ ਨੰਬਰ ਤੇ ਬਈ ਵੰਡ ਕੇ ਛਕੋ, ਵੰਡ ਕੇ ਛਕੋ ਸਾਰਾ ਕੁਝ। ਹੁਣ ਸਾਡੇ ਵੰਡ ਕੇ ਛਕੋ ਕੀ ਹੈ? ਮਾਫ ਕਰਨਾ ਜੀ, ਅਸੀਂ ਬਹੁਤ ਚੌੜੇ ਹੋ ਕੇ, ਮੇਰਾ ਇਸ ਗੱਲ ਦਾ ਰੌਲਾ ਵੀ ਕਈਆਂ ਨੇ ਪਾਇਆ ਸੀ ਵੀ ਇਹ ਜੀ ਲੰਗਰ ਨੂੰ ਏਦਾਂ ਕਹਿਤਾ। ਮੈਂ ਲੰਗਰ ਨੂੰ ਨਹੀਂ ਕਿਹਾ, ਮੈਂ ਕਿਹਾ ਲੰਗਰ ਨੂੰ ਵੱਡਾ ਕਰੋ। ਆ ਜਿਹੜਾ ਵੰਡ ਕੇ ਛਕੋ ਦਾ ਕਨਸੈਪਟ ਹੈ, ਇਹਨਾਂ ਦੇਸ਼ਾਂ ਦੇ ਵਿੱਚ ਤੁਸੀਂ ਸਿਸਟਮ ਸਮਝ ਕੇ ਵੇਖੋ ਵੀ ਵੰਡ ਕੇ ਛਕੋ। ਆਪਾਂ ਕਹਿੰਦੇ ਵੰਡ ਕੇ ਛਕੋ ਕੀ ਹੁੰਦਾ ਹੈ? ਉਹ ਵੇਖੋ, ਦਾਲ ਫੁਲਕਾ ਪ੍ਰਸ਼ਾਦਾ, ਥੋੜਾ ਬਹੁਤ ਕਿਸੇ ਨੇ ਹਿੱਸਾ ਪਾਇਆ, ਪਰ ਸਾਰਿਆਂ ਨੂੰ ਰੋਟੀ ਇੱਕੋ ਜਿਹੀ ਮਿਲਦੀ ਹੈ, ਪ੍ਰਸ਼ਾਦਾ ਇੱਕੋ ਜਿਹਾ ਮਿਲਦਾ ਹੈ। ਇਹ ਲੰਗਰ ਇੰਨਾ ਹੀ ਨਹੀਂ, ਲੰਗਰ ਦਾ ਰੂਪ ਬਹੁਤ ਵੱਡਾ ਹੈ। ਲੰਗਰ ਇੱਥੇ ਰੁਕਦਾ ਨਹੀਂ, ਲੰਗਰ ਤੇ ਇਹ ਤੇ ਇੱਕ ਪ੍ਰਤੀਕ ਵਜੋਂ ਇੱਥੇ ਕਹਿ ਲਓ। ਵੱਡੇ ਲੰਗਰ ਦਾ ਰੂਪ ਕੀ ਹੈ? ਵੰਡ ਕੇ ਛਕੋ ਦਾ ਮਤਲਬ ਕੀ ਹੈ? ਇੱਕ ਬੰਦਾ $1,00,000 ਭਰਦਾ ਹੈ ਟੈਕਸ ਇੱਕ ਸਾਲ ਦਾ, ਵੱਡਾ ਬਿਜ਼ਨਸਮੈਨ ਹੈ, ਪਰ ਇੱਕ ਬੰਦਾ $10,000 ਇੱਕ ਸਾਲ ਦਾ ਭਰਦਾ ਹੈ। ਪਰ ਜਿੱਦਣ ਹਾਰਟ ਅਟੈਕ ਹੋਵੇ, ਐਂਬੂਲੈਂਸ ਬਰਾਬਰ ਟਾਈਮ ਤੇ ਪਹੁੰਚਦੀ ਹੈ ਕਿ ਫਰਕ ਰੱਖਦੇ ਨੇ? ਬੋਲੋ, ਫਰਕ ਰੱਖਦੇ ਕਿ ਪਹੁੰਚੂ ਐਮਰਜੈਂਸੀ ਬਰਾਬਰ ਭਾਵੇਂ $1,000 ਟੈਕਸ ਭਰਿਆ ਜੇ ਬੰਦਾ ਪੱਕਾ ਹੋ ਕੇ ਆਵੇ ਅੱਜ ਹੀ ਉਤਰੇ ਟੈਕਸ ਅਜੇ ਦਵਾਨੀ ਵੀ ਨਹੀਂ ਭਰਿਆ ਜਿਵੇਂ ਨਾ ਮੈਂ ਇੱਕ ਗੱਲ ਸੁਣਾਈ ਸੀ ਕਨੇਡਾ ਟੋਰਾਂਟੋ ਦੇ ਵਿੱਚ ਇੱਕ ਪਰਿਵਾਰ ਆਇਆ ਉਹਨਾਂ ਦੀ ਬੱਚੀ ਆਉਣ ਸਾਰ ਬਿਮਾਰ ਹੋ ਗਈ ਇੰਡੀਆ ਵੀ ਬਿਮਾਰ ਹੀ ਸੀ ₹25,000 ਇੰਡੀਆ ਲਾਇਆ ਉਹਨਾਂ ਨੇ ਡਾਕਟਰਾਂ ਨੇ ਮੂੰਹ ਨਹੀਂ ਵਿਖਾਇਆ ਬੱਚੀ ਥੋੜ੍ਹੀ ਜਿਹੀ ਢਿੱਲੀ ਸੀ ਟਿਕਟਾਂ ਕਰਾਈਆਂ ਹੋਈਆਂ ਸੀ ਕਨੇਡਾ PR ਹੋ ਕੇ ਆਏ ਪੱਕੇ ਜਦੋਂ ਲੱਗੇ ਆਉਣ ਉਹ ਕਹਿੰਦੇ ਬੱਚੀ ਚੱਲ ਠੀਕ ਹੋ ਜੂ ਆਪਾਂ ਲੈ ਚੱਲੋ ਜਹਾਜ਼ 'ਚ ਬੱਚੀ ਨੂੰ ਲੈ ਆਏ ਥੋੜ੍ਹੀ ਜਿਹੀ ਠੀਕ ਰਹੀ ਉਤਰਨ ਸਾਰ ਘਰ ਪਹੁੰਚੇ ਤੇ ਬੱਚੀ ਬਿਮਾਰ ਹੋ ਗਈ ਬੇਹੋਸ਼ ਹੋ ਗਈ ਨਮੂਨੀਆ ਹੋ ਗਿਆ ਛਾਤੀ ਜਾਮ ਹੋ ਗਈ ਇਨਫੈਕਸ਼ਨ ਇੰਨੀ ਜ਼ਿਆਦਾ ਫੈਲ ਗਈ ਇੱਕ ਮਹੀਨਾ ਬੱਚੀ ਨੂੰ ਹੋਸਪਿਟਲ ਰੱਖਣਾ ਪਿਆ $2,500 ਇੱਕ ਕਮਰੇ ਦਾ ਜਿੱਥੇ ਰੱਖੀ ਸੀ ਉਹ ਉੱਥੇ ਖਰਚਾ ਸੀ ਤੇ ਉਹਦਾ ਲਗਾਤਾਰ $60,000-70,000 ਇਹ ਬਣਿਆ ਬਾਕੀ ਦਵਾਈਆਂ ਦਾ ਪਾ ਕੇ $1,00,000 ਇੱਕ ਮਹੀਨੇ ਦਾ ਖਰਚਾ ਆਇਆ ਪਰਿਵਾਰ ਨੇ ਮੈਨੂੰ ਦੱਸਿਆ $1,00,000 ਕਹਿੰਦੇ ਕੰਟਰੀ ਨੇ ਲਾਇਆ ਮੈਂ $25,000 ਇੰਡੀਆ ਲਾਇਆ ਡਾਕਟਰ ਨੇ ਮੂੰਹ ਨਹੀਂ ਵਿਖਾਇਆ $1,00,000 ਕਨੇਡਾ ਨੇ ਖਰਚ ਦਿੱਤਾ ਮੇਰੇ ਉੱਤੇ ਤੇ ਮੈਂ ਅਜੇ ਟੈਕਸ ਦੀ ਪੰਜੀ ਵੀ ਨਹੀਂ ਭਰੀ ਮੈਂ ਕੰਮ ਤੇ ਅਜੇ ਕੀਤਾ ਹੀ ਨਹੀਂ ਕਨੇਡਾ ਜਾ ਕੇ ਮੈਂ ਕਨੇਡਾ ਜਾ ਕੇ ਕੰਮ ਨਹੀਂ ਕੀਤਾ $1,00,000 ਮੇਰੀ ਧੀ ਦੇ ਉੱਤੇ ਪਹਿਲੇ ਮਹੀਨੇ ਦੇ ਵਿੱਚ ਇਹਨਾਂ ਨੇ ਖਰਚ ਦਿੱਤਾ ਉਦੋਂ ਬਾਅਦ ਉਹ ਬੰਦਾ ਕੰਮ ਤੇ ਲੱਗਿਆ ਜੇ ਉਹ ਕਹਿੰਦਾ ਮੈਂ ਕਨੇਡਾ ਛੱਡ ਕੇ ਜਾਂਦਾ ਇਹ $1,00,000 ਕਿੱਥੋਂ ਪੂਰਾ ਕਰਦੇ ਉਹ ਕਹਿੰਦਾ ਮੇਰਾ ਨਹੀਂ ਜੀ ਲੱਗਿਆ ਮੈਂ ਤੇ ਇੰਡੀਆ ਚੱਲਿਆ ਵਾਪਸ ਪਰ ਆਉਂਦੇ ਤੇ ਬੱਚੀ ਦੇ ਉੱਤੇ $1,00,000 ਖਰਚਾ ਕੀਤਾ ਮੈਨੂੰ ਮਾਫ਼ ਕਰਨਾ ਪਿਆ ਰਿਹਾ ਇਹਨੂੰ ਵੰਡ ਕੇ ਛਕਣਾ ਕਹਿੰਦੇ ਆ ਇੱਕ ਜ਼ਿਆਦਾ ਭਰਦਾ ਇੱਕ ਥੋੜ੍ਹਾ ਭਰਦਾ ਪਰ ਸਹੂਲਤਾਂ ਸਾਰਿਆਂ ਲਈ ਬਰਾਬਰ ਹੈ ਇਹਨੂੰ ਕਹਿੰਦੇ ਵੰਡ ਕੇ ਛਕਣਾ ਕਿਸੇ ਬੰਦੇ ਨੇ $10,000 ਟੈਕਸ ਭਰਿਆ ਕਿਸੇ ਨੇ $10,00,000 ਟੈਕਸ ਭਰਿਆ ਕਿਸੇ ਬੰਦੇ ਨੇ ਮਿਲੀਅਨ ਟੈਕਸ ਭਰਿਆ 10 ਮਿਲੀਅਨ ਭਰਿਆ ਬਿਲੀਅਨ ਭਰਦਾ ਟੈਕਸ ਪਰ ਸਹੂਲਤਾਂ ਜਿੱਦਣ ਮਿਲਦੀਆਂ ਉਦਣ ਗਰੀਬ ਅਮੀਰ ਨੂੰ ਸਾਰਿਆਂ ਨੂੰ ਇੱਕੋ ਜਿਹੀਆਂ ਮਿਲਦੀਆਂ ਇਹਨੂੰ ਵੰਡ ਕੇ ਛਕੋ ਨੂੰ ਵੱਡਾ ਕਰਨਾ ਕਹਿੰਦੇ ਹੈ ਇਹ ਸਿਧਾਂਤ ਹੈ ਜਿਨ੍ਹਾਂ ਨੂੰ ਵੱਡੇ ਕਰਤਾ ਕੰਟਰੀ ਦੇ ਵਿੱਚ ਲਾਗੂ ਏਦਾਂ ਕੀਤੇ ਜਾਂਦੇ ਆ ਸਿਧਾਂਤ ਮੈਨੂੰ ਮਾਫ਼ ਕਰਨਾ ਮੈਨੂੰ ਭਾਵੇਂ ਗੁੱਸਾ ਕਰਨਾ ਹੈ ਲੱਖ ਕਰ ਲਿਓ ਕਨੇਡਾ ਵਾਲੇ ਇੱਥੇ ਤੁਸੀਂ ਇਕੱਲਾ ਲੰਗਰ ਲਾ ਕੇ ਨਹੀਂ ਕਹਿ ਸਕਦੇ ਵੀ ਅਸੀਂ ਵੰਡ ਕੇ ਛਕਾਨੇ ਆ ਕਿ ਮੇਰੀ ਗੱਲ ਧਿਆਨ ਨਾਲ ਸਮਝਿਓ ਜਦੋਂ ਪ੍ਰਸ਼ਾਦਾ ਹੱਥ ਤੇ ਰੱਖ ਦਿੱਤਾ ਹੈ ਦਾਲ ਫੁਲਕਾ ਮਿਲ ਗਿਆ ਗੁਰੂ ਘਰ ਦਾ ਪ੍ਰਸ਼ਾਦ ਹੈ ਅਸੀਂ ਚਾਹ ਨਾਲ ਛਕ ਲਈਏ ਇਹ ਮਾੜਾ ਨਹੀਂ ਗੁਰੂ ਘਰ ਦੇ ਵਿੱਚ ਆਏ ਹਾਂ ਰਲ ਮਿਲ ਕੇ ਰੋਟੀ ਆਪਾਂ ਖਾਂਦੇ ਹੀ ਆ ਸਾਰੇ ਪਰ ਵੰਡ ਕੇ ਛਕੋ ਦਾ ਕੋਨਸੈਪਟ ਏਦਾਂ ਸਮਝ ਚ ਆਉਣਾ ਹੈ ਸਿਰਫ ਇਕੱਲਾ ਇਹ ਨਹੀਂ ਵੀ ਅਸੀਂ ਨਗਰ ਕੀਰਤਾਂ ਤੇ ਫ੍ਰੀ ਫੂਡ ਹੈ ਜੀ ਸਾਡਾ ਫ੍ਰੀ ਫੂਡ ਹੈ ਪਰ ਜੇ ਵੇਖੀਏ ਏਦਾਂ ਇਹ ਢਾਂਚਾ ਵੱਡਾ ਕਰਨਾ ਸੀ ਅੱਜ ਸਾਡੇ ਇੰਡੀਆ ਵਿੱਚ ਕੀ ਹੈ ਜਿਹੜੇ ਗੋਲਕਾਂ ਵਿੱਚ ਪੈਸਾ ਪੈ ਰਿਹਾ ਵੱਡੇ ਢਿੱਡਾਂ ਵਾਲੇ ਹੋਰ ਵੱਡੇ ਢਿੱਡਾਂ ਵਾਲੇ ਬਣੀ ਜਾਂਦੇ ਆ ਜਿੰਨਾ ਵੱਡੀਆਂ ਮਛਲੀਆਂ ਹੋਰ ਵੱਡੀਆਂ ਮਛਲੀਆਂ ਬਣੀ ਜਾਂਦੀਆਂ ਉਹਨਾਂ ਦੀਆਂ ਜੇਬਾਂ ਭਰੀ ਜਾਂਦੀਆਂ ਉਹ ਕੋਈ ਢਾਂਚਾ ਨਾ ਹੋਣ ਕਰਕੇ ਅਰਬਾਂ ਰੁਪਈਆ ਦੇਣ ਵਾਲੇ ਆ ਜਿਹੜੇ ਉਹ ਅਰਬਾਂ ਪਤੀਆਂ ਦੀਆਂ ਜੇਬਾਂ ਵਿੱਚ ਜਾਈ ਜਾਂਦਾ ਆਮ ਲੋਕਾਂ ਨੂੰ ਕਿਹੜੀਆਂ ਸਹੂਲਤਾਂ ਮਿਲਦੀਆਂ ਵੱਡੇ ਵੱਡੇ ਬਜਟ ਸ਼੍ਰੋਮਣੀ ਕਮੇਟੀ ਦੇ ਹੈ ਵੱਡਾ ਵੱਡਾ ਉੱਥੇ ਸਾਰਾ ਕੁਝ ਹੈ ਜੇ ਚਾਹੀਏ ਤੇ ਕੀ ਨਹੀਂ ਹੋ ਸਕਦਾ ਵੰਡ ਕੇ ਛਕੋ ਦਾ ਕੋਨਸੈਪਟ ਗੁਰੂ ਸਾਹਿਬ ਨੇ ਦਿੱਤਾ ਪਰ ਦੁੱਖ ਦੀ ਗੱਲ ਇਹ ਹੈ ਵੀ ਸਾਡੇ 'ਚ ਦਾਲ ਫੁਲਕਾ ਤੇ ਰਹਿ ਗਿਆ ਪਰ ਇਦੋਂ ਅੱਗੇ ਸਾਡੇ ਤੋਂ ਗੱਲ ਨਹੀਂ ਚੱਲ ਸਕੀ ਇਦੋਂ ਅੱਗੇ ਸਾਨੂੰ ਸਮਝ 'ਚ ਨਹੀਂ ਆਇਆ ਵੀ ਵੰਡ ਕੇ ਛਕੋ ਹੈ ਕੀ ਹੈ ਪਰ ਇਹਨਾਂ ਕੰਟਰੀਆਂ ਵਾਲਿਆਂ ਨੇ ਉਹ ਚੀਜ਼ਾਂ ਆਪਣੀ ਕੰਟਰੀ ਦੇ ਵਿੱਚ ਲਾਗੂ ਕੀਤੀਆਂ ਆਹ ਜਿਹੜੀਆਂ ਗੱਲਾਂ ਕਰਦੇ ਆ ਨਾ ਇੱਥੇ ਜਾਤ ਪਾਤ ਕੋਈ ਨਹੀਂ ਪੁੱਛਦਾ ਕਰਤਾਰਪੁਰ 'ਚ ਜਾਤ ਪਾਤ ਪੁੱਛਦਾ ਸੀ ਕੋਈ ਬੋਲੋ ਬਈ ਆਨੰਦਪੁਰ 'ਚ ਜਾਤ ਪਾਤ ਪੁੱਛਦਾ ਸੀ ਕੋਈ ਸਾਰੇ ਇੱਕੇ ਖੂਹ ਤੇ ਪਾਣੀ ਭਰਦੇ ਸੀ ਕਿ ਨਹੀਂ ਕੁਦਰਤੀ ਸੌਮੇ ਸੀ ਉਦੋਂ ਆਨੰਦਪੁਰ 'ਚ ਕੌਣ ਜਾਤ ਪਾਤ ਪੁੱਛਦਾ ਸੀ ਤੇ ਇੱਥੇ ਵੀ ਕੋਈ ਜਾਤ ਪਾਤ ਨਹੀਂ ਪੁੱਛਦਾ ਇੱਥੇ ਸਾਰੇ ਕੰਮ ਕਰਦੇ ਆ ਕੀ ਜਿਹੜਾ ਕਰਤਾਰਪੁਰ ਗੁਰੂ ਸਾਹਿਬ ਨੇ ਵਸਾਇਆ ਉੱਥੇ ਸਾਰੇ ਕੰਮ ਕਰਦੇ ਸੀ ਕਿ ਨਹੀਂ ਸੀ ਕਰਦੇ ਸਾਰੇ ਕੰਮ ਕਰਦੇ ਸੀ ਹਫ਼ਤੇ ਬਾਅਦ ਸਫਾਈ ਕਰਦੇ ਸੀ ਨਿੱਕਾ ਜਿਹਾ ਮਾਡਲ ਬਣਾ ਕੇ ਵਿਖਾਇਆ ਸੀ ਕਹਿੰਦੇ ਏਦਾਂ ਦਾ ਵੇਖੋ ਆ ਏਦਾਂ ਦਾ ਬਣਾਓ ਉੱਥੇ ਕੋਈ ਜਾਤ ਪਾਤ ਨਹੀਂ ਸੀ ਕੋਈ ਊਚ ਨੀਚ ਨੀਚ ਨਹੀਂ ਸੀ ਕੋਈ ਵੱਡਾ ਛੋਟਾ ਨਹੀਂ ਸੀ ਆ ਜਿਹੜੀਆਂ ਕੰਟਰੀਆਂ ਨਾ ਤਰਸਦੇ ਹੋ ਤੁਸੀਂ ਵੀ ਯਾਰ ਕਨੇਡਾ ਚੱਲੀਏ ਅਮਰੀਕਾ ਜਾ ਕੇ ਵਸੀਏ ਲੋਕੀ ਕਰਤਾਰਪੁਰ ਆਉਣ ਨੂੰ ਤਰਸਦੇ ਸੀ ਵੀ ਕਿਤੇ ਉੱਥੇ ਅਸੀਂ ਚੱਲੀਏ ਉੱਥੇ ਯਾਰ ਬੰਦੇ ਨੂੰ ਇਹ ਨਹੀਂ ਕਹਿੰਦੇ ਤੂੰ ਚਮਾਰ ਹੈ ਉੱਥੇ ਬੰਦੇ ਨੂੰ ਇਹ ਨਹੀਂ ਕਹਿੰਦੇ ਤੂੰ ਰਮਦਾਸੀਆਂ ਹੈ ਉੱਥੇ ਇਹ ਨਹੀਂ ਕਹਿੰਦੇ ਤੂੰ ਮਜ਼ਬੀ ਹੈ ਉੱਥੇ ਜੱਟ ਨਹੀਂ ਕੋਈ ਪਰਖਦਾ ਉੱਥੇ ਖੱਤਰੀਆਂ ਆਕੜਾਂ ਵਿੱਚ ਨਹੀਂ ਰਹਿੰਦੇ ਉੱਥੇ ਬੇਦੀ ਹੈ ਗੁਰੂ ਨਾਨਕ, ਪਰ ਸਾਰੇ ਇਕੱਠੇ ਇੱਕ ਜਗ੍ਹਾ ਬਹਿ ਕੇ ਰੋਟੀ ਖਾ ਲੈਂਦੇ ਆ। ਚਲੋ ਚੱਲੀਏ ਜਿੱਥੇ ਬੰਦੇ ਨੂੰ ਬੰਦਾ ਸਮਝਿਆ ਜਾਂਦਾ, ਜਿੱਥੇ ਇਨਸਾਨ ਨੂੰ ਇਨਸਾਨ ਸਮਝਿਆ ਜਾਂਦਾ ਹੈ, ਉੱਥੇ ਜਾਤਾਂ ਦੀਆਂ ਫੱਟੀਆਂ ਨਹੀਂ ਲੱਗੀਆਂ। ਤਾਂ ਲੋਕ ਕਰਤਾਰਪੁਰ ਵੱਲ ਭੱਜਦੇ ਸੀ, ਤਾਂ ਆਨੰਦਪੁਰ ਵੱਲ ਭੱਜਦੇ ਸੀ ਲੋਕ। ਮਨ ਚੱਲ ਆਨੰਦਪੁਰ ਵੱਲ ਤੁਰ ਚੱਲੀਏ, ਚਲੋ ਆਨੰਦਪੁਰ ਚੱਲੀਏ। ਕਿਉਂ? ਕਿਉਂਕਿ ਉੱਥੇ ਕਲਗੀਆਂ ਵਾਲੇ ਰਹਿੰਦੇ ਆ, ਉੱਥੇ ਇੱਕ ਸਿਸਟਮ ਹੈ, ਕਲਗੀਆਂ ਵਾਲਾ ਇੱਕ ਸਿਸਟਮ ਹੈ। ਉਹਨਾਂ ਨੇ ਇੱਕ ਸਿਸਟਮ ਕ੍ਰੀਏਟ ਕੀਤਾ ਹੈ, ਇੱਕ ਢਾਂਚਾ ਬਣਾਇਆ ਹੈ। ਅੱਜ ਅਸੀਂ ਕਹਿੰਦੇ ਹਾਂ ਚਲੋ ਚੱਲੀਏ ਪੰਜਾਬ ਵਿੱਚ ਚੱਲੀਏ, ਪੰਜਾਬ ਦਾ ਇੱਕ ਪਿੰਡ ਦੱਸੋ ਜਿੱਥੇ ਜਾਤ ਪਾਤ ਖਤਮ ਹੋਵੇ, ਬੋਲੋ। ਇੱਕ ਪਿੰਡ ਦਾ ਨਾਂ ਲਓ ਜਿੱਥੇ ਜਾਤ ਪਾਤ ਨਾ ਹੋਵੇ। ਹੈ ਕੋਈ ਪਿੰਡ? ਪਰ ਕਨੇਡਾ ਚ, ਇਹਨਾਂ ਦੇਸ਼ਾਂ ਚ, ਉਹਨਾਂ ਵੇਲਿਆਂ ਚ ਉਹ ਚੀਜ਼ਾਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਬਣਾਇਆ ਵੀ ਗਿਆ, ਪਰ ਪੁਜਾਰੀ ਮਗਰੀ ਪੈੜ ਦਾ ਵਧਾਇਆ, ਉਹਨੇ ਲਾਗੂ ਹੋਣ ਨਹੀਂ ਦਿੱਤਾ। ਉਹਨੇ ਜਿੰਨਾ ਢਾਂਚਾ ਅੱਗੇ ਅੱਗੇ ਬਣਦਾ ਗਿਆ, ਮਗਰ ਮਗਰ ਢਾਉਂਦਾ ਗਿਆ। ਅੱਗੇ ਅੱਗੇ ਢਾਂਚਾ ਗੁਰੂ ਸਾਹਿਬ ਬਣਾਉਂਦੇ ਗਏ, ਮਗਰੇ ਮਗਰ ਢਾਉਣ ਵਾਲਾ ਤੁਰਿਆ ਫਿਰਦਾ ਸੀ। ਕਰਤਾਰਪੁਰ ਤੇ ਕਬਜ਼ਾ ਹੁੰਦਾ ਹੈ, ਫਿਰ ਖਡੂਰ ਸਾਹਿਬ ਵੱਸਦਾ ਹੈ, ਫਿਰ ਖਡੂਰ ਸਾਹਿਬ ਤੇ ਕਬਜ਼ਾ ਹੁੰਦਾ ਹੈ, ਫਿਰ ਗੋਇੰਦਵਾਲ ਵੱਸਦਾ ਹੈ, ਫਿਰ ਗੋਇੰਦਵਾਲ ਸਾਹਿਬ ਤੇ ਕਬਜ਼ਾ ਹੁੰਦਾ ਹੈ, ਫਿਰ ਅੰਮ੍ਰਿਤਸਰ ਵੱਸਦਾ ਹੈ, ਫਿਰ ਅੰਮ੍ਰਿਤਸਰ ਤੇ ਪੁਜਾਰੀ ਆ ਕੇ ਕਬਜ਼ਾ ਕਰਦਾ ਹੈ। ਏਦਾਂ ਨਗਰ ਵੱਸਦੇ ਗਏ, ਆਨੰਦਪੁਰ ਸਾਹਿਬ ਤੱਕ ਵੀ ਅਗਲਿਆਂ ਨੂੰ ਚੁੱਭਦਾ ਸੀ, ਮਾਡਲ ਬਣਾ ਕੇ ਰੱਖਤਾ ਜੇ ਏਦਾਂ ਦੇ 20-50 ਪਿੰਡ ਬਣ ਗਏ ਲੋਕ ਖੜੇ ਹੋ ਜਾਣਗੇ। ਆਹ ਢਾਂਚਾ ਜੇ ਆ ਗਿਆ ਕਦੇ, ਇਹਨਾਂ ਨੇ ਲਾਹ ਕੇ ਮਾਰਨਾ ਪੁਜਾਰੀ ਸਿਸਟਮ, ਇਹਨਾਂ ਨੇ ਰਾਜਿਆਂ ਵਾਲਾ ਢਾਂਚਾ ਖਤਮ ਕਰ ਦੇਣਾ। ਅੱਗ ਲੱਗਦੀ ਸੀ ਉਹਨਾਂ ਨੂੰ ਇਹ ਚੀਜ਼ਾਂ ਵੇਖ ਕੇ। ਆ ਜਿਹੜਾ ਇੱਥੇ ਹੈ, ਚਾਅ ਨਾਲ ਦੱਸਿਆ ਕਰੋ, ਕਦੇ ਪੰਜਾਬ ਦੇ ਵਿੱਚ ਬਾਬੇ ਨਾਨਕ ਨੇ ਵੀ ਸ਼ੁਰੂ ਕੀਤਾ ਸੀ, ਪਰ ਪੰਜਾਬ ਦੇ ਵਿੱਚ ਵੀ ਕਦੇ ਬਾਬੇ ਨਾਨਕ ਨੇ ਸ਼ੁਰੂ ਕੀਤਾ ਸੀ, ਇਹ ਕੋਸ਼ਿਸ਼ ਕੀਤੀ ਸੀ, ਪਰ ਉਹ ਗੱਲ ਵੱਖ ਹੈ ਵੀ ਪੁਜਾਰੀ ਨੇ ਇਹ ਚੀਜ਼ਾਂ ਲਾਗੂ ਹੋਣ ਨਹੀਂ ਦਿੱਤੀਆਂ, ਨਹੀਂ ਹੋਣ ਦਿੱਤੀਆਂ। ਸਾਡਾ ਦਿਮਾਗ ਥੋੜਾ ਜਿਹਾ ਜ਼ਿਆਦਾ ਹੋ ਗਿਆ, ਉੱਥੇ ਹੀ ਰੱਖ ਲੈ। ਸਾਡਾ ਦਿਮਾਗ ਹੈ ਜਿਹੜਾ ਸੈੱਟ ਕਰਕੇ ਰੱਖਦਾ। ਹੁਣ ਮੇਰੀ ਗੱਲ ਚੇਤੇ ਧਿਆਨ ਨਾਲ ਸੁਣਿਓ। ਲਓ ਪਹਿਲਾਂ ਆਪਾਂ ਨਾ ਇੱਕ ਆਪਾਂ ਸ਼ਬਦ ਪੜ੍ਹਦੇ ਹਾਂ ਤਾਂ ਜੋ ਸਾਰੇ ਹਾਜ਼ਰ ਜੇ ਹੋ ਜਾਈਏ, ਇਕਾਗਰਤਾ ਬਣ ਜਾਏ। ਇੱਕ ਆਪਾਂ ਸਾਰੇ ਭੈਣ ਭਰਾ ਰਲ ਕੇ ਸ਼ਬਦ ਪੜ੍ਹ ਲਈਏ। ਜੰਜਾਲਾਂ ਵਿੱਚ ਫਸ ਗਏ, ਉਲਝਣ ਤਾਣੀਆਂ ਵਿੱਚ ਫਸ ਗਏ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜੱਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ ਜਿੰਨੀ ਸੱਚ ਨਾਮ ਚਿੱਤ ਲਾਇਆ। ਹੁਣ ਮੇਰਿਆ ਮਨਾ ਜੰਜਾਲਾਂ ਵਿੱਚ ਗਿਆ ਫਸ, ਉਲਝਣ ਤਾਣੀਆਂ ਵਿੱਚ ਫਸ ਗਿਆ, ਇਹਨਾਂ ਦੇਸ਼ਾਂ ਚ ਆ ਕੇ ਤੇ ਉਹ ਜੰਜਾਲ ਤੋੜੋ ਨਾ ਜਿਹੜਾ ਜੂਲਾ ਪਾਇਆ ਪੁਜਾਰੀ ਵਾਲਾ। ਮੈਂ ਤਾਂ ਸ਼ਬਦ ਲੱਗਿਆ ਪੜ੍ਹਨ ਵੀ ਥੋੜਾ ਜਿਹਾ ਰਸ ਬਣ ਜਾਂਦਾ। ਆਪਾਂ ਗੱਲ ਬਾਅਦ ਚ ਕਰਦੇ ਹਾਂ, ਪਹਿਲਾਂ ਤੁਸੀਂ 5 ਮਿੰਟ ਆਪਾਂ ਸਾਰੇ ਭੈਣ ਭਰਾ ਰਲ ਕੇ ਸ਼ਬਦ ਸੁਣ ਲੈਂਦੇ ਹਾਂ, ਫਿਰ ਆਪਾਂ ਅਗਲੀ ਗੱਲ ਕਰਦੇ ਹਾਂ, ਕਿਉਂਕਿ ਮਾਹੌਲ ਜਿਹਾ ਥੋੜਾ ਜਿਹਾ ਵਧੀਆ ਬਣ ਜਾਏਗਾ। ਥੋੜੀ ਥੋੜੀ ਗਰਮੀ ਵੀ ਹੈ, ਟਕਾ ਜਿਹਾ ਬਣਾ ਕੇ ਸਾਰੇ ਬੈਠੇ ਰਹੋ। ਆਪਾਂ ਗੱਲ ਇਹ ਕਰਦੇ ਹਾਂ ਵੀ ਪੁਜਾਰੀ ਜਿਹੜਾ ਏਡਾ ਖਤਰਨਾਕ ਹੈ, ਜਿਹਨੇ ਕਰਤਾਰਪੁਰ ਨੂੰ ਖਤਮ ਕਰਨ ਲਈ ਕੋਈ ਕਸਰ ਨਹੀਂ ਛੱਡੀ, ਜਿਹਨੇ ਖਡੂਰ ਸਾਹਿਬ ਨੂੰ ਖਤਮ ਕਰਨ ਲਈ ਕੋਈ ਕਸਰ ਨਹੀਂ ਛੱਡੀ, ਜਿਨ੍ਹਾਂ ਨੇ ਆਨੰਦਪੁਰ ਸਾਹਿਬ ਨੂੰ ਖਤਮ ਕਰਨ ਲਈ ਕੋਈ ਕਸਰ ਨਹੀਂ ਛੱਡੀ, ਅੱਜ ਉਹੀ ਪੁਜਾਰੀ ਸਾਡੀ ਸੁਰਤ ਵਿੱਚ ਬੈਠਾ। ਸਾਰਾ ਢਾਂਚਾ ਖਤਮ ਕਰਨ ਵਾਸਤੇ ਸਾਨੂੰ ਗੁਲਾਮ ਬਣਾ ਕੇ, ਬੁੱਧੂ ਬਣਾ ਕੇ, ਜਿਹੜੀ ਗੁਰੂ ਸਾਹਿਬ ਨੇ ਵਿਚਾਰਧਾਰਾ ਦਿੱਤੀ ਉਹਨੂੰ ਫੈਲਣ ਨਹੀਂ ਦਿੱਤਾ ਜਾ ਰਿਹਾ, ਉਹਨੂੰ ਦਬਾ ਦਿੱਤਾ ਗਿਆ। ਕਦੇ ਇੱਥੋਂ ਦੇ ਬੱਚਿਆਂ ਨੂੰ ਦੱਸੋ ਵੀ ਕਦੇ ਕਰਤਾਰਪੁਰ ਵੀ ਏਦਾਂ ਦਾ ਸੀ, ਉੱਥੇ ਸਾਫ਼ ਸਫਾਈ ਸੀ, ਛੋਟਾ ਜਿਹਾ ਸੀ, ਸਾਰੀਆਂ ਜਾਤਾਂ ਦੇ ਇਕੱਠੇ ਰਹਿੰਦੇ ਸੀ। ਇਹਨਾਂ ਬੱਚਿਆਂ ਨੂੰ ਦੱਸੋ ਇਹ ਸ਼ੁਰੂ ਹੋਇਆ ਸੀ ਕਦੇ ਇੰਡੀਆ ਵਿੱਚ। ਇਸ ਗੱਲ ਦਾ ਪ੍ਰਤੀਕ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਦੋਂ ਜਾਤ ਕਾ ਗਰਭ ਨਾ ਕਰ ਮੂਰਖ ਕਾ ਵਾਰਾ, ਇਸ ਗਰਭ ਤੇ ਚੱਲ ਹੈ ਬਹੁਤ ਬੇਕਾਰ। ਆ ਜਾਤ ਦਾ ਮਾਣ ਨਾ ਕਰੋ ਪਿਆਰਿਓ, ਇੱਥੇ ਸਮਝਾਓ ਇਹਨਾਂ ਨੂੰ ਵੀ ਜੇ ਸਾਫ਼ ਸਫਾਈ ਦੀ ਇਹਨਾਂ ਦੇਸ਼ਾਂ ਚ ਗੱਲ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਪਵਨ ਗੁਰੂ ਪਾਣੀ ਪਿਤਾ, ਇੱਥੇ ਸਾਫ਼ ਸਫਾਈ ਰੱਖਣੀ ਹੈ। ਜੇ ਇਹਨਾਂ ਦੇਸ਼ਾਂ ਵਿੱਚ ਕੰਮ ਕਰਨ ਦੀ ਗੱਲ ਹੈ, ਉੱਦਮ ਕਰੇਂਦੇ ਆ ਜੀਓ ਤੂੰ ਕਮਾਵਦਿਆਂ ਸੁੱਖ ਪੁੰਜ, ਉੱਦਮ ਕਰਨਾ ਪੈਣਾ, ਕੰਮ ਕਰਨਾ ਪੈਣਾ ਹੈ, ਇਹ ਚੀਜ਼ਾਂ ਸਿਖਾਈਆਂ ਗਈਆਂ ਹੈ। ਅਸੀਂ ਵੀ ਕਿਤੇ ਮਾਣ ਕਰਦੇ, ਅੱਜ ਕਨੇਡਾ ਡੇ ਹੈ ਨਾ ਪਿਆਰਿਓ, ਅੱਜ ਕਨੇਡਾ ਡੇ ਹੈ, ਅਸੀਂ ਵੀ ਕਿਤੇ ਮਾਣ ਕਰਦੇ ਵੀ ਉਹ ਉਹ ਕਰਤਾਰਪੁਰ ਜੇ ਵੱਸ ਗਿਆ ਸੀ ਉਹ ਵੱਡਾ ਹੁੰਦਾ ਰਹਿੰਦਾ ਹੁੰਦਾ ਰਹਿੰਦਾ ਹੁੰਦਾ ਰਹਿੰਦਾ, ਸਾਡੇ ਆਗੂ ਕਿਤੇ ਚੱਜਦੇ ਆ ਜਾਂਦੇ, ਅੱਜ ਸਾਡਾ ਵੀ ਘਰ ਹੁੰਦਾ, ਅਸੀਂ ਵੀ ਕਿਤੇ ਆਪਣਾ, ਅਸੀਂ ਵੀ ਕਿਤੇ ਕਹਿੰਦੇ ਵੀ ਆਹ ਸਾਡਾ ਆਹ ਸਾਡਾ ਘਰ ਹੈ, ਅਸੀਂ ਵੀ ਉਹਦਾ ਕੋਈ ਦਿਨ ਮਨਾਉਂਦੇ, ਅਸੀਂ ਵੀ ਕਦੇ ਛੁੱਟੀ ਕਰਦੇ। ਪਰ ਉਹ ਢਾਂਚਾ, ਉਹ ਵਿਚਾਰਧਾਰਾ ਪੈਦਾ ਭਾਰਤ ਵਿੱਚ ਹੋਈ ਹੈ, ਉਹ ਪੈਦਾ ਹਿੰਦੁਸਤਾਨ ਚ ਹੋਈ ਹੈ। ਉਹ ਢਾਂਚਾ ਏਡਾ ਖਤਰਨਾਕ ਹੈ ਆਲੇ ਦੁਆਲੇ। ਉਹ ਬੂਟਾ ਤੇ ਬੜਾ ਕਮਾਲ ਦਾ ਸੀ, ਪਰ ਆਲੇ ਦੁਆਲੇ ਵਾਤਾਵਰਨ ਏਦਾਂ ਦਾ ਸੀ ਵੀ ਉਹਨੂੰ ਵਧਣ ਨਹੀਂ ਦਿੱਤਾ, ਉਹਨੂੰ ਵਧਣ ਨਹੀਂ ਦਿੱਤਾ। ਉਹ ਬੀਜ ਕਿੱਦਾਂ ਦੇ ਸੀ ਗੁਰੂ ਗ੍ਰੰਥ ਸਾਹਿਬ ਦੱਸਦੇ ਆ, ਉਹ ਬੀਜ ਕਿੱਦਾਂ ਦੇ ਸੀ। ਆਹ ਸੁਣੋ ਜਰਾ, ਆਪਾਂ ਆਪ ਕਰੀਏ ਵੀ ਮੇਰਿਆ ਮਨਾ ਜੰਜਾਲਾ ਵਿੱਚ ਨਾ ਪਏ, ਬੰਦੇ ਬਣੀਏ, ਅਕਲ ਲਈਏ, ਸਮਝ ਲਈਏ, ਇਹਦੀ ਲੋੜ ਹੈ। ਲਓ ਆਓ ਪਹਿਲਾਂ ਸ਼ਬਦ ਸੁਣਦੇ ਆ, ਫਿਰ ਆਪਾਂ ਗੱਲ ਕਰਾਂਗੇ।
ਮੇਰੇ ਜੀਅੜਿਆ ਪਰਦੇਸੀਆ, ਪਰਦੇਸੀਆ ਮੇਰੇ ਜੀਅੜਿਆ
ਗੱਜ ਕੇ
ਪਰਦੇਸੀਆ, ਪਰਦੇਸੀਆ ਕਿਤ ਪਵੇ ਜੰਜਾਲੇ, ਪਵੇ ਜੰਜਾਲੇ ਰਾ
ਸਾਰਿਆਂ ਨੂੰ ਬੇਨਤੀ ਹੈ ਹਾਜ਼ਰ ਹੋ ਕੇ ਸੁਣ, ਆਲੇ ਦੁਆਲੇ ਤੋਂ ਧਿਆਨ ਹਟਾ ਲਓ, ਬਿਲਕੁਲ ਹਾਜ਼ਰ ਹੋ ਕੇ ਆਪਣੇ ਆਪ ਨਾਲ ਗੱਲ ਕਰੋ ਵੀ ਬਹੁਤੇ ਜੰਜਾਲਾਂ ਵਿੱਚ ਨਾ ਮੇਰਿਆ ਮਨਾ ਪਏ, ਉਹ ਸਿਸਟਮ ਨੂੰ ਮਾਲਕ ਦੇ ਬਣਾਏ ਨਿਯਮਾਂ ਨੂੰ ਸਮਝ ਕੇ ਜ਼ਿੰਦਗੀ ਜਿਓ। ਹਾਂਜੀ,
ਕਿਤ ਪਵੇ ਜੰਜਾਲੇ, ਪਵੇ ਜੰਜਾਲੇ ਰਾ ਮੇਰੇ ਜੀਅੜੇ ਰਾ ਪਰਦੇਸੀਆ, ਸਾਚਾ ਸਾਹਿਬ ਮਨ ਵਸੇ ਕੀ ਫਾਸੇ ਜਮ ਜਾਨੇਰਾ, ਕੀ ਫਾਸੇ ਜਮ ਜਾਨੇਰਾ, ਸਾਚਾ ਸਾਹਿਬ ਮਨ ਵਸੇ ਕੀ ਫਾਸੇ ਜਮ ਜਾਨੇਰਾ, ਕੀ ਫਾਸੇ ਜਮ ਜਾਨੇਰਾ ਮੇਰੇ ਜੀਅੜਿਆ ਪਰਦੇਸੀਆ, ਮਛਲੀ ਵਿਛੁੰਨੀ ਨੈਣ ਰੁੰਨੀ ਜਾਲ ਬਧਿਕ ਪਾਇਆ, ਜਾਲ ਬਧਿਕ ਪਾਇਆ, ਮਛਲੀ ਵਿਛੁੰਨੀ ਨੈਣ ਰੁੰਨੀ ਜਾਲ ਬਧਿਕ ਪਾਇਆ, ਜਾਲ ਬਧਿਕ ਪਾਇਆ, ਸੰਸਾਰ ਮਾਇਆ ਮੋਹ ਮੀਠਾ, ਸੰਸਾਰ ਮਾਇਆ ਮੋਹ ਮੀਠਾ, ਅੰਤ ਪਰਮ ਚੁਕਾਇਆ, ਅੰਤ ਪਰਮ ਚੁਕਾਇਆ।
ਪਾਵੇ ਜੰਜਾਲ ਪਾਵੇ ਜੰਜਾਲ ਰਾਮ ਕਿਤ ਪਾਵੇ ਜੰਜਾਲ ਪਾਵੇ ਜੰਜਾਲ ਰਾਮ ਮੇਰੇ ਜੀਆਂ ਕਰ ਚਿਤ ਲਾਏ ਹਰ ਸਿਓ ਛੋਟ ਮਨੋ ਅਦੇਸਿਆ
ਛੋਟ ਮਨੋ ਅਦੇਸਿਆ
ਭਗਤ ਕਰ ਚਿਤ ਲਾਏ ਹਰ ਸਿਓ ਛੋਟ ਮਨੋ ਅਦੇਸਿਆ
ਛੋਟ ਮਨੋ ਅਦੇਸਿਆ
ਸੱਚ ਕਹੇ ਨਾਨਕ ਜੇ ਤੇਰੇ ਮਨ ਸੱਚ ਕਹੇ
ਨਾਨਕ ਜੇ ਤੇਰੇ ਮਨ
ਜੀਅੜਿਆ ਪਰਦੇਸੀਆਂ ਜੀਅੜਿਆ ਪਰਦੇਸੀਆਂ
ਮੇਰੇ ਜੀਅੜਿਆ
ਪਾਵੇ ਜੰਜਾਲੇ ਪਾਵੇ ਜੰਜਾਲੇ ਰਾਮ ਕਿਤ ਪਾਵੇ ਜੰਜਾਲੇ ਪਾਵੇ ਜੰਜਾਲੇ ਰਾਮ ਮੇਰੇ ਜੀਅੜੇ
ਆਓ ਸਾਰੀ ਸੰਗਤ ਨੂੰ ਬੇਨਤੀ ਹੈ ਜੀ, ਇਕਾਗਰਤਾ ਬਣਾ ਕੇ ਰੱਖਿਓ। ਪੰਜ ਪਿਆਰੇ ਜਿਨ੍ਹਾਂ ਨੇ ਅੱਜ ਸੰਗਤਾਂ ਨੇ ਅੰਮ੍ਰਿਤ ਛਕਿਆ ਹੈ, ਉਹ ਸੰਗਤਾਂ ਵੀ ਤੇ ਪੰਜ ਪਿਆਰੇ ਵੀ ਜੋ ਕਿ ਸਟੇਜ ਤੇ ਆ ਰਹੇ ਹੈ, ਤੇ ਆਪਾਂ ਸਾਰਿਆਂ ਨੇ ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਹੈ। ਪੰਜ ਪਿਆਰਿਆਂ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਾਇਆ ਤੇ ਆਪਾਂ ਸਾਰੇ ਹੀ ਰਲ ਮਿਲ ਕੇ ਦਰਸ਼ਨ ਕਰੀਏ। ਜਿਹੜੇ ਗੁਰੂ ਵਾਲੇ ਬਣੇ ਹੈ, ਜਿਹੜੇ ਅੱਜ ਸਿੰਘ ਸਜੇ ਹੈ, ਉਹਨਾਂ ਸਾਰਿਆਂ ਨੂੰ ਆਪਾਂ ਜੀ ਆਇਆਂ ਨੂੰ ਕਹੀਏ ਸਾਰੇ ਰਲ ਕੇ ਪੈਣ।
ਜੀ ਆਇਆਂ ਨੂੰ, 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 ਕਲਗੀ ਧਰ ਦੇ ਜਾਇਆ ਨੂੰ, ਕਲਗੀ ਧਰ ਦੇ ਜਾਇਆ ਨੂੰ, ਜੀ ਆਇਆ ਨੂੰ, ਜੀ ਜੀ ਆਇਆ ਨੂੰ, 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 ਕਲਗੀ ਧਰ ਦੇ ਜਾਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਮਾਤਾ ਸਾਹਿਬ ਕੌਰ ਦੇ ਜਾਇਆ ਨੂੰ, ਮਾਤਾ ਸਾਹਿਬ ਕੌਰ ਦੇ ਜਾਇਆ ਨੂੰ, ਜੀ ਆਇਆ ਨੂੰ, ਜੀ ਜੀ ਆਇਆ ਨੂੰ, ਜੀ ਆਇਆ ਨੂੰ,
ਜੀ ਆਇਆ ਨੂੰ, ਜੀ ਆਇਆ ਨੂੰ।
ਇੱਥੇ ਹੀ ਅੰਮ੍ਰਿਤ ਛੱਕ ਕੇ ਜਿਹੜੇ ਆਏ ਆ ਇੱਥੇ ਹੀ ਬਹਿ ਜਾਣ, ਸਿੰਘ ਸਿੰਘਾਂ ਵਾਲੇ ਪਾਸੇ, ਭੈਣਾਂ ਭੈਣਾਂ ਵਾਲੇ ਪਾਸੇ, ਇੱਥੇ ਅੱਗੇ ਹੀ ਬਹਿ ਜਾਓ। ਜੱਸਾ ਸਿੰਘ ਆਲੂਵਾਲੀਆ ਜਿਨ੍ਹਾਂ ਦਾ 3 ਮਈ 1718 ਦਾ ਜਨਮ, ਤੀਸਰੀ ਉਹਨਾਂ ਦੀ ਜਨਮ ਸ਼ਤਾਬਦੀ ਜਿਹੜੀ ਹੈ ਇੱਥੋਂ ਦੇ ਪ੍ਰਬੰਧਕ ਵੀਰ ਰਲ ਮਿਲ ਕੇ ਮਨਾ ਰਹੇ, ਤੇ ਉਹਨਾਂ ਦੀ ਜੀਵਨੀ 'ਚ ਲਿਖਿਆ ਵੀ ਉਹ ਕੀਰਤਨ ਕਰਦੇ ਹੁੰਦੇ ਸੀ, ਉਹਨਾਂ ਦੀ ਮਾਤਾ ਵੀ ਕੀਰਤਨ ਕਰਦੀ ਸੀ, ਆਪ ਵੀ ਕੀਰਤਨ ਕਰਦੇ ਸੀ, ਤੇ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਅੰਮ੍ਰਿਤ ਸੰਚਾਰ ਕਰਾਇਆ, ਲਗਾਤਾਰ ਜਿੱਥੇ ਵੀ ਕਿਤੇ ਗਏ ਅੰਮ੍ਰਿਤ ਸੰਚਾਰ ਨਾਲ ਕਰਾਉਂਦੇ ਨੇ, ਜਿੱਥੇ ਉਹਨਾਂ ਨੂੰ ਸੁਲਤਾਨੇ ਕੌਮ ਦਾ ਅਵਾਰਡ ਮਿਲਦਾ, ਖਿਤਾਬ ਦਿੱਤਾ ਜਾਂਦਾ ਲਾਹੌਰ ਦੇ ਵਿੱਚ, ਜਿੱਥੇ ਸੂਰਮੇ ਯੋਧੇ ਸੀ, ਤਲਵਾਰ ਦੇ ਧਨੀ ਸੀ, ਡਿਕਟੇਟਰਸ਼ਿਪ ਦਾ ਸਮਾਂ ਗੱਲ ਉਦਾਂ ਕੱਲ ਵੀ ਹੋਈ ਸੀ, ਉਸ ਵੇਲੇ ਜੋ ਆਗੂ ਦਾ ਫਰਜ਼ ਹੁੰਦਾ ਉਹਨਾਂ ਨੇ ਆਪਣਾ ਫਰਜ਼ ਬਾਖੂਬੀ ਨਿਭਾਇਆ ਡਿਕਟੇਟਰਸ਼ਿਪ ਵਿੱਚ। ਜਦੋਂ ਤਲਵਾਰਾਂ ਦਾ ਸਮਾਂ ਹੈ ਉਦੋਂ ਦੀ ਗੱਲ ਹੈ, ਅੱਜ ਸਮਾਂ ਤਲਵਾਰਾਂ ਦਾ ਨਹੀਂ, ਅੱਜ ਸਮਾਂ ਵਿਚਾਰਾਂ ਦਾ, ਅੱਜ ਵਿਚਾਰਾਂ ਆਗੂਆਂ ਦੇ ਫੈਸਲੇ ਡਿਕਟੇਟਰਸ਼ਿਪ ਨੂੰ ਧਿਆਨ 'ਚ ਰੱਖ ਕੇ ਨਹੀਂ, ਡੈਮੋਕ੍ਰੇਸੀ ਨੂੰ ਧਿਆਨ 'ਚ ਰੱਖ ਕੇ ਹੋਣਗੇ, ਹਥਿਆਰ ਤਿੱਖੇ ਨਹੀਂ, ਵਿਚਾਰ ਤਿੱਖੇ ਹੋਣ ਜਿਨ੍ਹਾਂ ਕੋਲ, ਅੱਜ ਡਿਕਟੇਟਰਸ਼ਿਪ ਨਹੀਂ ਡੈਮੋਕ੍ਰੇਸੀ ਹੈ। ਉਸ ਵੇਲੇ ਉਹਨਾਂ ਨੇ ਆਪਣੇ ਫੈਸਲੇ ਬੜੇ ਕਮਾਲ ਦੇ ਕੀਤੇ ਹੈ, ਬਹੁਤ ਅੰਮ੍ਰਿਤ ਸੰਚਾਰ ਵੀ ਕਰਾਇਆ, ਮਾਤਾ ਸੁੰਦਰ ਕੌਰ ਦੇ ਕੋਲ ਕਾਫੀ ਲੰਮਾ ਸਮਾਂ ਰਹੇ ਹੈ, ਮਾਤਾ ਸੁੰਦਰ ਕੌਰ ਕੋਲ ਪਰਵਰਿਸ਼ ਹੋਈ ਹੈ, ਨਵਾਬ ਕਪੂਰ ਸਿੰਘ ਵਰਗਿਆਂ ਦੇ ਥਾਪੜੇ ਮਿਲੇ ਹੈ, ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਤੀਸਰੀ ਜਨਮ ਸ਼ਤਾਬਦੀ ਜੋ ਇੱਥੋਂ ਦੇ ਪ੍ਰਬੰਧਕ ਵੀਰ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਸਾਰੀ ਕਮੇਟੀ ਵੱਲੋਂ ਮਨਾਈ ਜਾ ਰਹੀ, ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨਾਂ ਦੀ ਇਸ ਜਨਮ ਸ਼ਤਾਬਦੀ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਵੀ ਤੇ ਅੰਮ੍ਰਿਤ ਸੰਚਾਰ ਵੀ ਹੋਇਆ। ਜਿਨ੍ਹਾਂ ਜਿਨ੍ਹਾਂ ਵੀਰਾਂ ਨੇ, ਭੈਣਾਂ ਨੇ, ਬੱਚਿਆਂ ਨੇ, ਬਜ਼ੁਰਗਾਂ ਨੇ, ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਸਾਰਿਆਂ ਨੂੰ ਹੀ ਬਹੁਤ 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 ਵਧਾਈਆਂ। ਚੜ੍ਹਦੀ ਕਲਾ ਵਾਲਾ ਆਪਣਾ ਜੀਵਨ ਬਣਾ ਕੇ ਰੱਖਿਓ, ਇਸ ਸਮਾਗਮ ਦਾ, ਅੰਮ੍ਰਿਤ ਸੰਚਾਰ ਦਾ ਜਿਨ੍ਹਾਂ ਨੂੰ ਚਾਅ ਹੈ, ਜਦੋਂ ਜਕਾਰਾ ਲੱਗੇ ਨਾ ਸੰਗਿਓ ਨਾ, ਉਦੋਂ ਸਾਰੇ ਜਿਵੇਂ ਇੰਡੀਆ 'ਚ ਆਪਾਂ ਬਾਹਾਂ ਖੜੀਆਂ ਕਰਦੇ, ਉੱਥੇ ਕੰਮ ਔਖਾ, ਜਦੋਂ ਕਈ ਦਾ ਰਾਜ ਕਰੇਗਾ ਖਾਲਸਾ ਦੇਗ ਦੇਗ ਫਤਿਹ, ਇੱਥੇ ਤੇ ਰੋਜ਼ ਅਰਦਾਸਾਂ 'ਚ ਕਹਿੰਦੇ ਹੀ ਹੈ ਸਾਰੇ ਹੀ ਵੀ ਸਾਨੂੰ ਚੇਤਾ ਰਹੇ। ਇਸ ਸੋਚ ਵਾਲਿਆਂ ਦਾ ਆਪਣਾ ਘਰ ਹੋਣਾ ਚਾਹੀਦਾ, ਘਰ ਤੋਂ ਬਿਨਾਂ ਤਰੱਕੀ ਹੋਣੀ ਔਖੀ ਹੈ, ਕੋਈ ਵੀ ਚੀਜ਼ ਅੱਗੇ ਵਧਣ ਵਾਸਤੇ ਚਾਹੀਦਾ, ਆਪਣੀ ਸੋਚ ਨੂੰ ਪ੍ਰਫੁੱਲਤ ਕਰਨ ਵਾਸਤੇ ਗੁਲਾਮੀ ਤੰਗ ਕਰਦੀ ਹੈ। ਪਰ ਆਓ ਸੰਗਿਓ ਨਾ, ਜਿਨ੍ਹਾਂ ਨੂੰ ਇਸ ਸਮਾਗਮ ਦਾ ਚਾਅ ਹੈ, ਨਾਲੇ ਤੇ ਪ੍ਰਬੰਧਕਾਂ ਨੂੰ ਹੌਸਲਾ ਮਿਲੇਗਾ, ਨਾਲੇ ਸਾਰੀ ਦੁਨੀਆ ਵਿੱਚ ਇਹ ਸਮਾਗਮ ਲਾਈਵ ਟੈਲੀਕਾਸਟ ਹੋ ਰਿਹਾ, ਵੇਖਿਆ ਜਾ ਰਿਹਾ, ਤੇ ਤਕੜੇ ਹੋ ਕੇ ਜਦੋਂ ਜਕਾਰੇ ਲੱਗਣ ਇੱਦਾਂ ਬਾਹਾਂ ਖੜੀਆਂ ਰੱਖਿਓ, ਤਾਂ ਜੋ
ਬੋਲੇ
ਸੁਸਤੀ ਜੀ ਲਾ ਦਿਓ, ਕਾਇਮ ਜੇ ਹੋਵੋ, ਸਿੱਧੀਆਂ ਰੱਖਿਓ ਬਾਹਾਂ, ਐਂ ਰੱਖਿਓ ਸਿੱਧੀਆਂ,
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ,
ਰਾਜ ਕਰੇਗਾ ਦੇਖ ਦੇਖ ਪੰਥ ਕੀ ਝੂਠ ਦੇ ਨਿਸ਼ਾਨ ਰਹਿਣ, ਸਜ ਦੇ ਦੀਵਾਨ ਰਹਿਣ,
ਬੋਲੇ
ਸੋ ਨਿਹਾਲ
ਸ੍ਰੀ ਅਕਾਲ,
ਬੋਲੇ ਸੋ ਨਿਹਾਲ
ਸ੍ਰੀ ਅਕਾਲ,
ਆ
ਆ ਭਈ ਨਵੇਂ ਚਲਾਇਓ ਹਮ ਸਿੱਖਣ ਕੋ ਗੁਰੂ ਮਾਨਿਓ ਗੁਰੂ ਮਾਨਿਓ ਗੁਰੂ ਮਾਨਿਓ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਰਾਜ ਕਰੇਗਾ ਰਾਜ ਕਰੇਗਾ ਰਾਜ ਕਰੇਗਾ ਦੇਖ 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 ਬੰਦਗੀ 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 ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਕੀ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਕੀ ਬੋਲੇ ਸੋ ਨਿਹਾਲ ਬੋਲੇ
ਸਮਾਗਮ ਦੀਆਂ ਵੀ ਵਧਾਈਆਂ, ਅੰਮ੍ਰਿਤ ਸੰਚਾਰ ਦੀਆਂ ਵੀ ਵਧਾਈਆਂ, ਸਰਦਾਰ ਜੱਸਾ ਸਿੰਘ ਆਲੂਵਾਲੀਏ ਦੇ ਜਨਮ ਦਿਨ ਦੀਆਂ ਵੀ ਵਧਾਈਆਂ। ਇਹ ਵੇਖੋ ਜਦੋਂ ਰਾਜ ਦੀ ਗੱਲ ਸੀ ਨਾ ਕਦੇ ਤਲਵਾਰਾਂ ਨਾਲ ਹੁੰਦਾ ਸੀ, ਪਰ ਹੁਣ ਵਿਚਾਰਾਂ ਨਾਲ ਹੁੰਦਾ। ਅਸੀਂ ਕਹੀ ਜਾਂਦੇ ਹਾਂ ਵੀ ਜਦੋਂ ਸੰਨ 47 ਹੈ ਨਾ, ਮੈਨੂੰ ਇਹ ਲੱਗਦਾ, ਮਾਫ਼ ਕਰਨਾ ਚਾਹੇ ਗੁੱਸਾ ਹੀ ਕਰਿਓ, ਜਦੋਂ ਤੇ ਸੀ ਡਿਕਟੇਟਰਸ਼ਿਪ, ਉਸ ਵੇਲੇ ਦੇ ਫੈਸਲੇ ਤੇ ਸਿੱਖਾਂ ਦੇ ਰਹੇ ਹੈ ਬੜੇ ਕਮਾਲ ਦੇ, ਸਮੇਂ ਸਮੇਂ ਸਿਰ, ਕਿਉਂਕਿ ਲੋੜ ਸੀ ਤਲਵਾਰਾਂ ਦੀ। ਤੇ ਜਦੋਂ ਦੀ ਆਈ ਹੈ ਡੈਮੋਕਰੇਸੀ, ਉਦੋਂ ਬਾਅਦ ਸਾਡੇ ਤੋਂ ਚੱਜ ਦਾ ਫੈਸਲਾ ਨਹੀਂ ਕੋਈ ਹੋ ਸਕਿਆ। ਡੈਮੋਕਰੇਸੀ 'ਚ ਫੈਸਲੇ ਕਿੱਦਾਂ ਦੇ ਲੈਣੇ ਆ, ਉਹ ਨਹੀਂ ਲੈਣੇ ਆਏ। ਡੈਮੋਕਰੇਸੀ ਵਿੱਚ ਫੈਸਲੇ ਹੋਰ ਤਰੀਕੇ ਨਾਲ ਲਏ ਜਾਣਗੇ, ਵੱਖਰੇ ਤਰੀਕੇ ਅਪਣਾਏ ਜਾਣਗੇ, ਕਾਨੂੰਨੀ ਰਾਹ ਅਪਣਾਏ ਜਾਣਗੇ। ਇੱਥੇ ਅੱਜ ਦਿਮਾਗੀ ਵਿਚਾਰਵਾਨ ਬੰਦਿਆਂ ਦੀ ਲੋੜ ਪੈਣੀ ਹੈ, ਵਿਚਾਰਵਾਨ ਬੰਦਿਆਂ ਦੀ। ਤਾਂ ਕਰਕੇ ਆਓ, ਬਹੁਤ ਬਹੁਤ ਵਧਾਈਆਂ ਜਿਨ੍ਹਾਂ ਨੇ ਅੱਜ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਧੁੱਪ ਵਿੱਚ ਵਿੱਚ ਕਈਆਂ ਨੂੰ ਲੱਗਦੀ ਹੋਣੀ ਹੈ, ਕਿਉਂਕਿ ਧੁੱਪ ਇੱਥੇ ਲੱਗਦੀ ਵੀ ਤਿੱਖੀ ਹੈ, ਪਰ ਆਪਣੇ ਆਪ ਨੂੰ ਕਾਇਮ ਜੇ ਰੱਖੋ, ਥੋੜ੍ਹਾ ਜਿਹਾ ਚਿਰ ਟਿਕਾ ਹੀ ਰੱਖੀਏ ਆਪਾਂ, ਤੇ ਤਾਂ ਜੋ ਥੋੜ੍ਹੇ ਜਿਹੜੇ ਆ ਲਾਸਟ ਮਿੰਟ ਹੈ ਨਾ, ਆਪਾਂ ਕਿਉਂਕਿ 1:30 ਵੱਜ ਗਿਆ, 2 ਵਜੇ ਤੱਕ ਆਪਾਂ ਆਨੰਦ ਸਾਹਿਬ ਪੜ੍ਹਾਂਗੇ, ਤੇ ਉਹਨਾਂ ਚਿਰ ਮੇਰੀ ਬੇਨਤੀ ਹੈ ਵੀ ਕਿਰਪਾ ਕਰਕੇ ਹਾਜ਼ਰ ਰਹਿ ਕੇ ਆਪਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀ ਭਰੀਏ। ਸੋ ਮੇਰੀ ਬੇਨਤੀ ਹੈ ਵੀ ਲੰਗਰਾਂ ਨੂੰ ਵੱਡੇ ਕਰ ਦਈਏ, ਲੰਗਰ ਹੈ ਜਿਹੜਾ ਇਹਨੂੰ ਵੱਡਾ ਕਰ ਦਈਏ। ਕਦੋਂ ਕਿਹਦੇ ਅਕਾਊਂਟ ਵਿੱਚੋਂ ਕੱਟਿਆ ਜਾਂਦਾ ਟੈਕਸ ਪਤਾ ਹੀ ਨਹੀਂ ਲੱਗਦਾ, ਤੇ ਨਾ ਕਿ ਕੋਈ ਏਦਾਂ ਕਰਦਾ, ਨਾ ਕਿਸੇ ਨੂੰ ਏਦਾਂ ਕਰਨਾ ਪੈਂਦਾ। ਅਸੀਂ ਕਿਸੇ ਨੂੰ 5,000 ਰੁਪਈਆ ਹੈਲਪ ਕਰੀਏ ਤੇ ਪਹਿਲਾਂ ਸਰੋਪੇ ਇੱਥੇ ਸਟੇਜ ਤੇ ਬੁਲਾਉਂਦੇ ਆ। ਸਾਡੇ ਇੰਡੀਆ ਵਿੱਚ ਕੰਮ ਇੱਦਾਂ ਹੀ ਚੱਲਦਾ ਨਾ, ਕਿਸੇ ਨੂੰ 5,000 ਰੁਪਈਆ ਦੇਣਾ, ਅੱਜ ਕੱਲ੍ਹ ਤੇ ਉਹਦੀ ਵੀਡੀਓ ਬਣਾ ਕੇ ਨੈੱਟ ਤੇ ਪਾ ਦਿੱਤੀ ਜਾਂਦੀ ਹੈ, ਜਲੂਸ ਕੱਢ ਦਿੰਦੇ ਹਾਂ ਅਸੀਂ ਅਗਲੇ ਦਾ, ਅਗਲੇ ਦੀ ਗਰੀਬੀ ਦਾ ਜਲੂਸ ਕੱਢਦੇ ਹਾਂ ਅਸੀਂ। ਜਿਹੜਾ ਬੱਚਾ ਅੱਜ ਤੁਸੀਂ ਪੜ੍ਹਾ ਰਹੇ ਹੋ, ਜਿਹੜਾ ਨਿਆਣਾ ਤੁਸੀਂ ਪੜ੍ਹਾਉਂਦੇ ਹੋ, ਜਦੋਂ ਉਹਨੂੰ ਸਟੇਜ ਤੇ ਚੜ੍ਹ ਕੇ 5,000 ਰੁਪਈਆ ਏਦਾਂ ਫੜਾਉਂਦੇ ਹੋ ਵੀ ਸਟੇਜ ਤੇ, ਉਦੋਂ ਬਾਅਦ ਫੋਟੋ ਖਿੱਚ ਲਈ, ਉਦੋਂ ਬਾਅਦ ਨੈੱਟ ਤੇ ਪਾ ਦਿੱਤੀ, ਉਹ ਬੱਚਾ ਭਾਵੇਂ ਜੱਜ ਵੀ ਬਣ ਜਾਏ, ਕਹਿਣਗੇ ਤੂੰ ਕਿਹੜਾ ਕਿਹੜੀਆਂ ਗੱਲਾਂ ਕਰਦਾ, ਮੰਗ ਮੰਗ ਕੇ ਤੇ ਤੂੰ ਜੱਜ ਬਣਿਆ। ਵੱਡਾ ਆਫੀਸਰ ਵੀ ਉਹ ਬਣ ਜਾਏ, ਉਹ ਬੰਦੇ ਦੇ ਅੰਦਰੋਂ ਹੀਣ ਭਾਵਨਾ ਨਹੀਂ ਜਾ ਸਕਦੀ। ਜਦੋਂ ਸਾਰੀ ਦੁਨੀਆਂ ਵਿੱਚ ਉਹਦੀ ਫੋਟੋ ਪਾ ਦਿੱਤੀ, ਜੇ ਕਿਤੇ ਤੁਸੀਂ ਕਿਸੇ ਬਜ਼ੁਰਗ ਨੂੰ, ਜੇ ਕਿਸੇ ਦੀ ਆਪਾਂ ਲੜਕੀ ਦਾ ਵਿਆਹ ਕਰਦੇ ਹਾਂ ਤੇ ਸਾਰੇ ਪੰਜਾਬ ਦੇ ਵਿੱਚ ਬੋਰਡਾਂ ਉੱਤੇ ਉਹਦੀ ਧੀ ਦੀ ਫੋਟੋ ਲੱਗ ਜਾਂਦੀ ਹੈ, ਅਗਲਾ ਕਹਿੰਦਾ ਵਿਆਹ ਤੇ ਜ਼ਰੂਰ ਬਾਬਿਆਂ ਦੇ ਡੇਰੇ ਕਰਾਉਣ ਗਏ ਸੀ ਆਪਾਂ, ਪਰ ਮੁੜ ਕੇ ਏਦਾਂ ਫੋਟੋ ਖਿੱਚ ਲਈ, ਤੇ ਫੋਟੋ ਖਿੱਚ ਕੇ ਅਗਲੇ ਸਾਲ ਹਰੇਕ ਬੋਰਡ ਦੇ ਉੱਤੇ ਫੋਟੋ, ਹਰੇਕ ਬੋਰਡ ਤੇ ਫੋਟੋ। ਅਗਲਾ ਕਹਿੰਦਾ ਸਾਨੂੰ ਤੁਸੀਂ 10,000 ਰੁਪਈਆ ਦਿੱਤਾ ਕਿ ਸਾਡਾ ਜਲੂਸ ਕੱਢਿਆ। ਜੇ ਅਸੀਂ ਗਰੀਬ ਹੈ ਹੀ ਆ, ਤੁਹਾਡੇ ਕੋਲੋਂ ਮੰਗ ਹੀ ਲਿਆ, ਅਸੀਂ ਆ ਹੀ ਗਏ, ਤੇ ਸਾਡੀ ਤੇ ਸਾਰੀ ਦੁਨੀਆਂ ਵਿੱਚ ਤੁਸੀਂ ਦੱਸਤਾ ਵੀ ਅਸੀਂ ਮੰਗਦੇ ਹਾਂ, ਤੇ ਪਤਾ ਕਿਵੇਂ ਲੱਗ ਜਾਂਦਾ ਜਦੋਂ ਅਸੀਂ ਕਿਸੇ ਦੀ ਹੈਲਪ ਕਰਦੇ? ਸੁਣੋ, ਪਤਾ ਕਿਵੇਂ ਲੱਗਦਾ? ਇੱਥੇ ਚੁੱਪ ਕਰਕੇ ਟੈਕਸ ਕੱਟਿਆ ਗਿਆ ਤਾਂ ਕਿਸੇ ਨੂੰ ਪਤਾ ਨਹੀਂ ਲੱਗਿਆ, ਤੇ ਲੱਖ ਰੁਪਈਆ ਚੁੱਪ ਕਰਕੇ, ਮੈਂ ਤੁਹਾਨੂੰ ਦੱਸਿਆ ਨਾ ਲੱਖ ਡਾਲਰ ਆਪੇ ਹਸਪੀਟਲ ਵਾਲਿਆਂ ਦੇ ਅਕਾਊਂਟ ਵਿੱਚ ਪਹੁੰਚ ਗਿਆ, ਨਾ ਕਿਸੇ ਨੇ ਏਦਾਂ ਕੀਤਾ ਤੇ ਨਾ ਕਿਸੇ ਨੇ ਏਦਾਂ ਕੀਤਾ। ਹੰਕਾਰ ਵਾਲੀ ਗੱਲ ਆਏਗੀ ਕਿਵੇਂ? ਜੇ ਕੋ ਹੋਏ ਬਹਿ ਦਾ ਤਾਰ, ਤਿਸ ਦੇਣ ਹਾਰ ਜਾਣਾ ਗਵਾਰ। ਅਸੀਂ ਤੇ 10 ਰੁਪਈਏ ਦੇ ਕੇ ਮਾਣ ਕਰਦੇ ਹਾਂ, ਸਾਡੀ ਤੇ ਆਕੜ ਨਹੀਂ ਮਾਣ। ਪਰ ਵੇਖੋ ਉਸ ਵੇਲੇ ਦਾ ਇਹ ਢਾਂਚਾ ਜਿਹੜਾ ਗੁਰੂ ਸਾਹਿਬ ਨੇ ਬਣਾਇਆ ਕਿੱਡਾ ਕਮਾਲ ਦਾ ਬਣਾਇਆ ਸੀ। ਤੇ ਇਹਨਾਂ ਕੰਟਰੀਆਂ ਨੇ ਉਹ ਚੀਜ਼ਾਂ ਅਸੀਂ ਆਪਣੀ ਜ਼ਿੰਦਗੀ 'ਚ ਲਾਗੂ ਕੀਤੀਆਂ। ਅਸੀਂ ਕਹਿੰਦੇ ਹਾਂ ਦਾਨ ਕਰਦੇ ਹਾਂ, ਅਸੀਂ ਕਿਸੇ ਦੀ ਮਦਦ ਕਰਦੇ ਹਾਂ। ਮੈਂ ਤੁਹਾਨੂੰ ਪੁੱਛ ਇਹ ਰਿਹਾ ਵੀ $1,00,000 ਇੱਕ ਮਹੀਨੇ ਵਿੱਚ ਆਈ ਬੱਚੀ ਦੇ ਉੱਤੇ ਲਾਇਆ ਜਾਂਦਾ ਹੈ, ਪਰ ਕਿਸੇ ਨੂੰ ਪਤਾ ਨਹੀਂ ਲੱਗਿਆ ਉਸ ਪਰਿਵਾਰ ਤੋਂ ਬਿਨਾਂ, ਜਿਨ੍ਹਾਂ ਦੀ ਬੱਚੀ ਤੇ ਲੱਗਿਆ ਉਹਨਾਂ ਤੋਂ ਬਿਨਾਂ ਕਿਸੇ ਬੰਦੇ ਨੂੰ ਪਤਾ ਨਹੀਂ ਲੱਗਿਆ। ਲੱਖ ਡਾਲਰ ਇੰਡੀਆ ਦਾ 52 ਲੱਖ ਬਣਦਾ ਹੈ, ਤੇ 52 ਲੱਖ ਰੁਪਈਆ ਕਿਸੇ ਦੀ ਹੈਲਪ ਕਰ ਦੇਵੇ ਤੇ ਪਤਾ ਨਾ ਲੱਗੇ। ਸਾਡੇ ਇੱਥੇ ਕੀ ਹੈ, ਸਾਡੇ ਤੇ 52 ਰੁਪਈਏ ਦੇਣ ਲੱਗਾ, ਅਗਲਾ ਕਹਿੰਦਾ ਫੋਟੋ ਖਿੱਚੋ ਵੀ ਮੈਂ 52 ਰੁਪਈਏ ਦੇਣ ਲੱਗਿਆ ਇਹਨੂੰ। ਢਾਂਚਾ ਕਿਵੇਂ ਬਣੇਗਾ? ਇਹ ਸਾਰਾ ਕੁਝ ਜਿਹੜਾ ਆ, ਜਿਹੜੀਆਂ ਗੱਲਾਂ ਅਸੀਂ ਸਟੇਜਾਂ ਤੇ ਸੁਣਾਉਂਦੇ ਹਾਂ, ਇਹਨਾਂ ਕੰਟਰੀਆਂ ਵਾਲਿਆਂ ਨੇ ਲਾਗੂ ਕਰਕੇ ਵਿਖਾਈਆਂ। ਤੇ ਚੰਗੀ ਚੀਜ਼ ਦੀ ਨਕਲ ਕਰ ਲੈਣੀ ਕੋਈ ਮਾੜੀ ਨਹੀਂ ਹੁੰਦੀ, ਚੰਗੀ ਗੱਲ ਦੀ। ਮੈਨੂੰ ਇੱਥੇ ਕਈ ਬੰਦਿਆਂ ਨੇ ਕਿਹਾ, ਕਹਿੰਦੇ ਕੰਟਰੀ ਦੀ ਸਿਫਤ ਨਾ ਕਰੋ ਜੀ, ਇਹ ਤੇ ਅੱਗੇ ਇੱਦਾਂ ਦੇ। ਮੈਂ ਕਿਹਾ ਨਾ, ਗਲਤ ਗਲਤ ਹੋ ਸਕਦਾ, ਪਰ ਚੰਗੀ ਗੱਲ ਦੀ ਸਿਫਤ ਕਰਨੀ ਕੋਈ ਮਾੜੀ ਨਹੀਂ, ਚੰਗੀ ਗੱਲ ਦੀ ਨਕਲ ਕਰਨੀ ਵੀ ਕੋਈ ਮਾੜੀ ਨਹੀਂ। ਨਕਲ ਵੀ ਅਕਲ ਨਾਲ ਹੁੰਦੀ ਹੈ, ਹਰੇਕ ਤੇ ਨਕਲ ਵੀ ਨਹੀਂ ਕਰ ਸਕਦਾ, ਨਕਲ ਵੀ ਅਕਲ ਨਾਲ ਹੁੰਦੀ ਹੈ। ਸਾਨੂੰ ਇਹ ਸਿਧਾਂਤ ਦਿੱਤੇ ਆ ਜਿਹੜੀਆਂ ਗੱਲਾਂ ਇਹ ਕਹਿੰਦੇ ਆ। ਵੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਗੱਲਾਂ ਲਿਖੀਆਂ ਵੀ ਹੰਕਾਰ ਨਾ ਕਰੋ, ਏਦਾਂ ਕਰਕੇ ਮਾਣ ਨਾ ਕਰ। ਆ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ, ਅਸੀਂ ਇਹਨਾਂ ਤੋਂ ਸੇਧ ਲੈ ਕੇ ਇਹ ਚੀਜ਼ਾਂ ਆਪਣੀ ਜ਼ਿੰਦਗੀ ਦੇ ਵਿੱਚ ਪਿਆਰਿਓ ਲਾਗੂ ਕਰੀਏ। ਤੇ ਮੈਂ ਜਿਹੜੀ ਗੱਲ ਕਰਦਾ ਸੀ, ਹੁਣ ਮੁੜ ਕੇ ਉੱਥੇ ਆਉਂਦੇ ਹਾਂ। ਜਿਹੜਾ ਢਾਂਚਾ, ਜਿਹੜੀ ਸੋਚ ਪੁਜਾਰੀ ਦਾ ਢਾਂਚਾ ਖਤਮ ਕਰਨ ਵਾਸਤੇ ਪੈਦਾ ਹੋਈ, ਜਿਹੜੀ ਵਿਚਾਰਧਾਰਾ ਪੁਜਾਰੀ ਸਿਸਟਮ ਨੂੰ ਚੋਟ ਕਰਨ ਵਾਸਤੇ ਪੈਦਾ ਹੋਈ, ਅੱਜ ਅਸੀਂ ਉਹੀ ਪੁਜਾਰੀ ਸਿਸਟਮ ਦੁਆਰਾ ਫਿਰ ਲਾਗੂ ਕਰ ਲਿਆ। ਭਗਤ ਰਾਮਾਨੰਦ ਜੀ ਦਾ ਸ਼ਬਦ ਹੈ, ਸੁਣੋ, ਕੱਤ ਜਾਈਏ ਰੇ ਘਰ ਲਾਗੋ ਰੰਗ। ਭਗਤ ਰਾਮਾਨੰਦ ਜੀ ਦਾ ਸ਼ਬਦ ਹੈ, ਕਹਿੰਦੇ ਮੈਨੂੰ ਕਹਿੰਦੇ ਹੈ ਵੀ ਚੱਲ ਫਲਾਣੇ ਥਾਂ ਤੇ ਤੀਰਥ ਤੇ ਨਹਾ ਕੇ ਆ, ਫਲਾਣਾ ਰੱਬ ਦਾ ਘਰ ਹੈ, ਫਲਾਣੀ ਜਗ੍ਹਾ ਤੇ ਚੱਲ, ਫਲਾਣੇ ਥਾਂ ਤੇ ਚੱਲ, ਉੱਥੇ ਚੱਲ, ਉੱਥੇ ਚੱਲ। ਪਰ ਭਗਤ ਰਾਮਾਨੰਦ ਜੀ ਕਹਿੰਦੇ ਮੈਂ ਕਿਉਂ ਜਾਵਾਂ, ਮੈਂ ਕਿਉਂ ਜਾਵਾਂ, ਮੈਨੂੰ ਆ ਗਈ ਸਮਝ, ਮੈਨੂੰ ਲੱਗ ਗਿਆ ਪਤਾ। ਭਗਤ ਰਾਮਾਨੰਦ ਜੀ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ, ਧਿਆਨ ਨਾਲ ਆਪਾਂ ਸਾਰਿਆਂ ਨੇ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਲਓ ਹੁਣ ਆਓ, ਆ ਸੁਣੋ ਸ਼ਬਦ।
ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿਤ ਨਾ ਚੱਲੇ ਮਨ ਭਇਓ ਭੰਗ।
ਕਹਿੰਦੇ ਮੇਰਾ ਹੁਣ ਜੀ ਨਹੀਂ ਕਰਦਾ, ਮੇਰਾ ਚਿੱਤ ਨਾ ਚੱਲੇ, ਮੈਂ ਤੇ ਪੰਗ ਹੋ ਗਿਆ। ਪੰਗ ਦਾ ਅਰਥ ਹੁੰਦਾ ਪਿੰਗਲਾ। ਜਦੋਂ ਕੋਈ ਮੈਨੂੰ ਕਹਿੰਦਾ ਵੀ ਉੱਥੇ ਚੱਲ, ਉੱਥੇ ਮੱਥਾ ਟੇਕ ਕੇ ਆਈਏ, ਉੱਥੇ ਮੱਥਾ ਟੇਕ ਕੇ ਆਈਏ, ਫਲਾਣੇ ਤੀਰਥ ਤੇ ਚੱਲ, ਫਲਾਣੇ ਤੀਰਥ ਤੇ ਚੱਲ, ਕਹਿੰਦੇ ਮੈਂ ਤੇ ਪੰਗ ਹੋ ਗਿਆ, ਮੇਰਾ ਹੁਣ ਜਾਣ ਨੂੰ ਜੀ ਨਹੀਂ ਕਰਦਾ। ਭਗਤ ਰਾਮਾਨੰਦ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ, ਕਿਉਂ ਨਹੀਂ ਜੀ ਜੀ ਕਰਦਾ ਤੁਹਾਡਾ? ਕਿਉਂਕਿ ਮੈਨੂੰ ਰੱਬ ਹੁਣ ਸਾਰੇ ਪਾਸੇ ਦਿਸਣ ਲੱਗਦੇ, ਅਕਲ ਆ ਗਈ ਮੈਨੂੰ। ਤੁਸੀਂ ਇੱਕ ਗੱਲ ਦੱਸੋ ਸਿੰਘੋ ਵੀਰੋ, ਜਰਾ ਇੱਕ ਵਾਰੀ ਦਿਮਾਗ ਤੇ ਵਜਨ ਪਾ ਕੇ ਵੇਖੋ, ਰੱਬ ਸਾਰੇ ਥਾਵਾਂ ਤੇ ਹੈ ਕਿ ਕਿਸੇ ਖਾਸ ਥਾਂ ਤੇ ਹੈ? ਜਰਾ ਗੱਜ ਕੇ ਦੱਸੋ। ਤੇ ਰੱਬ ਦਾ ਤੀਰਥ ਹਰੇਕ ਥਾਂ ਤੇ ਹੈ ਕਿ ਕਿਸੇ ਖਾਸ ਖਾਸ ਥਾਵਾਂ ਤੇ? ਤੇ ਰੱਬ ਵਾਲਾ ਤੀਰਥ ਕਿੱਧਰ ਗਿਆ? ਜਿਹੜਾ ਤੀਰਥ ਸਾਨੂੰ ਰੱਬ ਵਾਲਾ ਦੱਸਿਆ ਸੀ, ਉਹ ਤੇ ਫਿਰ ਸਾਰੇ ਥਾਵਾਂ ਤੇ ਹੋਣਾ ਚਾਹੀਦਾ ਸੀ। ਸਾਡੇ ਚ ਵੀ ਏਦਾਂ ਹੀ ਹੈ, ਜਿਹੜਾ ਬਾਹਮਣ ਵਾਲਾ ਢਾਂਚਾ ਸਾਡੇ ਚ ਵੀ ਤੇ ਆਇਆ ਹੈ, ਜੋ ਗੁਰੂ ਨਾਨਕ ਦੇ ਆਉਣ ਤੋਂ ਪਹਿਲਾਂ ਚੱਲਦਾ ਹੈ, ਜੋ ਜਿਹੜੀ ਜਿਹੜੀ ਗੰਦਗੀ ਦੀ ਸਫਾਈ ਕਬੀਰ ਜੀ ਕਰਦੇ ਹੈ, ਜਿਹੜੇ ਖਲਾਰੇ ਦੀ ਸਫਾਈ ਗੁਰੂ ਨਾਨਕ ਕਰਦੇ ਹੈ ਉਹ ਖਲਾਰਾ ਅਸੀਂ ਫੇਰ ਨਹੀਂ ਪਾ ਲਿਆ, ਉਹ ਢਾਂਚਾ ਫੇਰ ਨਹੀਂ ਖੜਾ ਕਰ ਲਿਆ, ਸਾਨੂੰ ਨਹੀਂ ਪਤਾ ਸਾਡੀਆਂ ਗੋਲਕਾਂ ਚ ਪਾਇਆ ਪੈਸਾ ਕਿੰਨਾ ਦੀ ਜੇਬ ਚ ਜਾ ਰਿਹਾ, ਸਿੱਖੀ ਦੀਆਂ ਜੜਾਂ ਚ ਤੇਲ ਪਾਉਣ ਵਾਲਿਆਂ ਦੀਆਂ ਜੇਬਾਂ ਭਰੀਆਂ ਜਾ ਰਹੀਆਂ। ਨਕਲੀ ਢਾਂਚਾ ਖੜਾ ਕਰਕੇ ਅਗਲਿਆਂ ਨੇ ਆਪਣੇ ਕਸਟਮਰ ਪੈਦਾ ਕੀਤੇ ਆ, ਕਸਟਮਰ ਹਿਪਨੋਟਾਈਜ਼ ਹੋ ਗਏ, ਦਿਮਾਗ ਡੈਡ ਕਰਕੇ ਕਸਟਮਰ ਬਣਾ ਲਏ ਆਪਣੇ। ਅਗਲਾ ਕਹਿੰਦਾ ਵੱਡੇ ਤੀਰਥ ਤੇ ਆਇਆ ਤੇ ਸੱਚੀ ਜਾਣਿਓ ਜੇਬ ਚ ਜਿੱਡਾ ਵੱਡਾ ਨੋਟ ਹੋਵੇ, ਇੰਡੀਆ ਚ ਅੱਜ ਕੱਲ੍ਹ 2000 ਦਾ ਨੋਟ ਵੀ ਆਉਂਦਾ, ਜੇ ਜੇਬ ਚ 2000 ਦਾ ਹੋਏਗਾ ਨਾ ਉੱਥੇ 100 ਕੱਢਣ ਨੂੰ ਜੀ ਨਹੀਂ ਕਰਦਾ, ਵੱਡੇ ਤੀਰਥ ਤੇ ਜਾ ਕੇ ਵੱਡਾ ਨੋਟ ਕੱਢਣ ਨੂੰ ਜੀ ਕਰਦਾ। ਰੱਬ ਕੋਈ ਰੇਂਜ ਹੈ ਜਿਹੜੀ ਕਿਤੇ ਘੱਟ ਆਉਂਦੀ ਹੈ ਕਿਤੇ ਵੱਧ ਆਉਂਦੀ ਹੈ, ਇੱਥੇ ਰੱਬ ਇੱਥੇ ਜ਼ਿਆਦਾ ਆਉਂਦਾ ਰੱਬ, ਇੱਥੇ ਘੱਟ ਆਉਂਦਾ, ਇੱਥੇ ਥੋੜਾ ਜਿਹਾ ਆਉਂਦਾ, ਮਾੜਾ ਮਾੜਾ ਇੱਥੇ ਥੋੜੇ ਪੈਸੇ ਦੇ ਦਿੰਦੇ ਹਾਂ, ਇੱਥੇ ਵਾਲੇ 'ਚ 10 ਦੇ ਦਿੰਦੇ ਹਾਂ, ਉਹਦੇ 'ਚ 100 ਦਿਆਂਗੇ, ਉਹਦੇ 'ਚ 5000 ਦਿਆਂਗੇ, ਰੱਬ ਕੋਈ ਰੇਂਜ ਹੈ? ਤੁਸੀਂ ਕਹਿੰਦੇ ਹੋ ਇੱਕੋ ਅਹੰਕਾਰ ਹੈ, ਇੱਕ ਸਾਰੇ ਪਾਸੇ ਫੈਲਿਆ ਹੋਇਆ ਹੈ, ਇੱਕ ਹੈ ਅਨਕ ਭਾਂਤ ਹੋਏ ਪਸਰਿਆ ਨਾਨਕ ਇੱਕ ਅਹੰਕਾਰ, ਫਿਰ ਰੱਬ ਵਾਲਾ ਤੀਰਥ ਕਿੱਥੇ ਹੈ? ਜੇ ਰੱਬ ਹਰ ਥਾਂ ਤੇ ਹੈ ਮੈਨੂੰ ਜਵਾਬ ਦਿਓ ਜੀ, ਇਸ ਵੇਲੇ ਇੱਥੇ ਰੱਬ ਦੇ ਚਰਨ ਪੈ ਰਹੇ ਹੈ ਕਿ ਨਹੀਂ ਪੈ ਰਹੇ? ਰੱਬ ਦੀ ਐਗਜ਼ਿਸਟੈਂਸ ਹੋਂਦ ਹੈ ਕਿ ਨਹੀਂ ਹੈ? ਜਿੱਥੇ ਕੰਮ ਕਰਦੇ ਹੋ ਉੱਥੇ, ਜਿੱਥੇ ਗੱਡੀ ਚਲਾਉਂਦੇ ਹੋ ਉੱਥੇ, ਜਿਹੜੇ ਘਰਾਂ 'ਚ ਰਹਿੰਦੇ ਹੋ ਉੱਥੇ, ਕੈਨੇਡਾ 'ਚ, ਅਮਰੀਕਾ 'ਚ, ਪੰਜਾਬ 'ਚ, ਦਿੱਲੀ 'ਚ, ਉਹ ਤੇ ਹਰ ਜਗ੍ਹਾ ਹੀ ਹੈ ਯਾਰ ਐਗਜ਼ਿਸਟੈਂਸ। ਜਿੱਥੇ ਚੰਦਰਮਾ 'ਤੇ ਜਾਏਗਾ ਉੱਥੇ ਵੀ ਤੀਰਥ ਹੋਣਾ, ਰੱਬ 'ਤੇ ਉੱਥੇ ਵੀ ਹੋਣਾ, ਅਤੇ ਸਾਡਾ ਰੱਬ ਉਹ ਹੈ ਜਿਹੜਾ ਹਰ ਥਾਂ 'ਤੇ ਹੈ, ਹਰ ਜਗ੍ਹਾ ਹੈ। ਜਾਂ ਫਿਰ ਇਹ ਕਹੋ ਵੀ ਦੇਹ ਨਾਲ ਜੋੜਿਆ, ਦੇਹ ਨਾਲ ਜੋੜਿਆ ਕਿ ਰੱਬ ਨਾਲ? ਅਸੀਂ ਰੱਬ ਦੇ ਪੁਜਾਰੀ ਹਾਂ ਕਿ ਦੇਹ ਧਾਰੀਆਂ ਨੂੰ ਮੰਨਦੇ ਹੋ ਕਿ ਰੱਬ ਨੂੰ ਮੰਨਦੇ ਹੋ? ਰੱਬ ਵਾਲਾ ਤੀਰਥ ਕਿੱਧਰ ਗਿਆ ਫਿਰ? ਇਹ ਢਾਂਚਾ ਪੁਜਾਰੀ ਦਾ ਹੈ, ਸਾਡਾ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਸੋਚ ਇਹ ਨਹੀਂ, ਜਿੱਥੇ ਮਰਜ਼ੀ ਕਹਾ ਲਓ, ਜਿੱਥੇ ਮਰਜ਼ੀ ਮੰਨੋ ਚਾਹੇ ਨਾ ਮੰਨੋ, ਅੱਜ ਮੰਨੋ, 100 ਸਾਲ ਨੂੰ ਮੰਨਿਓ, ਲੱਖ ਵਾਰ ਗੋਲੀਆਂ ਮਾਰੋ, ਪਰ ਸੱਚ ਇਹ ਹੈ ਵੀ ਤੀਰਥ ਹੈ ਜਿਹੜਾ ਉਹ ਹਰ ਜਗ੍ਹਾ ਹੈ, ਸਾਨੂੰ ਉਸ ਤੀਰਥ ਨਾਲ ਜੋੜਿਆ ਜਿਹੜਾ ਹਰ ਜਗ੍ਹਾ ਹੈ। ਮੈਨੂੰ ਦੱਸੋ, ਸਾਡਾ ਬਾਬਾ ਹਰੇਕ ਥਾਂ 'ਤੇ ਤੀਰਥ ਬਣਾਉਣਾ ਚਾਹੁੰਦਾ ਸੀ, ਸਾਰੀ ਧਰਤੀ ਨੂੰ ਤੀਰਥ ਬਣਾਉਣਾ ਚਾਹੁੰਦਾ ਸੀ ਕਿ ਨਿੱਕੇ ਨਿੱਕੇ ਥਾਂ ਥਾਂ 'ਤੇ? ਸਾਰੀ ਧਰਤੀ ਨੂੰ, ਸਾਰੀ ਧਰਤੀ ਨੂੰ। ਅੱਛਾ, ਇੱਕ ਗੱਲ ਹੋਰ ਵੇਖੋ ਕਮਾਲ ਦੀ, ਇਹਦੇ ਨਾਲ ਨੁਕਸਾਨ ਕੀ ਹੋਇਆ, ਉਹ ਨੁਕਸਾਨ ਦੀ ਗੱਲ ਕਰਦੇ ਆ। ਜਦੋਂ ਅਸੀਂ ਜਾਂਦੇ ਹਾਂ ਤੀਰਥਾਂ 'ਤੇ, ਸਾਡੀ ਫੀਲਿੰਗ ਕਿੰਨੀ ਵਧੀਆ ਬਣਦੀ ਹੈ, ਬਣਦੀ ਹੈ ਨਾ ਵੀ ਹਾਏ ਕਿੰਨੀ ਸੋਹਣੀ ਥਾਂ, ਇੱਥੇ ਏਦਾਂ ਚਰਨ ਪਏ ਹੋਣਗੇ, ਇੱਥੇ ਏਦਾਂ ਹੋਇਆ ਹੋਏਗਾ, ਏਦਾਂ ਲੱਗਦਾ ਨਾ ਜੀ। ਤੇ ਜੇ ਰੱਬ ਵਾਲਾ ਤੀਰਥ ਸਮਝ ਆ ਜੇ ਫਿਰ ਹਰੇਕ ਥਾਂ 'ਤੇ ਫੀਲਿੰਗ ਬਣੂ ਕਿ ਨਹੀਂ ਬਣੂ? ਇੱਥੇ ਵੀ ਬਣ ਜੂ ਫਿਰ, ਤੇ ਮਾਇੰਡ ਸੈੱਟ ਹੈ, ਇਹ ਥੋਟ ਦਿੱਤਾ ਮਾਇੰਡ ਨੂੰ। ਜੇ ਸਾਡੇ ਦਿਮਾਗ 'ਚ ਇਹ ਗੱਲ ਆ ਗਈ ਜਿੱਦਣ, ਤੁਹਾਨੂੰ ਸੱਚੀ ਕੈਨੇਡਾ ਵੀ ਤੀਰਥ ਹੀ ਲੱਗਣਾ, ਤੁਹਾਨੂੰ ਇੰਡੀਆ ਵੀ ਤੀਰਥ ਹੀ ਲੱਗਣਾ, ਤੁਹਾਨੂੰ ਕੰਡੇ ਵੀ ਤੀਰਥ ਲੱਗਣਗੇ। ਹਰ ਜਗ੍ਹਾ ਫੀਲਿੰਗ ਬਣਦੀ ਵੇਖੀ, ਹਰ ਜਗ੍ਹਾ ਫੀਲਿੰਗ ਬਣੇ। ਜਿਹੜੀ ਫੀਲਿੰਗ ਹੁਣ ਤੂੰ ਤਰਸਦਾ ਹੈ ਵੀ ਕਦੇ ਤੈਨੂੰ ਫੀਲਿੰਗ ਮਿਲਦੀ ਹੈ ਜਿਹੜੀ, ਉਹ ਹਰ ਥਾਂ 'ਤੇ ਮਿਲੇਗੀ ਜੇ ਰੱਬ ਵਾਲਾ ਕੋਨਸੈਪਟ ਸਮਝ 'ਚ ਆ ਜੇ। ਮੈਂ ਫਿਰ ਕਹਿ ਰਿਹਾ, ਅਨਕ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ, ਰੱਬ ਇੱਕ ਹੈ, ਹਰ ਜਗ੍ਹਾ ਹੈ, ਹਰ ਜਗ੍ਹਾ ਉਹਦਾ ਤੀਰਥ ਹੈ। ਸਾਰੀ ਧਰਤੀ ਨੂੰ ਤੀਰਥ ਬਣਾਉਣਾ ਸੀ, ਤੀਰਥ ਵਰਗਾ ਵੇਖਿਓ, ਤੀਰਥ 'ਤੇ ਗੰਦ ਪਾਉਣ ਨੂੰ ਜੀ ਕਰਦਾ? ਜਰਾ ਦੱਸਿਓ ਯਾਰ, ਤੇ ਫਿਰ ਰੱਬ ਵਾਲੇ ਤੀਰਥ 'ਤੇ ਆਪਾਂ ਗੰਦ ਕਿਵੇਂ ਪਾਉਂਦੇ ਜੇ ਰੱਬ ਵਾਲਾ ਤੀਰਥ ਸਮਝ 'ਚ ਆ ਜਾਂਦਾ? ਤੀਰਥ 'ਤੇ ਝੂਠ ਬੋਲਣ ਨੂੰ ਜੀ ਕਰਦਾ? ਫਿਰ ਆਪਾਂ ਇਸ ਤੀਰਥ 'ਤੇ ਵੀ ਨਹੀਂ ਸੀ ਝੂਠ ਬੋਲਣਾ। ਤੀਰਥ 'ਤੇ ਸ਼ਰਾਬ ਪੀ ਕੇ ਏਦਾਂ ਡਿੱਗਦੇ ਉਲਟੀਆਂ ਕਰਨ ਨੂੰ ਜੀ ਕਰਦਾ? ਫਿਰ ਆਪਾਂ ਧਰਤੀ 'ਤੇ ਵੀ ਇਹ ਕੁਛ ਨਹੀਂ ਸੀ ਕਰਨਾ। ਧਰਤੀ ਸੋਹਣੀ ਤਾਂ ਬਣਦੀ ਜੇ ਤੀਰਥ ਵੱਡਾ। ਮੈਂ ਤੀਰਥ ਦੇ ਵਿਰੁੱਧ ਨਹੀਂ, ਮੈਂ ਤੀਰਥ ਨੂੰ ਵੱਡਾ ਕਰਨ ਦੀ ਗੱਲ ਕਰਦਾ, ਮੈਂ ਤੀਰਥ ਨੂੰ ਵੱਡਾ ਕਰਨ ਦੀ ਗੱਲ ਕਰਦਾ। ਮੈਂ ਲੰਗਰ ਦੇ ਵਿਰੁੱਧ ਨਹੀਂ, ਮੈਂ ਲੰਗਰ ਨੂੰ ਵੱਡਾ ਕਰਨ ਦੀ ਗੱਲ ਕਰਦਾ। ਮੈਂ ਸਿਮਰਨ ਦੇ ਵਿਰੁੱਧ ਨਹੀਂ, ਮੈਂ ਸਿਮਰਨ ਨੂੰ ਵੱਡਾ ਕਰਨ ਦੀ ਗੱਲ ਕਰਦਾ। ਮੈਂ ਗਿਆਨ ਦੇ ਵਿਰੁੱਧ ਨਹੀਂ, ਮੈਂ ਗਿਆਨ ਨੂੰ ਵੱਡਾ ਕਰਨ ਦੀ ਗੱਲ ਕਰਦਾ। ਹਰ ਚੀਜ਼ ਨੂੰ ਵੱਡਾ ਕਰਨਾ ਸੀ, ਤੁਸੀਂ ਲਿਮਿਟ 'ਚ ਲੈ ਆਏ ਸਾਰੀਆਂ ਚੀਜ਼ਾਂ ਨੂੰ, ਛੋਟਾ ਕਰ ਰਹੇ ਹੋ ਉਹਨੂੰ, ਇੱਕ ਦਾਇਰੇ 'ਚ ਬੰਦ ਨਾ ਕਰੋ, ਉਹਨੂੰ ਖੋਲੋ। ਤੀਰਥ ਬਹੁਤ ਵੱਡਾ ਹੈ, ਰੱਬ ਜਿੱਡਾ ਵੱਡਾ ਓਡਾ ਹੀ ਰੱਬ ਦਾ ਤੀਰਥ ਹੈ। ਹਰ ਜਗ੍ਹਾ, ਹਰ ਥਾਂ, ਇੱਧਰ ਧਿਆਨ ਰੱਖਿਓ ਵੀ ਪਿਆਰਿਓ, ਹਿਲ ਆਲੇ ਦੁਆਲੇ ਬੈਠ ਹੀ ਜਾਇਆ ਕਰੋ ਸਿੰਘੋ, ਤੁਹਾਡੇ ਵੱਲ ਵੇਖਣ ਲੱਗ ਜਾਂਦੇ ਸਾਰੇ। ਇੱਧਰ ਰੱਖਿਓ, ਇੱਧਰ ਧਿਆਨ ਰੱਖਿਓ ਸਿੰਘੋ, ਇੱਧਰ ਰੱਖਿਓ ਧਿਆਨ। ਵੇਖੋ 2 ਵੱਜਣ ਵਾਲੇ ਆ, ਬਸ 10 ਮਿੰਟ ਰਹਿ ਗਏ ਆਪਾਂ ਗੱਲ ਖਤਮ ਕਰਨ ਲਈ। ਇਹ ਸ਼ਬਦ ਨੂੰ ਦਿਮਾਗ 'ਚ ਬਿਠਾ ਲਓ, ਕਿੰਨੇ ਅੰਗ ਤੇ ਇਹ ਸ਼ਬਦ, ਇਹ 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 ਅੰਗ ਦੱਸੋ, ਪੇਜ ਕਿੰਨਾ ਹੈ? 1195 ਦਾ ਸ਼ਬਦ ਹੈ ਰਾਮਾਨੰਦ ਜੀ ਦਾ, ਘਰ ਜਾ ਕੇ ਚੈੱਕ ਕਰਿਓ, ਪੜ੍ਹੋ ਇਹਨੂੰ। ਫਿਰ ਤੁਹਾਨੂੰ ਇਹ ਲੱਗਦਾ ਹੈ ਵੀ ਗੁਰਬਾਣੀ ਵਾਲਾ ਜਿਹੜਾ ਏਕੋ ਅੰਕਾਰ ਵਾਲਾ ਕੰਸੈਪਟ ਹੈ, ਗਿਆ ਕਿੱਥੇ? ਰੱਬ ਵਾਲਾ ਤੀਰਥ ਗਿਆ ਕਿੱਥੇ? ਇਹਨਾਂ ਬੰਦਿਆਂ ਨੇ ਸਾਨੂੰ ਬੁੱਧੂ ਬਣਾਇਆ ਹੈ, ਕਮਲੇ ਕੀਤਾ ਹੈ, ਬਿਨ ਨਾਵੈ ਜੱਗ ਕਮਲਾ ਫਿਰੈ। ਸੰਸਾਰ ਨੂੰ ਗਿਆਨ ਤੋਂ ਬਿਨਾਂ ਕਹਿੰਦੇ ਦੁਨੀਆਂ ਕਮਲੀ ਹੋ ਜਾਂਦੀ ਹੈ। ਇੱਥੇ ਫੀਲਿੰਗ ਬਣੀ ਹੋਣੀ ਸੀ ਮੇਰੇ ਉਹ ਵੀਰੋ ਭਾਈਓ, ਅੱਜ ਸਿੰਘ ਸਭਾ ਚ ਬੈਠੇ ਆ, ਇੱਥੇ ਕਿਆ ਫੀਲਿੰਗ ਬਣੀ ਹੋਈ ਹੈ? ਜਦੋਂ ਘਰ ਜਾਂਦੇ, ਘਰ ਵੀ ਜਦੋਂ ਜਾਂਦੇ, ਉੱਥੇ ਵੀ ਫੀਲਿੰਗ ਬਣਦੀ। ਆਲੇ ਦੁਆਲੇ ਤੇਰੇ ਦਰਖਤਾਂ ਚੋਂ ਰੱਬ ਦਿਸੇ, ਤੈਨੂੰ ਬੱਚੇ ਚੋਂ ਦਿਸੇ, ਮਾਂ ਚੋਂ ਦਿਸੇ, ਤੂੰ ਆਪਣੇ ਆਪ ਵੱਲ ਵੇਖ ਆ ਸਿਸਟਮ ਕਿਵੇਂ ਤੇਰਾ ਦਿਲ ਧੜਕਦਾ ਹੈ, ਕਿਵੇਂ ਸਰਕੂਲੇਸ਼ਨ ਚੱਲਦਾ ਹੈ, ਕਿਵੇਂ ਸਾਰੇ ਦਾ ਸਾਰਾ ਢਾਂਚਾ ਸਾਡੀ ਬੋਡੀ ਦਾ ਕਿਵੇਂ ਕੰਮ ਕਰਦਾ ਹੈ, ਅੱਖਾਂ ਕਿਵੇਂ 3D ਪਿਕਚਰ ਵੇਖਦੀਆਂ ਨੇ, ਕੰਨ ਕਿਵੇਂ ਸੁਣਦੇ ਹੈ, ਨੱਕ ਸੁੰਘਦਾ ਕਿਵੇਂ ਹੈ, ਦਿਮਾਗ ਕਿਵੇਂ ਕੰਮ ਕਰਦਾ ਹੈ, ਇਹਦੇ ਸੈੱਲ ਕਿਵੇਂ ਕੰਮ ਕਰਦੇ ਹੈ, ਬੱਚਾ ਕਿੱਦਾਂ ਪੈਦਾ ਹੁੰਦਾ ਹੈ, ਨਾਰੀਆਂ ਤੋਂ ਨਰ ਤੇ ਨਰ ਤੋਂ ਨਾਰੀਆਂ, ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਣ ਤੇ ਜੋ ਨਾਰੀ, ਔਰਤਾਂ ਤੋਂ ਮਰਦ ਪੈਦਾ ਹੋ ਰਹੇ ਹੈ ਤੇ ਮਰਦਾਂ ਤੋਂ ਔਰਤ ਪੈਦਾ ਹੋ ਰਹੀ ਹੈ, ਬੰਦੇ ਤੋਂ ਔਰਤ ਬਣ ਜਾਂਦੀ ਹੈ, ਔਰਤ ਤੋਂ ਬੰਦਾ ਬਣ ਜਾਂਦਾ ਹੈ, ਕਿਉਂਕਿ ਜਿਹੜਾ ਪੁੱਤ ਹੈ ਉਹ ਕਿਸੇ ਔਰਤ ਕੁੱਖੋਂ ਹੀ ਆਇਆ, ਔਰਤ ਤੋਂ ਕੀ ਬਣ ਗਿਆ? ਬੰਦਾ। ਤੇ ਜਿਹੜੀ ਧੀ ਹੈ ਕਿਸੇ ਬੰਦੇ ਤੋਂ ਆਈ ਹੈ, ਬੰਦੇ ਤੋਂ ਕੀ ਬਣ ਰਿਹਾ? ਔਰਤ। ਕਮਾਲ ਦੀ ਗੱਲ ਨੀ? ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ, ਉਹਦੇ ਤੋਂ ਬਲਿਹਾਰੇ ਜਾਣ ਨੂੰ ਜੀ ਕਰਦਾ ਹੈ। ਅਸੀਂ ਤੇ ਉਡੀਕਦੇ ਹਾਂ ਯਾਰ, ਇੱਥੇ ਕੋਈ ਆਇਆ ਸੀ, ਇੱਥੇ ਕੋਈ 500 ਸਾਲ ਪਹਿਲਾਂ ਆਇਆ ਸੀ, ਇੱਥੇ ਕੋਈ 1000 ਸਾਲ ਪਹਿਲਾਂ ਆਇਆ ਸੀ, ਪਰ ਜਿਸ ਰੱਬ ਦੀ ਗੱਲ ਗੁਰੂ ਗ੍ਰੰਥ ਸਾਹਿਬ ਕਰਦੇ ਹੈ, ਉਹ ਰੱਬ ਆਇਆ ਸੀ ਨਹੀਂ, ਉਹ ਅੱਜ ਵੀ ਆਇਆ। ਸੁਣੋ, ਉਹ ਆਇਆ ਸੀ ਨਹੀਂ, ਉਹ ਮੇਰਾ ਰੱਬ ਅੱਜ ਵੀ ਆਇਆ ਹੈ, ਪ੍ਰੈਜੈਂਟ, ਇਸ ਵੇਲੇ। ਜਦੋਂ ਸ਼ਾਮ ਹੋਏਗੀ ਉਦੋਂ ਵੀ ਹੋਏਗਾ, ਸਵੇਰ ਹੋਏਗੀ, ਹਰ ਥਾਂ ਹਰ ਜਗ੍ਹਾ। ਐਸਾ ਗਿਆਨ ਵਿਚਾਰੇ ਕੋਈ, ਕਹਿੰਦੇ ਆਹ ਗੱਲ ਕੌਣ ਵਿਚਾਰੇ, ਇਹੋ ਜਿਹੀਆਂ ਗੱਲਾਂ ਜਿਹੜੀਆਂ, ਐਸਾ ਇਹ ਸ਼ਬਦ ਸਰਬਜੀਤ ਤੂੰ ਪੜ੍ਹਦੇ, ਐਸਾ ਗਿਆਨ ਵਿਚਾਰੇ ਕੋਈ ਜਿਸ ਤੇ ਮੁਕਤ ਪਰਮਗਤ ਹੋਈ। ਸੁਣਿਓ, ਕਹਿੰਦੇ ਜੇ ਕੋਈ ਬੰਦਾ ਆਹ ਗੱਲਾਂ ਦੀ ਵਿਚਾਰ ਕਰੇ ਨਾ, ਉਹਦਾ ਦਿਮਾਗ ਚੱਲ ਪਵੇ, ਉਹਦੀ ਗਤੀ ਹੋ ਜਾਏ, ਉਹ ਡੈਡ ਪਏ ਦਿਮਾਗ ਤੁਹਾਡੇ ਖੁੱਲ ਜਾਣ, ਜੇ ਇਹੋ ਜਿਹੀਆਂ ਗੱਲਾਂ ਦਿਮਾਗ 'ਚ ਸੱਟ ਮਾਰਨ ਵੀ ਰੱਬ ਤੇ ਸਾਰੇ ਥਾਵਾਂ ਤੇ ਹੈ, ਰੱਬ ਤੇ ਹਰ ਜਗ੍ਹਾ ਤੇ ਹੈ, ਇਹੋ ਜਿਹੇ ਗਿਆਨ ਨੂੰ ਵਿਚਾਰਨਾ ਕਿਤੇ ਨਾ ਕਿਤੇ ਤੇ ਪੈਣਾ ਹੀ ਹੈ। ਆਹ ਆਹ ਵੇਖੋ, ਆਹ ਸਵਾਲ ਦਿਮਾਗ 'ਚ ਪੈਦਾ ਕਰਕੇ ਵੇਖੋ, ਹੈਰਾਨੀ ਹੋਏਗੀ। ਸੁਣਿਓ, ਆਹ ਸ਼ਬਦ ਇੱਕ ਵਾਰ ਸੁਣਿਓ, ਪੂਰਾ ਪੂਰਾ ਇਕੱਠਾ ਸੁਣ ਲਓ ਵੀ ਏਦਾਂ ਦੇ ਸਵਾਲ ਸਾਡੇ ਦਿਮਾਗ 'ਚ ਕਦੋਂ ਆਉਣਗੇ। ਐਸਾ ਗਿਆਨ ਵਿਚਾਰੇ ਕੋਈ ਤਿਸ ਤੇ ਮੁਕਤ ਪਰਮਗਤ। ਪੜੋ ਇੱਕ ਵਾਰ।
ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ, ਕਵਣ ਬੁਝੈ ਬਿਦ ਜਾਣੇ, ਉਤ ਪੁਜ ਚਲ ਤੂੰ ਆਪ ਕਰ ਚੀਨੇ, ਆਪੇ ਤਤ ਪਛਾਣੇ। ਐਸਾ ਗਿਆਨ ਵਿਚਾਰੈ ਕੋਈ ਤਿਸ ਤੇ ਮੁਕਤ ਪਰਮਗਤ ਹੋਈ, ਦਿਨ ਮੈਂ ਰਹਿਣ ਰਹਿਣ ਮੈਂ ਦਿਨੀਅਰ, ਉਸਨ ਸੀਤ ਬਿਦ ਸੋਈ।
ਕਿਵੇਂ ਦਿਨ ਵਿੱਚ ਰਾਤ ਸਮਾਈ ਜਾਂਦਾ, ਕਿਵੇਂ ਰਾਤ ਵਿੱਚ ਦਿਨ, ਕਿਤੇ ਗਰਮੀ ਚ ਸਰਦੀ ਤੇ ਸਰਦੀ ਚ ਗਰਮੀ, ਕਿਵੇਂ ਗਰਮੀ ਵਿੱਚ ਸਰਦੀ ਸਮਾ ਜਾਂਦੀ ਹੈ ਤੇ ਸਰਦੀ ਦੇ ਵਿੱਚ ਕਿਵੇਂ, ਕਹਿੰਦੇ ਢਾਂਚਾ ਚੱਲਦਾ। ਇਹ ਸਵਾਲ ਕਦੋਂ ਉੱਠਣਗੇ ਸਾਡੇ ਦਿਮਾਗ ਚ, ਅੱਗੇ ਸੁਣ ਲੋ।
ਤਾਂ ਕੀ ਗਤ ਮਿਤ ਅਵਰ ਨਾ ਜਾਣੇ, ਗੁਰ ਬਿਨ ਸਮਝ ਨਾ ਹੋਈ, ਪੁਰਖ ਮਹਿ ਨਾਰ ਨਾਰ ਮਹਿ ਪੁਰਖਾ, ਬੂਜੋ ਬ੍ਰਹਮ ਗਿਆਨੀ, धुन मैं ध्यान ध्यान मैं जानिया गुरमुख अकथ कहानी मन मैं जोत जोत मैं मनुआ पंच मिले गुर भाई नानक तिन के सद बलहारी जिनु एक शब्द ने बलाई
ओना तो बलहारे जाइए जिन्ना ने ज्ञान नाल शब्द नाल लिब लाई है ऐसा ज्ञान बेचारा है कोई जिन्ना ने सोचना शुरू कीता है जिन्ना ने दिमाग चलाउना शुरू कीता है जेड़े चल पए है गति करन नु कहंदे आ चलना आपां कहने साडा न्याणा पढ़ाई च नहीं चलदा पर हुण थोड़ा थोड़ा चल पिया इनू कहने बंदा गति कर गया सोचण लग पिया यार अगे नालों अगे सोचदा ही नहीं सी हुंदा जिद्दां किसे ने कहता गंगा गए गंगा राम जमुना गए जमुना राम पर हुण बंदा साडा सोचण लग पिया हुण दिमाग चल पिया है तां करके मेरे वीरो भाईओ सानू रब नाल जोड़िया के देह नाल बोलो ते रब हर थां ते है कि नहीं है ते रब दा तीर्थ भी हर थां ते ही है जी तीर्थ मन मंदर तन वेस कलंदर घट ही तीर्थ नावा घट ही तीर्थ एक शब्द मेरे प्राण बस्त है बहुड़ जन्म ना आवा ये दिमाग च रखो लो आप जेड़ा शब्द विचारदे सी हुण रामानंद जी का शब्द तुसी घर जाके पढ़ियो एक करी आप शुरू करिए आ शब्द लो फिर दोबारा शुरू तो पढ़ो पंक्तियां चेते नाल सुनियो हां जी
कत जाइए रे घर लागो रंग मेरा चित ना चले मन भयो पंग
कहिंदे मैं क्यों जावां किथे जावां मेरे मन नू रंग लग गया मेनू मेरा माइंड चल पिया मेनू समझ आ गई है मेरा जी नहीं करता किते जान नू मैं पंग पिंगला हो गया मेरा जान नू हुण किसे पासे जी नहीं करता मैं ते खड़ गया हुण मेनू रब सारे थावां ते दिसदा अगली सुनो
एक दिवस मन भईउ मंग कस चंदन चोआ बहु सुगंध
कहिंदे मेरे मन विच भी एक दिन चा उठिया भी मैं भी तीरथ ते नहा के आवां कहिंदे मैं चोआ मैं चंदन कसा के टिक्के ला के ते सुगंधियां लै के लग्या तुरन मैं भी तैयारी करके तीरथ ते लग्या जान भी फलाने थां ते मत्था टेक के आईए रब फलाने थां ते रहिंदा है मैं ओ जगह ते चलिया सी रब फलाने जगह ते रहिंदा है मैं उत्थे चलिया सी हां जी अगे फिर होया कि
पूजन चाली ब्रह्म उठाए सो ब्रह्म बतायो गुर मन ही माहे
कहिंदे मैं रब दा थां पूजन चलिया सी रब दा घर पूजन चलिया सी ब्रह्म ठाए भी फलाने थां ते रब दा घर है मैं जदों पूजन चलिया तुरन लग्या सी मैं पूजन चाली मैं चलिया सी पर मेनू गुरु ने दसता ओए रब ते तेरे अंदर ही वसदा है तेरे मन च वसदा है मेनू गुरु ने अकल देती जदों वी ओ ते तेरे अंदर है बाहर किथे चलिया लभण फिर की होया अगे
जहां जाइए तह जल पखां तुम पूर रहे हो है सब समा
मेरे रब्बा मैं जिथे जाना मेनू दो चीजा लभदियां तीर्था ते दो चीजा लभदियां एक ते लभदा पत्थर ते पत्थरां दियां मूर्तियां इत्थे मत्था टेक लो पंगा गोलकां दा इत्थे मत्था टेक लो एक ते लभदे है पखान ते एक लभदा है जल जल ते पखान दो चीजा ही लभदियां कहिंदे इत्थे मत्था टेक लै ते इत्थे नहा लै कहिंदे दो चीजा ही हरेक थां ते ने जिथे भी जाना पर मेरिया रब्बा तू ते सारे पासे भरपूर है दोबारा पंक्ति नूं सुणियो जिथे भी जाने आ दो चीजा मिलदियां सुनो
जहां जाइए तह जल पखान तू पूर रहे हो है सब समान
तू हर जगह एक समान पूरन है ਇੱਕ ਜਗ੍ਹਾ ਇੱਕੋ ਜਿਹਾ ਤੂੰ ਸਾਰੇ ਪਾਸੇ ਸਮਾਇਆ ਹੋਇਆ ਹੈ। ਮੈਂ ਫਿਰ ਦੁਬਾਰਾ ਉਹੀ ਗੱਲ ਕਰਦਾ, ਇਹ ਨਹੀਂ ਵੀ ਤੂੰ ਕਿਤੇ ਘੱਟ ਹੈ ਤੇ ਕਿਤੇ, ਰੱਬ ਕੋਈ ਰੇਂਜ ਨਹੀਂ ਮੋਬਾਈਲ ਦੀ ਵੀ ਕਿਤੇ ਘੱਟ ਆਉਂਦੀ ਹੈ ਕਿਤੇ ਵੱਧ ਆਉਂਦੀ। ਮੈਂ ਫਿਰ ਉਹੀ ਗੱਲ ਕਰਦਾ, ਤੂੰ ਤੇ ਇੱਕੋ ਸਮਾਨ ਹੈ, ਤੂੰ ਤੇ ਹਰ ਜਗ੍ਹਾ ਓਨਾ ਹੀ ਹੈ, ਹਰ ਜਗ੍ਹਾ ਹੀ ਹੈ ਤੂੰ ਤੇ। ਫਿਰ ਸਭੈ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ। ਉਹਦੇ ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ, ਜਿੱਦਣ ਮਰਜ਼ੀ ਮੰਨ ਲਿਓ ਸੱਚ ਇਹ ਹੋਈ ਹੈ, ਇਹ ਸੱਚ ਹੈ। ਅੱਗੇ
ਵੇਦ ਪੁਰਾਣ ਸਭ ਦੇਖੇ ਜੋਏ,
ਥੋੜਾ ਜਿਹਾ ਘਟਾਈ, ਥੋੜੀ ਜਿਹੀ ਵੱਧ, ਹਾਂਜੀ ਪੜੋ ਫਿਰ।
ਵੇਦ ਪੁਰਾਣ ਸਭ ਦੇਖੇ ਜੋਏ, ਉਹਾਂ ਤੋ ਜਾਈਏ ਜੋ ਇਹਾਂ ਨਾ ਹੋਏ।
ਆ ਗਈ ਜੀ ਸਮਝ, ਇਹਦੇ ਅਰਥ ਕਰਨ ਦੀ ਲੋੜ ਹੈ, ਉਹਾਂ ਤੋ ਜਾਈਏ ਜੋ ਇਹਾਂ ਨਾ ਹੋਏ। ਕਿੱਥੇ ਲੈ ਕੇ ਚੱਲਿਆ ਰੱਬ ਤੇ ਹਰ ਜਗ੍ਹਾ, ਤੂੰ ਕਿੱਥੇ ਲੈ ਕੇ ਚੱਲਿਆ ਮੈਨੂੰ? ਹਾਂ ਅਸੀਂ ਕਿਸੇ ਜਗ੍ਹਾ ਉਹਦੀ ਸਮਝ ਲੈਣ ਵਾਸਤੇ ਇਕੱਠੇ ਹੋ ਸਕਦੇ ਹਾਂ, ਪਰ ਰੱਬ ਕਿਸੇ ਇੱਕ ਥਾਂ ਤੇ ਨਹੀਂ। ਜੇ ਮੰਦਰਾਂ ਦੀ ਗੱਲ ਹੈ, ਜੇ ਮਸੀਤਾਂ ਦੀ ਗੱਲ ਹੈ, ਤੇ ਗੱਲ ਗੁਰਦੁਆਰਿਆਂ ਤੇ ਵੀ ਉਹਨੂੰ ਹੀ ਲੱਗਣੀ ਹੈ। ਇਹ ਨਹੀਂ ਵੀ ਮੰਦਰ ਚ ਘੱਟ ਹੈ ਤੇ ਗੁਰਦੁਆਰੇ ਚ ਵੱਧ ਹੈ, ਜੇ ਮੰਦਰਾਂ ਮਸੀਤਾਂ ਦੀ ਗੱਲ ਹੈ ਤੇ ਗੱਲ ਗੁਰਦੁਆਰੇ ਤੇ ਵੀ ਉਹਨੀ ਹੀ ਢੁਕੇਗੀ। ਇਕੱਠੇ ਹੋ ਸਕਦੇ ਹਾਂ ਅਸੀਂ ਉਹਦੀ ਵਿਚਾਰ ਕਰਨ ਲਈ, ਗਿਆਨ ਲੈਣ ਲਈ, ਸਮਝ ਲੈਣ ਲਈ, ਪਰ ਮੇਰਾ ਰੱਬ ਸਾਰੇ ਥਾਵਾਂ ਤੇ ਪਰਿਪੂਰਨ ਹੈ, ਉਹ ਹਰ ਜਗ੍ਹਾ ਵੱਸਦਾ ਹੈ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ, ਜਾਨੀਅੜਾ ਹਰ ਨੈਣ ਅਲੋਇੜਾ ਹਰ ਜਾਨੀਅੜਾ, ਨੈਣ ਅਲੋਇਆ ਕਟ ਕਟ ਸੋਇਆ ਅਤ ਅੰਮ੍ਰਿਤ ਪ੍ਰੇ ਗੂੜਾ, ਨਾਲ ਹੋਵੰਦਾ ਲਹਿਨਾ ਸਕੰਦਾ ਸਵਾਉ ਨਾ ਜਾਣੇ ਮੂੜਾ। ਸਵਾਦ ਕਹਿੰਦੇ ਆਉਂਦਾ ਨੀ, ਹੈ ਨਾਲ ਹੀ ਹੈ। ਮਾਇਆ ਮਤ ਮਾਤਾ ਉੱਚੀਆਂ ਗੱਲਾਂ ਕਰਦਾ, ਕਹਿੰਦੇ ਮਾਇਆ ਦੇ ਨਸ਼ੇ ਚ ਮਟੀਰੀਅਲ ਦੀ ਨਸ਼ਾ ਹੀ ਏਦਾਂ ਦਾ ਹੁੰਦਾ। ਮਾਇਆ ਮਦ ਮਾਤਾ ਹੋਛੀ ਬਾਤਾ, ਮਿਲਣ ਨਾ ਜਾਈ ਭਰਮ ਧੜਾ, ਕਹੋ ਨਾਨਕ ਗੁਰ ਬਿਨ ਨਹੀਂ ਸੂਝੈ। ਗਿਆਨ ਹੋਵੇ ਤੇ ਪਤਾ ਲੱਗੇ ਹਰ ਸਾਜਨ ਸਭ ਕਹਿ ਨਿਕਟ ਖੜਾ, ਕਹਿੰਦੇ ਹੈ ਤੇਰੇ ਨੇੜੇ ਹੀ ਹੈ ਪਤਾ ਨੀ ਲੱਗਦਾ, ਤੇਰੇ ਵਰਗਾ ਕੋਈ ਨੀ। ਕਿੱਥੇ ਲੈ ਕੇ ਜਾਂਦੇ ਹੋ ਤੁਸੀਂ ਸਾਨੂੰ? ਹਰ ਜਗ੍ਹਾ। ਹਰ ਜਗ੍ਹਾ, ਹਰ ਜਗ੍ਹਾ ਤੂੰ, ਪਰ ਕੋਈ ਹਰ ਥਾਂ ਤੇ ਥੋੜਾ ਹੈ। ਮੇਰੇ ਵਰਗਾ ਇੱਥੇ ਹੈ, ਇੰਡੀਆ ਚ ਥੋੜਾ ਹੈ, ਤੇ ਇੱਕ ਥਾਂ ਤੇ ਹੈ, ਦੂਜੇ ਥਾਂ ਤੇ ਥੋੜਾ ਹੈ, ਪਰ ਮੇਰਿਆ ਰੱਬਾ ਤੂੰ ਹੈ ਨਾ ਜਿਹੜਾ।
ਮੈਂ ਚਾਰੇ ਕੁੰਡ ਪਾਲੀਆਂ,
ਸਾਰੇ ਪੜਿਓ ਗੱਜ ਕੇ,
ਮੈਂ ਚਾਰੇ ਕੁੰਡ ਪਾਲੀਆਂ ਤੁਝੇ ਵੱਡਾ ਸਾਈਆਂ, ਮੈਂ ਚਾਰੇ ਕੁੰਡ ਪਾਲੀਆਂ
ਸਾਈਆ।
ਗੱਜ ਕੇ ਬੋਲੇ
ਤੁਧ ਜੇ ਵਡਨਾ ਸਾਈਆਂ ਤੁਧ ਜੇ ਵਡਨਾ
ਮੇਰੇ ਪਰਮਾਤਮਾ ਜੀ, ਤੇਰੇ ਵਰਗਾ ਕੋਈ ਨੀ ਜਿਹੜਾ ਹਰ ਥਾਂ ਤੇ ਹੋਵੇ। ਹਰ ਥਾਂ ਤੇ ਹੈ ਤੂੰ, ਹਰ ਜਗ੍ਹਾ ਹੈ ਤੇ ਇੱਕੋ ਜਿਹਾ, ਇੱਕੋ ਜਿਹਾ, ਇੱਕੋ ਜਿਹਾ ਹਰ ਥਾਂ ਤੇ। ਤੇ ਸਾਨੂੰ ਗੁਰੂ ਸਾਹਿਬ ਨੇ ਉਹਦੇ ਨਾਲ ਜੋੜਿਆ ਜਿਹੜਾ ਹਰ ਜਗ੍ਹਾ ਹੈ। ਲਓ ਆ ਪੰਕਤੀਆਂ ਸੁਣ ਲਓ ਲਾਸਟ। ਹਾਂਜੀ,
ਸਤਿਗੁਰ ਮੇ ਬੋਲੇ ਹਰੀ ਤੋਰ, ਜਿਨ ਸ਼ਕਲ ਬਿਕਲ ਬ੍ਰਹਮ ਕਾਟੇ ਮੋਰ।
ਮੇਰਿਆ ਸਤਿਗੁਰਾ, ਮੈਂ ਤੇਰੇ ਤੋਂ ਬਲਿਹਾਰੇ ਜਾਵਾਂ, ਜਿਨੇ ਮੇਰੇ ਸਾਰੇ ਵਹਿਮ ਵੂਮ ਕੱਢਤੇ। ਮੈਂ ਤੇ ਡਰ ਡਰ ਮਰ ਚੱਲਾ ਸੀ, ਕਬਰਾਂ ਮੜੀਆਂ ਤੋਂ ਡਰੀ ਜਾਂਦੇ ਸੀ। ਸਾਡੇ ਤੇ ਕਈ ਇੱਥੇ ਬਾਬੇ ਚੁੱਕੀ ਫਿਰਦੇ। ਮੈਂ ਪਹਿਲੀ ਵਾਰ ਜਦੋਂ ਕਨੇਡਾ ਆਇਆ ਨਾ, ਤੇ ਮੈਨੂੰ ਬੀਬੀ ਕਹਿੰਦੀ ਬਾਬਾ ਜੀ ਤੁਹਾਨੂੰ ਪੂਜਾ ਰੂਮ ਵਿਖਾਉਣਾ। ਮੈਂ ਕਿਹਾ ਚੱਲੋ। ਉੱਥੇ ਗਏ ਪੂਜਾ ਰੂਮ ਚ, ਤੇ ਉੱਥੇ ਪੋਥੀਆਂ ਤੇ ਪਈਆਂ, ਪੰਜ ਸੱਤ ਇੰਡੀਆ ਵਾਲੀਆਂ ਇੱਟਾਂ ਪਈਆਂ। ਮੈਂ ਕਿਹਾ ਇੰਡੀਆ ਵਾਲੀਆਂ ਇੱਟਾਂ ਕਿਵੇਂ ਆਈਆਂ? ਕਹਿੰਦੇ ਸਾਡੇ ਕਿਸੇ ਨੇ ਆਖਿਆ ਬਾਬੇ ਦੀ ਜਗ੍ਹਾ ਬਣਾਓ, ਬਾਬੇ ਨੇ ਕਹਿ ਦਿੱਤਾ ਸੀ ਬਾਬੇ ਦੀ ਜਗ੍ਹਾ ਬਣਾਤੀ। ਤੇ ਫਿਰ ਕਹਿੰਦੇ ਸਾਡਾ ਸਾਰਾ ਟੱਬਰ ਚਲਿਆ ਗਿਆ ਕੈਨੇਡਾ। ਤਿੰਨ ਚਾਰ ਸਾਲ ਬਾਅਦ ਫਿਰ ਗਏ ਅਸੀਂ, ਕਿਹਾ ਆਖਿਆ ਜੀ ਅਸੀਂ ਤੇ ਵੀਰਵਾਰ ਦੇ ਵੀਰਵਾਰ ਦੀਵਾ ਜਗਾਉਂਦੇ ਸੀ, ਹੁਣ ਦੀਵਾ ਕੌਣ ਜਗਾਵੇ? ਤੇ ਮਹਾਂਪੁਰਖਾਂ ਨੇ ਸਾਨੂੰ ਕਹਿ ਦਿੱਤਾ ਵੀ ਬਾਬਾ ਜੀ ਨੂੰ ਵੀ ਨਾਲ ਹੀ ਲੈ ਜਾਓ। ਕਹਿੰਦੇ ਇੱਟਾਂ ਪੱਟ ਕੇ ਤੇ ਕੈਨੇਡਾ ਨਾਲ ਹੀ ਲੈ ਆਏ ਇੱਟਾਂ, ਤੇ ਬਾਬਾ ਵੀ ਲੈ ਆਇਆ ਜੀ ਕੈਨੇਡਾ ਚ ਨਾਲ ਹੀ। ਸੱਚੀ ਇੰਨੇ ਭੋਲੇ ਆ ਅਸੀਂ, ਹੱਸਦੇ ਆ ਨਾ, ਵੇਖੋ ਹਾਸਾ ਆਉਂਦਾ ਹੈ ਇਹੋ ਜਿਹੀਆਂ ਗੱਲਾਂ ਤੇ, ਹਾਸਾ ਆਉਂਦਾ ਕਿ ਨਹੀਂ ਆਉਂਦਾ? ਅਸੀਂ ਹੱਸਿਆ ਕਰੀਏ ਫਿਰ, ਜਿਹੜੇ ਇਹੋ ਜਿਹਾ ਕਮਲ ਘੋਟਦੇ ਆਪਾਂ ਕਿਉਂ ਘੋਟੀਏ? ਆਪਾਂ ਇੱਦਾਂ ਦੀਆਂ ਕਮਲੀਆਂ ਗੱਲਾਂ ਕਿਉਂ ਕਰੀਏ ਬਈ? ਲਈ ਨਹੀਂ ਫਿਰਦੇ ਇੱਥੋਂ, ਲੈ ਜਾਣਗੇ ਗੁਥਲੀ ਚ ਪਾ ਕੇ ਫੁੱਲ। ਤੇ ਸੱਚੀ ਹੋਇਆ, ਮੈਨੂੰ ਕਹਿੰਦੇ ਮਰਨ ਤੋਂ ਬਾਅਦ ਉਹ ਫੁੱਲ ਲੈ ਗਏ। ਸਾਡੀ ਸਿੱਖ ਰਹਿਤ ਮਰਿਆਦਾ ਚ ਲਿਖਿਆ ਵੀ ਕਿਤੇ ਫੁੱਲ ਨਹੀਂ ਪਾਉਣੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਵੀ ਆਉਂਦਾ। ਪਰ ਹੁਣ ਇੱਕ ਗੱਲ ਹੈ ਵੀ ਫੁੱਲ ਪਾਉਣ ਨਾਲ 2 ਲੱਖ ਤੋਂ ਵੱਧ ਸਿੰਘ ਸ਼ਹੀਦ ਹੋਇਆ, ਕਿੰਨੇ ਕਿਹਦੇ ਫੁੱਲ ਕਿੱਥੇ ਪਾਏ ਆ ਦੱਸੋ? ਹੈ ਕਿਤੇ ਕੁਛ ਕੀ ਉਹ ਭਟਕਦੇ ਹੀ ਫਿਰਦੇ? ਕੀ ਸੋਚਦੇ ਆ ਅਸੀਂ, ਕਦੋਂ ਦਿਮਾਗ ਚੱਲਣ ਲੱਗਣਗੇ? ਤੇ ਜੇ ਜੀਵ ਆਤਮਾ ਜਾਏਗੀ ਫਿਰ ਇੰਨੇ ਕੁ ਫੁੱਲਾਂ ਚ ਜਾਏਗੀ ਕਿ ਜਿੱਧਰ ਇੰਨੇ ਗਏ ਉੱਧਰ ਜਾਏਗੀ? ਇੱਥੇ ਤੇ ਇੰਨੇ ਕੀ ਹੁੰਦੇ ਆ, ਇੰਨੇ ਕੁ ਇਕੱਠੇ ਕਰਕੇ ਤੇ ਚਲੋ ਜੀ ਲੈ ਕੇ ਚੱਲੀਏ। ਤੇ ਸਾਡੇ ਇੰਡੀਆ ਵਿੱਚ ਕਈ ਵਾਰੀ ਆਵਾਜ਼ ਮਾਰਨਗੇ ਆ ਜਾ ਚੱਲੀਏ, ਜਦੋਂ ਤੁਰਨ ਲੱਗਦੇ ਨੇ ਨਾ ਫੁੱਲ ਲੈ ਕੇ ਸਾਡੇ, ਤੇ ਨਿੱਕਾ ਜਿਹਾ ਨਿਆਣਾ ਹੋਵੇ ਉਹ ਆਖਿਆ ਵੀ ਜੇ ਨਾ ਗਿਆ ਤੇ ਫਿਰ, ਤੇ ਸੀਟ ਵੀ ਖਾਲੀ ਰੱਖਦੇ ਆ ਉਹਦੀ। ਜਿਹੜੀਆਂ ਕੀਰਤਪੁਰ ਜਾਣ ਵਾਲੀਆਂ ਬੱਸਾਂ ਹੈ ਉਹਦੇ ਵਿੱਚ ਬੰਦੇ ਘੱਟ ਹੁੰਦੇ ਆ ਪਰ ਟਿਕਟ ਜ਼ਿਆਦਾ ਕਟਾਉਂਦੇ ਆ ਲੋਕ, ਮਰੇ ਬੰਦੇ ਦੀ ਟਿਕਟ ਕਟਾਉਂਦੇ ਆ ਵੀ ਸਾਡੇ ਨਾਲ ਜਾ ਰਿਹਾ ਵਿੱਚ ਬੈਠਾ ਅਸੀਂ ਉੱਥੇ ਛੱਡ ਕੇ ਆਵਾਂਗੇ, ਏਦਾਂ ਹੀ ਸੋਚਦੇ ਆ ਫਿਰ। ਤੋ ਇੱਕ ਇੱਥੋਂ ਵੀ ਗਏ ਸੀ ਉਹ ਇੰਡੋ ਕੈਨੇਡੀਅਨ ਬੱਸ ਦੀ 1300 ਦੀ ਟਿਕਟ ਲਈ ਉਹਨਾਂ ਨੇ, ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਉਦੋਂ ਉਹਨਾਂ ਦੇ ਬੱਚੇ ਨੇ ਮੈਨੂੰ ਸਾਰੀ ਗੱਲ ਦੱਸਤੀ, ਕਹਿੰਦੇ ਇਹਨਾਂ ਨੂੰ ਤੁਸੀਂ ਗੱਲ ਕਰੋ ਇਹਨਾਂ ਨਾਲ। ਮੈਂ ਕਿਹਾ ਤੁਸੀਂ ਇੱਦਾਂ ਫਿਰ ਜਿਹੜਾ ਤੁਸੀਂ ਟਿਕਟ ਲੈ ਕੇ ਗਏ ਹੈ ਤੇ ਫਿਰ ਉਹ ਕਿੱਥੋਂ ਲਈ ਸੀ ਟਿਕਟ? ਕਹਿੰਦੇ ਅਸੀਂ, ਸਾਨੂੰ ਕਿਹਾ ਸੀ ਕਿਸੇ ਨੇ, ਅਸੀਂ ਤੇ ਕਿੱਥੇ ਮੰਨਦੇ, ਸਾਡਾ ਬਾਪੂ ਨਹੀਂ ਮੰਨਿਆ ਸੀਗਾ, ਚਲੋ ਲੈ ਲੈਂਦੇ ਹਾਂ। ਇੱਕ ਟਿਕਟ ਕਟਾ ਲਈ ਤੇ ਮੈਂ ਕਿਹਾ ਫਿਰ ਪਿੱਛੇ ਜਦੋਂ ਜਹਾਜ਼ 'ਚ ਆਏ ਸੀ ਉਹ ਕਹਿੰਦੇ 70,000 ਦੀ ਆਉਂਦੀ ਸੀ, ਤੇ ਮੈਂ ਕਿਹਾ ਉੱਥੇ ਤੇ ਤੁਹਾਡਾ ਬਾਪੂ ਉੱਡ ਕੇ ਆ ਗਿਆ ਹੋਣਾ ਨਾਲ, ਉੱਥੇ ਉੱਡ ਕੇ ਆ ਗਿਆ ਉਦੂਗਾ ਬੱਸ 'ਚ ਪਾ ਲਿਆ ਤੁਸੀਂ ਉਹਨੂੰ। ਹੈ ਅਸੀਂ ਕਿੱਦਾਂ ਦੀਆਂ ਗੱਲਾਂ ਕਰਦੇ, ਸੱਚੀ ਗੱਲ ਨੀ। ਇੱਥੇ ਮਰਿਆਂ ਦੇ ਬਿਸਤਰੇ, ਮਰਿਆਂ ਦੇ ਕੰਬਲ, ਮਰਿਆਂ ਦੇ ਨਾਂ ਤੇ। ਕੱਲ ਭਾਈ ਸਾਹਿਬ ਦੱਸਦੇ ਸੀ ਵੀ ਅਸੀਂ ਕਹਿ ਦਿੰਦੇ ਹਾਂ ਵੀ ਮਰਿਆਂ ਵਾਲਾ ਕੰਮ ਛੱਡ ਦਿਓ, ਬਿਸਤਰੇ ਦੇਣੇ ਨੇ ਗੁਰਦੁਆਰੇ ਦੇ ਦਿਓ, ਭਾਈਆਂ ਨੀ ਸੌਣਾ ਹੁੰਦਾ, ਅਸੀਂ ਸਾਡੇ ਵਰਗੇ ਗੁਰਦੁਆਰਿਆਂ ਚ ਰਹਿਣ ਵਾਲੇ ਗੁਰਦੁਆਰੇ ਸੌ ਜਾਣਗੇ, ਪਰ ਤੁਹਾਡੇ ਲਾਏ ਪੱਖੇ। ਹੁਣ ਪੱਖਾ ਮਰੇ ਦਾ ਹੀ ਦੇਣਾ, ਹੁਣ ਪੱਖਾ ਲੱਗਾ ਨਾ ਹੋਵੇ ਮੇਰੇ ਵਰਗਾ ਤਾਂ ਵੇਖ ਕੇ ਅਰਦਾਸ ਕੀ ਕਰੂ ਫਿਰ ਵੀ ਬਾਬਾ ਮਾਰ ਕੋਈ ਬੁੱਢਾ ਬੁੱਢੀ, ਘੱਟ ਤੋਂ ਘੱਟ ਪੱਖਾ ਤੇ ਲੱਗੇ ਤੇ ਮਰਿਆਂ ਦੇ ਹੀ ਪੱਖੇ ਲਾਣੇ ਅਸੀਂ। ਤਾਂ ਕਰਕੇ ਖਿਆਲ ਹੀ ਰੱਖੋ ਮਰਿਆਂ ਦੇ। ਮੈਂ ਆਇਆ ਕਨੇਡਾ, ਉੱਥੇ ਰਵਿਦਾਸ ਟੈਂਪਲ ਚ ਮੈਨੂੰ ਲੈ ਗਏ 8 ਫਰਾਂ ਵਾਲਾ ਪੱਖਾ। ਮੈਂ ਕਿਹਾ ਸ਼ੁਕਰ ਹੈ ਸਾਡੇ ਇੰਡੀਆ ਚ ਨਹੀਂ ਆਇਆ, ਸਾਡੇ 3 ਫਰਾਂ ਵਾਲਾ ਪੱਖਾ ਹੈ, 3 ਪੀੜ੍ਹੀਆਂ ਦੇ ਨਾਂ ਲਿਖੇ ਹੁੰਦੇ ਉਹਦੇ ਤੇ। ਤੇ ਮੈਂ ਕਿਹਾ ਜੇ 8 ਫਰਾਂ ਵਾਲਾ ਆ ਗਿਆ ਇਹਨਾਂ ਨੇ ਪੂਰੀ ਜਨਸੰਖਿਆ ਲਿਖ ਦੇਣੀ ਉਹਦੇ ਤੇ, ਸਾਡੇ ਪੋਤਰਿਆਂ ਦੇ ਵੀ ਲਿਖੋ, ਸਾਡੀ ਪੂਰੀ ਪੀੜ੍ਹੀ ਦੇ ਨਾਂ ਲਿਖ ਦਿਓ, ਅਸੀਂ ਤੇ ਇੱਦਾਂ ਦੇ ਲੋਕ ਹੈ, ਮੇਰੇ ਦਾਦੇ ਦੇ ਦਾਦੇ ਦਾ ਨਾਮ ਹੀ ਲਿਖ ਦਿਓ। 8 ਫਰਾਂ ਵਾਲਾ ਸਾਡੇ ਗੁਰਦੁਆਰਾ ਕੋਈ ਹੈ ਟੌਰ ਪੱਖੇ ਦੀ, ਪੱਖਿਆਂ ਦਾ ਸਤਿਆਨਾਸ ਮਾਰਿਆ ਪਿਆ ਲਿਖ ਲਿਖ ਕੇ। ਕਾਲੇ ਦਿਲਾਂ ਵਾਲਿਆਂ ਨੇ, ਹੰਕਾਰੀਆਂ ਨੇ ਗੁਰੂ ਘਰ ਦਾ ਲੱਗਿਆ ਸੰਗ ਮਰਮਰ ਵੀ ਕਾਲਾ ਕਰ ਦਿੱਤਾ ਲਿਖ ਲਿਖ ਕੇ, ਹੈ ਕਿ ਨਹੀਂ? ਏਦਾਂ ਦਾ ਪੱਥਰ ਆਪਾਂ ਘਰ ਚ ਲਵਾ ਲਾਂਗੇ ਜਿਹਦੇ ਤੇ ਨਾਮ ਲਿਖੇ ਹੋਏ ਹੋਣ, ਤੇ ਕਾਲੇ ਕੀਤੇ ਪਏ ਆ। ਪਾਲਕੀਆਂ ਤੇ ਵੀ ਚਿੰਬੜੇ ਫਿਰਦੇ ਸਰਦਾਰ, ਵੀ ਉਹ ਪਾਲਕੀ ਕੋਈ ਚੜਾ ਦੇਵੇ ਸਹੀ, ਫਿਰ ਰਿਸ਼ਤੇਦਾਰ ਮਗਰੋਂ ਆਊ ਪਹਿਲਾਂ ਕੋਈ, ਚੱਲ ਗੁਰਦੁਆਰੇ ਮੱਥਾ ਟੇਕਣ ਚੱਲੀ ਗਈ। ਅਗਲਾ ਕਹਿੰਦਾ ਗੁਰਦੁਆਰੇ ਨੇ ਕੀ ਕਰਾਉਣਾ ਮੇਰੇ ਤੋਂ, ਤੇ ਉੱਥੇ ਲਿਜਾ ਕੇ ਪਤਾ ਲੱਗਦਾ ਮੱਥਾ ਨੀ ਟੇਕਦਾ, ਇਹ ਹੱਥ ਲਾ ਕੇ, ਇਹ ਆਪਾਂ ਭੇਟ ਕੀਤੀ ਹੈ, ਇਹ ਮੈਂ ਦਿੱਤੀ ਹੈ। ਦਿੱਤੀ ਕਿੱਥੇ ਆ? ਚਿੰਬੜਿਆ ਤੇ ਤੂੰ ਨਾਲ ਹੀ ਫਿਰਦਾ, ਛੱਡ ਤੇ ਦੇ। ਜੇ ਤੂੰ ਦਿੱਤੀ ਹੈ ਤੇ ਛੱਡ ਤੇ ਦੇ, ਜੇ ਤੂੰ ਪਾਲਕੀ ਦਿੱਤੀ ਹੈ ਤਾਂ ਖਹਿੜਾ ਵੀ ਛੱਡ, ਹੁਣ ਪੱਖਾ ਦੇ ਕੇ ਛੱਡਦਾ ਕਿਉਂ ਨੀ? $50,000 ਦੇ ਕੇ ਛੱਡ ਵੀ ਦੇ, ਹੁਣ ਪਕੜ ਤੇ ਤੇਰੀ ਉਵੇਂ ਹੀ ਰਹਿੰਦੀ ਹੈ। ਬੰਦੇ ਯਾਰ ਇੱਥੇ 20-20 ਸਾਲ ਖਹਿੜਾ ਨੀ ਛੱਡਦੇ, ਤੁਹਾਨੂੰ ਪਤਾ ਉਦੋਂ ਮੈਂ 20,000 ਦਿੱਤਾ, 20 ਸਾਲ ਹੋ ਗਏ 20,000 ਦਿੱਤੇ ਨੂੰ, ਅਜੇ ਤੱਕ ਛੱਡਿਆ ਨਹੀਂ ਤੁਸੀਂ, ਛੱਡ ਦਿਓ ਬਸ, ਹੁਣ ਛੱਡੋ ਇਹਨਾਂ ਗੱਲਾਂ ਨੂੰ। ਕਿਤੇ ਨਾ ਕਿਤੇ ਅਸੀਂ ਢਾਂਚਾ ਜਿਹੜਾ ਹੈ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਆਹ ਜਿਹੜਾ ਢਾਂਚਾ ਅੱਜ ਸਾਡੇ ਸਾਹਮਣੇ ਧਰਮ ਦਾ ਹੈ, ਮਜ਼ਹਬ ਦਾ ਹੈ, ਮੈਂ ਕਲੀਅਰ ਕਹਿਣਾ ਚਾਹੁੰਦਾ, ਇਹ ਢਾਂਚਾ ਗੁਰੂ ਦਾ ਦਿੱਤਾ ਹੋਇਆ ਨਹੀਂ, ਇਹ ਪੁਜਾਰੀ ਦਾ ਦਿੱਤਾ ਹੋਇਆ। ਤਾਂ ਕਰਕੇ ਇਸ ਢਾਂਚੇ ਤੇ ਸਵਾਲ ਬਹੁਤ ਹੈ। ਜੇ ਗੁਰੂ ਦਾ ਦਿੱਤਾ ਹੋਇਆ ਢਾਂਚਾ ਹੁੰਦਾ ਨਾ ਤੇ ਇੱਕ ਵੀ ਸਵਾਲ ਨਹੀਂ ਹੋ ਸਕਦਾ, ਕੁਸ਼ਚਨ ਨਹੀਂ ਆਉਂਦਾ ਮਨ ਚ, ਕਿਉਂਕਿ ਲੌਜਿਕ ਹੀ ਏਡੇ ਵੱਡੇ, ਦਲੀਲ ਹੀ ਏਡੀ ਹੈ, ਜਵਾਬ ਸਵਾਲ ਉੱਠਦਾ ਹੀ ਨਹੀਂ। ਗੁਰਬਾਣੀ ਵਾਲਾ ਢਾਂਚਾ ਹੁੰਦਾ ਨਾ ਜੇ ਕਿਤੇ ਆਲੇ ਦੁਆਲੇ, ਤੇ ਇੱਕ ਸਵਾਲ ਵੀ ਖੜਾ ਨਹੀਂ ਹੋ ਸਕਦਾ। ਜਿੰਨੇ ਸਵਾਲ ਨੇ ਪੁਜਾਰੀ ਦੇ ਰੱਬ ਦੇ ਉੱਤੇ ਨੇ, ਜਿਹੜਾ ਪੁਜਾਰੀ ਨੇ ਢਾਂਚਾ ਦਿੱਤਾ, ਬਹੁਤ ਕੁਛ ਹੈ ਐਸਾ ਜਿਹੜਾ ਸਾਡੇ ਚ ਗਲਤ ਆ ਗਿਆ। ਹੌਲੀ ਹੌਲੀ ਆਪਾਂ ਦਿਮਾਗ ਖੋਲਣਾ ਸ਼ੁਰੂ ਕਰੀਏ, ਬਦਲਣਾ ਸੌਖਾ ਨਹੀਂ। ਜੇ ਅਸੀਂ ਕਹੀਏ ਨਾ ਵੀ ਇਹ ਬਦਲ ਜਾਣਾ ਇੱਕਦਮ, ਨਹੀਂ ਜੀ ਨਹੀਂ, ਸਾਨੂੰ ਤੁਰਨਾ ਪੈਣਾ। ਮੈਨੂੰ ਕਈ ਕਹਿੰਦੇ ਕੀ ਕਰੋਗੇ, ਮੈਂ ਕਿਹਾ ਅਜੇ ਤੇ ਬੋਲਣ ਨਹੀਂ ਦਿੰਦੇ, ਕਰਨ ਇਹਨਾਂ ਨੇ ਕੀ ਦੇਣਾ, ਅਜੇ ਤੇ ਗੱਲ ਨਹੀਂ ਕਰਨ ਦਿੰਦੇ, ਅਜੇ ਤੇ ਬੋਲਣਾ ਵੀ ਨਹੀਂ ਇਹਨਾਂ ਨੂੰ ਪਸੰਦ, ਅਜੇ ਤੇ ਗੁਰਬਾਣੀ ਦੀ ਕਥਾ ਨਹੀਂ ਕਰਨ ਦਿੰਦੇ। ਇਹ ਜਿੱਦਣ ਕਰਨ ਵਾਲੇ ਪਾਸੇ ਤੁਰੋਗੇ ਉਦਣ ਕੀ ਬਣੇਗਾ, ਅਜੇ ਤੁਰੋ, ਅਜੇ ਗੱਲ ਤੇ ਕਰੋ, ਘੱਟ ਤੋਂ ਘੱਟ ਗੱਲ ਕਰਨੀ ਤੇ ਸ਼ੁਰੂ ਕਰੀਏ। ਤਾਂ ਕਰਕੇ ਜਿਹੜੇ ਸਮਝਦੇ ਹੋ ਨਾ ਤੁਸੀਂ ਇਹਨਾਂ ਗੱਲਾਂ ਨੂੰ, ਮੇਰੀ ਹੱਥ ਜੋੜ ਕੇ ਬੇਨਤੀ, ਅੱਜ ਸੋਸ਼ਲ ਮੀਡੀਆ ਤੁਹਾਡੇ ਕੋਲ ਹੈ, ਜਿੰਨੀ ਕੁ ਗੱਲ ਪਕੜਦੇ ਹੁੰਦੇ ਹੋ ਉਹਨੂੰ ਅੱਗੇ ਕਿਵੇਂ ਨਾ ਕਿਵੇਂ ਆਪਣੇ ਤਰੀਕੇ ਨਾਲ ਕਹਿਣਾ ਸ਼ੁਰੂ ਕਰੋ, ਤਕੜੇ ਹੋ ਕੇ ਆਪਣੇ ਆਪ ਨੂੰ। ਇਹਨਾਂ ਦੇਸ਼ਾਂ ਚ ਰਹਿ ਕੇ ਨਾ ਪਿਆਰਿਓ, ਆਜ਼ਾਦ ਦੇਸ਼ਾਂ ਵਿੱਚ ਰਹਿ ਕੇ ਗੁਲਾਮੀਆਂ ਨਾ ਕਰੋ, ਆਹ ਆਜ਼ਾਦ ਦੇਸ਼ ਨੇ, ਇੱਥੇ ਨਾ ਗੁਲਾਮ ਬਣੋ। ਇੰਡੀਆ ਯਾਰ ਭਾਵੇਂ ਚਿੱਟੀਆਂ ਪੱਗਾਂ ਬੰਨੀ ਫਿਰੇ, ਭਾਵੇਂ ਕੋਈ ਨੀਲੀਆਂ ਬੰਨੀ ਫਿਰੇ, ਉਹਨਾਂ ਦੀ ਗੰਦੀ ਸਿਆਸਤ ਨੂੰ ਇੰਡੀਆ 'ਚ ਹੀ ਰਹਿਣ ਦਿਓ। ਇਹਨਾਂ ਦੇਸ਼ਾਂ 'ਚ ਤੁਸੀਂ ਆਜ਼ਾਦ ਹੋ ਤੇ ਆਪਣੀ ਸੋਚ ਨੂੰ ਵੀ ਆਜ਼ਾਦ ਕਰੋ, ਇੱਥੇ ਆ ਕੇ ਤੇ ਸੱਚ ਨੂੰ ਸੱਚ ਕਹੋ। ਇੱਥੇ ਤੁਹਾਡੇ ਗਲ 'ਚ ਕਿੰਨੇ ਗੂਠਾ ਦਿੱਤਾ, ਇੱਥੇ ਤੇ ਸੱਚ ਕਹੋ। ਮੈਂ ਆਪਣਾ ਹੁਣ ਐਡਾ ਵੱਡਾ ਸਮਾਗਮ ਹੋ ਰਿਹਾ, ਮੈਨੂੰ ਦੱਸੋ ਕੈਨੇਡਾ ਦਾ ਕਿੰਨਾ ਕੁ ਮੀਡੀਆ ਕਵਰ ਕਰ ਰਿਹਾ, ਕਿਸੇ ਮੀਡੀਏ ਨੇ ਖੁੱਲ ਕੇ ਦੱਸਿਆ ਵੀ ਆਹ ਹੋ ਰਿਹਾ ਕੈਨੇਡਾ 'ਚ, ਦੱਸਿਆ ਕਿਸੇ ਨੇ? ਕਹਿੰਦੇ ਸੱਚ ਬੋਲਦੇ ਆ। ਕਿੰਨਾ ਕੁ ਕਵਰ ਕੀਤਾ ਮੀਡੀਏ ਨੇ ਵੀ ਬਹੁਤ ਸੋਹਣਾ ਹੋਇਆ, ਜੇ 50-20 ਹਜ਼ਾਰ ਦੀਆਂ ਐਡਾਂ ਦਿੰਦੇ ਤਾਂ ਕਵਰ ਹੋਏਗਾ, ਤਾਂ ਸੱਚ ਦੱਸੋਗੇ ਤੁਸੀਂ ਵੀ ਸੱਚ ਆ ਠੀਕ ਹੈ। ਤੇ ਇੱਕ ਦੋ ਅਖਬਾਰਾਂ ਵਿੱਚ ਇੱਥੇ ਖਬਰਾਂ ਲੱਗੀਆਂ ਢੱਡਰੀਆਂ ਵਾਲੇ ਦਾ ਬੜੀ ਬੁਰੀ ਤਰ੍ਹਾਂ ਨਾਲ ਕੈਨੇਡਾ 'ਚ ਵਿਰੋਧ, ਤੇ ਮੈਨੂੰ ਦੱਸੋ ਕਿੱਥੇ ਵਿਰੋਧ ਹੋਇਆ, ਪਰ ਖਬਰਾਂ ਕਿੱਦਾਂ ਦੀਆਂ? ਪੈਸੇ ਨਾਲ ਚੱਲਦਾ ਸਾਰਾ ਕੁਛ ਇੱਥੇ, ਇਹਨਾਂ ਦੇਸ਼ਾਂ 'ਚ ਤੇ ਗੁਲਾਮੀਆਂ ਛੱਡੋ ਯਾਰ। ਇੱਥੇ ਵੀ ਅਸੀਂ ਪਾਰਟੀਆਂ ਨਾਲ ਜੁੜੇ ਰਹਾਂਗੇ, ਮੈਂ ਕਾਂਗਰਸੀ ਤੇ ਅਕਾਲੀ ਹਾਂ, ਉਹਨਾਂ ਨੇ ਉੱਥੇ ਬਥੇਰਾ ਖਲਾਰਾ ਪਾਇਆ ਪਿਆ ਰਹਿਣ ਦੇ, ਉੱਥੇ ਉਹਨਾਂ ਦਾ ਗੰਦ ਇੱਥੇ ਨਾ ਲੈ ਕੇ ਆਓ। ਅੱਗ ਲੱਗੀ ਵੀ ਸਾਡੇ ਕਈ ਇੱਥੇ ਚੰਗੇ ਭਲੇ ਵੱਡੇ ਵੱਡੇ ਬੰਦੇ ਇੰਡੀਆ 'ਚ ਲਾਲ ਬੱਤੀ ਵਾਲੀਆਂ ਗੱਡੀਆਂ ਭਾਲਦੇ ਜਾ ਕੇ, ਏਅਰਪੋਰਟ ਤੋਂ ਬੋਡੀਗਾਰਡ ਭਾਲਦੇ ਹੈ, ਤੇ ਚੰਗੇ ਚੰਗੇ ਅਹੁਦਿਆਂ ਵਾਲੇ ਬੰਦੇ ਨਾ ਇੱਥੇ ਜੇ ਚਾਹੁਣ ਨਾ ਤੇ ਨਕਸ਼ਾ ਬਦਲ ਕੇ ਰੱਖਦੇ ਨੇ ਪੰਜਾਬ ਦਾ, ਕਮਾਂਡ ਕਰਨ ਆਗੂ ਬਣਨ ਪੈਸਾ ਉਹਨਾਂ ਦੇ ਕੋਲ ਹੈ, ਰਿਸਪੈਕਟ ਬਹੁਤ ਹੈ ਉਹਨਾਂ ਦੀ, ਇਹਨਾਂ ਦੇਸ਼ਾਂ ਦੇ ਵਿੱਚ ਉਹ ਬੈਠੇ ਹੈ ਸਿੱਖਾਂ ਦੀ ਅਗਵਾਈ ਕਰਨ, ਨਿਡਰ ਹੋ ਕੇ ਕਿਤੇ ਦਿਮਾਗ ਖੋਲ ਲੈਣ ਆਪਣੇ। ਇਹ ਮਾਨਸਿਕ ਜਿਹੜੀ ਗੁਲਾਮੀ ਹੈ ਨਾ, ਇਹਦੇ ਤੋਂ ਆਜ਼ਾਦੀ ਪਾਉਣੀ ਬਹੁਤ ਜ਼ਰੂਰੀ ਹੁੰਦੀ ਹੈ। ਦਿਮਾਗੀ ਵਿਕਾਸ ਕਰੋ, ਇਹਨੂੰ ਆਜ਼ਾਦ ਕਰੋ। ਸਰੀਰ ਆਜ਼ਾਦ ਹੈ ਅੱਜ ਸਾਡੇ ਇੱਥੇ, ਪਰ ਮਾਨਸਿਕ ਗੁਲਾਮੀ ਅੱਜ ਸਾਡੇ ਵਿੱਚ ਬੜੀ ਹੋਈ ਹੈ। ਅੰਦਰੋਂ ਅਸੀਂ ਗੁਲਾਮ ਕੀਤੇ ਹੋਏ ਹਾਂ, ਇੱਥੇ ਬਹਿ ਕੇ ਵੀ ਸਾਡੇ 'ਚ ਹਿੰਮਤ ਨਹੀਂ ਵੀ ਯਾਰ ਆਜ਼ਾਦ ਦੇਸ਼ 'ਚ ਆ ਕੇ ਤੇ ਸੱਚ ਕਹਿ ਲੈ, ਇੱਥੇ ਆ ਕੇ ਤੇ ਖਹਿੜਾ ਛੱਡ ਦੇ ਭੈੜੀਆਂ ਸਿਆਸਤਾਂ ਦਾ, ਇੱਥੇ ਆ ਕੇ ਤੇ ਸੱਚ ਨੂੰ ਸੱਚ ਕਹੋ, ਇੱਥੇ ਹਿੰਮਤ ਪਾਲੋ ਆ ਕੇ, ਇਹਨਾਂ ਦੇਸ਼ਾਂ 'ਚ ਆ ਕੇ ਇਹ ਜਾਚਾਂ ਸਿੱਖੀਏ, ਅਕਲ ਸਿੱਖੀਏ, ਸਾਥ ਦਈਏ। ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਮਨ ਆਪਣੇ ਥੋੜੇ ਜਿਹੇ ਕਾਇਮ ਕਰੋ। ਆ ਸ਼ਬਦ ਦੀ ਆ ਪੰਗਤੀਆਂ ਦੁਬਾਰਾ ਇੱਕ ਵਾਰ ਸੁਣੋ, ਲਾਸਟ ਪੰਗਤੀਆਂ। ਮੇਰੇ ਮਾਲਕਾ ਮੈਂ ਤੇਰੇ ਤੋਂ ਬਲਿਹਾਰੇ ਜਾਵਾਂ ਮੇਰੇ ਗੁਰੂ ਜੀ, ਲਾਸਟ ਪੰਗਤੀਆਂ ਧਿਆਨ ਨਾਲ ਸੁਣਿਓ।
ਸਤਿਗੁਰ ਮੈਂ ਬਲਿਹਾਰੀ ਤੋਰ, ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ,
ਜਿਨੇ ਮੇਰੇ ਸਾਰੇ ਵਹਿਮ ਭਰਮ ਕੱਟ ਦਿੱਤੇ, ਮੈਂ ਤੇਰੇ ਤੋਂ ਬਲਿਹਾਰੇ ਜਾ। ਮੈਂ ਵੀ ਕਮਲਾ ਸੀ ਸਿਰੇ ਦਾ, ਹੈ ਪਸ਼ੂ ਵਾਲੇ ਕੰਮ ਕਰਦਾ ਸੀ, ਪਰ ਤੂੰ ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਬਣਾਤੇ, ਤੁਸੀਂ ਦੇਵੀ ਗੁਣ ਭਰਤੇ, ਅਕਲਾਂ ਆ ਗਈਆਂ, ਅਕਲਾਂ ਚਮਕ ਆ ਗਈ। ਚਮਕ ਗਿਆਨ ਦੀ ਹੁੰਦੀ ਹੈ ਜੀ, ਜੁਰਤ ਹੁੰਦੀ ਹੈ, ਇੱਕ ਜੁਰਤ ਉਹ ਹੋਣੀ ਚਾਹੀਦੀ ਹੈ। ਅੱਗੇ
ਰਾਮਾਨੰਦ ਸੁਆਮੀ ਰਮਤ ਬ੍ਰਹਮ,
ਮੇਰਾ ਸੁਆਮੀ ਉਹ ਹੈ ਜਿਹੜਾ ਸਾਰੇ ਪਾਸੇ ਰਮਿਆ ਹੋਇਆ, ਮੇਰਾ ਰੱਬ ਉਹ ਹੈ ਜਿਹੜਾ ਸਾਰੇ ਪਾਸੇ ਪਰਿਪੂਰਨ ਹੈ। ਹਾਂਜੀ,
ਗੁਰ ਕਾ ਸ਼ਬਦ ਕਾਟੈ ਕੋਟ ਕਰਮ,
ਗੁਰੂ ਦਾ ਗਿਆਨ ਕਰੋੜਾਂ ਜਿਹੜੇ ਵਹਿਮ ਭਰਮਾਂ ਦੇ ਕਰਮ ਹੈ ਉਹ ਕੱਟ ਦਿੰਦਾ, ਜਿਹੜੇ ਨਕਲੀ ਕਰਮ ਅਸੀਂ ਕਰਦੇ ਸੀ ਉਹ ਕਰਮ ਕੱਟੇ ਗਏ। ਕਰਮ ਧਰਮ ਪਾਖੰਡ ਜੋ ਦੀਸਹ ਹੈ, ਤਿੰਨ ਜਮ ਜਾ ਗਾਦੀ ਟੁੱਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿੱਤ, ਐਸੀ ਕਿਰਪਾ ਐਸੀ ਐਸੀ ਲਾ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆ ਮੇਰਾ ਮਾਥੈ ਛਤਰ, ਤੂੰ ਸਾਨੂੰ ਅਕਲ ਦਿੱਤੀ, ਸਮਝ ਦਿੱਤੀ, ਛਤਰ ਚੁਲਾ ਤਾ ਕਮਲਿਆਂ ਦੇ ਸਿਰ ਤੇ, ਸਮਝ ਦਾ ਛੱਤਰ, ਗਿਆਨ ਦਾ, ਨੌਲੇਜ ਦਾ ਮੇਹਰ ਹੋਈ। ਆਓ ਸਾਰਿਆਂ ਨੂੰ ਬੇਨਤੀ ਹੈ ਵੀ ਗੁਰੂ ਜੀ ਜਾਣਗੇ ਆਪਾਂ ਫੇਰ ਚੱਲਦੇ ਹਾਂ। ਅੱਜ ਐਤਵਾਰ ਹੈ ਤੇ ਇਹ ਕਨੇਡਾ ਡੇ ਵੀ ਹੈ, ਤੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਕੰਟਰੀ ਦੇ ਵੀ ਵਫ਼ਾਦਾਰ ਬਣ ਕੇ ਰਹੋ। ਆ ਜਿਹੜੀ ਕੰਟਰੀ 'ਚ ਜੰਮੇ ਤੁਸੀਂ ਪਰਵਰਿਸ਼ ਕਰਦੇ ਹੋ ਨਾ, ਹੋ ਰਿਹਾ ਜਿਹਦੇ 'ਚ, ਵੇਖੋ ਸੁਣਿਓ ਇੱਕ ਮਿੰਟ ਲਈ। ਜਿਹੜੀਆਂ ਕੰਟਰੀਆਂ ਫਰਕ ਨਹੀਂ ਨਾ ਰੱਖਦੀਆਂ, ਬੱਚਾ ਜੰਮਦਾ ਹੈ ਜਨਮ ਵੇਲੇ ਤੋਂ ਉਹਦੀ ਫੀਡ ਤੱਕ ਦਾ ਵੀ ਖਰਚਾ ਦਿੰਦੇ ਆ। ਅਮਰੀਕਾ 'ਚ ਤੇ ਦਿੰਦੇ ਆ, ਇੱਥੇ ਵੀ ਦਿੰਦੇ ਫੀਡ ਦਾ ਖਰਚਾ। ਵੇਖੋ ਬੱਚੇ ਨੂੰ ਜੇ ਚਾਹੋ ਤੇ ਫੀਡ ਦਾ ਖਰਚਾ ਵੀ ਮਿਲਦਾ। ਬੱਚਾ ਮਾਂ ਦੇ ਢਿੱਡ 'ਚ ਆਇਆ, ਉੱਥੇ ਵੀ ਕਹਿੰਦੇ ਮਾਂ ਤੂੰ ਚੰਗੀ ਖੁਰਾਕ ਖਾਈ, ਕਿਉਂਕਿ ਤੇਰੇ ਪੇਟ ਵਿੱਚ ਬੱਚਾ ਤੇਰਾ ਨਹੀਂ ਸਾਡਾ, ਇਹ ਜਿਹੜਾ ਢਿੱਡ 'ਚ ਹੈ ਤੇਰੇ 'ਚ ਸਾਡਾ ਹੈ। ਫਿਰ ਤੁਹਾਡੇ ਨਾਲੋਂ ਵੱਧ ਬੱਚੇ ਦਾ ਫਿਕਰ ਕਰਦੇ ਆ, ਬੈਲਟ ਤੁਸੀਂ ਨਹੀਂ ਲਾਈ। ਹੁਣ ਆਪਾਂ ਹੋਈਏ ਤੇ ਆਪਾਂ ਤੇ ਕਦੇ ਵੀ ਨਾ, ਪਰ ਸੀਟ ਲਾਣੀ ਪੈਣੀ, ਬੱਚਾ ਚੁੱਕ ਕੇ ਲੈ ਜਾਂਦੇ ਜੇ ਇਕੱਲਾ ਛੱਡ ਦਿਓ ਤੁਸੀਂ, ਵੀ ਤੇਰਾ ਤੂੰ ਸਮਝਦਾ ਕਿਉਂ ਨਹੀਂ। ਇੰਨੀ ਟੈਨਸ਼ਨ ਮਾਂ ਪਿਓ ਨੂੰ ਨਹੀਂ ਜਿੰਨੀ ਟੈਨਸ਼ਨ ਕੰਟਰੀ ਨੂੰ ਤੇਰੇ ਬੱਚੇ ਦੀ ਹੈ। ਤੇ ਤੂੰ ਆਪਣੀ ਮਰਜ਼ੀ ਨਾਲ ਜੇ ਅਨਪੜ੍ਹ ਨਹੀਂ ਰੱਖ ਸਕਦਾ, ਜੇ ਤੂੰ ਮੈਂ ਨਹੀਂ ਪੜ੍ਹਾਉਣਾ ਆਪਣੇ ਬੱਚੇ ਨੂੰ, ਨਾ, ਇਹਨਾਂ ਕੰਟਰੀਆਂ 'ਚ ਤੁਹਾਨੂੰ ਆਪਣਾ ਬੱਚਾ ਪੜ੍ਹਾਉਣਾ ਪੈਂਦਾ, ਰੀਜਨ ਦੱਸਣੇ ਪੈਣੇ ਨੇ। ਬੜੀਆਂ ਸਹੂਲਤਾਂ ਨਹੀਂ ਮਿਲਦੀਆਂ ਜੇ ਬੱਚਾ ਨਾ ਪੜ੍ਹਾ ਸਕੇ, ਜਿਹੜੇ ਸਕੂਲ 'ਚ ਭੇਜਣਾ ਉਹਨੂੰ ਭੇਜਣਾ ਪੈਂਦਾ। ਇੰਨਾ ਕੁਛ ਇਹ ਕੰਟਰੀ ਤੇਰੇ ਬੱਚੇ ਦਾ ਕਰਦੀ ਮਰਨ ਤੋਂ, ਉਹ ਹੁਣ ਹਰ ਇੱਕ ਨੂੰ ਸਾਡੇ ਇੰਡੀਆ 'ਚ ਫਿਕਰ ਹੈ, ਹਾਏ ਮੈਨੂੰ ਕੌਣ ਸਾਂਭੇਗਾ, ਮੈਨੂੰ ਕੌਣ ਸਾਂਭੇਗਾ, ਮੇਰੀ ਸੇਵਾ ਕੌਣ ਕਰੇਗਾ। ਇੱਥੇ ਬਜ਼ੁਰਗੋ ਤੁਹਾਨੂੰ ਫਿਕਰ ਹੈ ਨਹੀਂ, ਨੂੰਹਾਂ ਸਾਂਭਦੀਆਂ ਨਾ ਸਾਂਭਣ, ਨਰਸਾਂ ਆਉਣਗੀਆਂ, ਡਾਕਟਰ ਸਾਂਭਦੇ ਹੈ, ਕੇਅਰ ਕਰਦੇ ਹੈ, ਨਹੀਂ ਕੋਈ ਟੱਬਰ ਦਾ ਜੀ ਬੈਠਾ, ਪਰਿਵਾਰ ਦਾ ਜੀ, ਪਰ ਕੰਟਰੀ ਤੇਰੇ ਕੋਲ ਬੈਠੀ ਹੈ। ਤੇ ਲੱਖ ਲਾਂਤ ਹੈ ਤੇਰੇ, ਪਾਈ ਫਿਰਦਾ ਜੀ ਮੈਂ ਸਿਰੀਸਾ ਪਾ ਲਈ, ਮੈਂ ਦਾੜੀ ਰੱਖ ਲਈ, ਮੈਂ ਪੱਗ ਬੰਨ ਲਈ, ਜਿਸ ਕੰਟਰੀ ਨਾਲ ਧੋਖਾ ਕਰੇ ਤੇ, ਜਿਸ ਕੰਟਰੀ ਨਾਲ ਧੋਖਾ ਕਰੇ ਤੇ ਕਾਹਦਾ ਬੰਦਾ ਤੂੰ, ਕਿਹੜਾ ਸਿਮਰਨ ਕਰਕੇ ਰੱਬ ਖੁਸ਼ ਕਰਨਾ ਚਾਹੁੰਦੇ ਹੋ ਤੁਸੀਂ, ਕਿਹੜੀਆਂ ਦਾੜੀਆਂ ਵਿਖਾ ਕੇ ਕਲਗੀ ਵਾਲੇ ਨੂੰ ਖੁਸ਼ ਕਰਨਾ ਚਾਹੁੰਦੇ ਹੋ ਤੁਸੀਂ। ਜੇ ਇਹਨਾਂ ਕੰਟਰੀਆਂ 'ਚ ਜੰਮ ਕੇ ਬੰਦਾ ਇਸ ਕੰਟਰੀ ਜਿੱਥੇ ਇੰਨੀ ਸਹੂਲਤ ਮਿਲੇ ਤੇ ਉਹਨਾਂ ਨਾਲ ਧੋਖਾ ਕਰੇ, ਕੀ ਆਖੇ ਵੀ ਟੈਕਸ ਬਣਦਾ 10,000, ਆਪਾਂ 5,000 ਹੀ ਭਰਨਾ, ਆਪਾਂ ਛੱਡੋ ਪਰੇ, ਆਪਾਂ ਨਹੀਂ ਇਹ ਕਰਨਾ। ਪਿਆਰੇ, ਉਹ ਕਿਹੜੇ ਧਰਮ ਦੀਆਂ ਗੱਲਾਂ ਕਰਦੇ ਹੋ ਤੁਸੀਂ, ਕਿਹੜੇ ਰੱਬ ਨੂੰ ਖੁਸ਼ ਕਰ ਲਓਗੇ? ਜਿਹੜੇ ਆ ਨਿੱਕੀਆਂ ਨਿੱਕੀਆਂ ਚੀਜ਼ਾਂ ਦੇਣ ਵਾਲਿਆਂ ਦਾ ਸ਼ੁਕਰਾਨਾ ਨਾ ਕਰ ਸਕੇ, ਉਹ ਸਾਹ ਦੇਣ ਵਾਲੇ ਰੱਬ ਦਾ ਸ਼ੁਕਰਾਨਾ ਕੀ ਕਰੋਗੇ? ਫਿਰ ਜਿਹਨੇ ਸਾਹ ਚਲਾਏ ਜੀਓ ਪਿੰਡ ਦੇ ਪ੍ਰਾਣਾ, ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਉਹਦਾ ਸ਼ੁਕਰਾਨਾ ਕੀ ਕਰੋਗੇ? ਇਹਨਾਂ ਕੰਟਰੀਆਂ 'ਚ ਜੰਮੇ ਹੋ, ਤੁਹਾਡੇ ਨਿਆਣਿਆਂ ਦਾ ਫਿਕਰ ਇਹਨਾਂ ਕੰਟਰੀਆਂ ਨੂੰ ਤੁਹਾਡੇ ਤੋਂ ਵੱਧ ਕੇ ਹੈ। ਬਚਪਨ ਤੇਰੇ ਬੱਚੇ ਦਾ ਜੇ ਕੰਟਰੀ ਸੰਭਾਲ ਲਈਏ ਤੇ ਬੁਢੇਪਾ ਵੀ ਸੰਭਾਲ ਲੈਗੀ। ਧੋਖਾ ਨਾ ਕਰੋ, ਸੱਚ ਤੇ ਖੜੋ, ਇਹਦੇ ਨਾਲ ਹੋਣਾ ਕੁਛ ਨਹੀਂ। 50,000 ਭਾਵੇਂ ਬਚਾ ਲਏਗਾ ਤੂੰ, ਕੋਈ 5,000 ਬਚਾ ਲਏਗਾ, ਪਰ ਜਿਹੜੀ ਉੱਥਲ ਪੁੱਥਲ ਅੰਦਰ ਮੱਚਦੀ ਹੈ, ਵੇਖੋ 5,000 ਬਚਾ ਲਏਗਾ, 50,000 ਬਚਾ ਲਏਗਾ, ਪਰ ਸਪਸ਼ਟ ਕਹਿ ਦਿਆਂ ਅੰਦਰ ਦੀ ਕਮੀਨਗੀ ਦਾ ਸਬੂਤ ਦੇ ਦੇਗਾ ਵੀ ਤੂੰ ਵਫਾਦਾਰੀ ਨਹੀਂ ਕਰ ਸਕਦਾ। ਇਹ ਕਮੀਨਗੀ ਹੈ ਸਾਡੇ ਅੰਦਰ ਦੀ, ਸਾਨੂੰ ਇਹ ਸਬੂਤ ਦੇਣਾ ਪੈਣਾ ਵੀ ਅਸੀਂ ਵੀ ਵਫ਼ਾਦਾਰ ਹੁੰਦੇ ਹਾਂ, ਸਾਨੂੰ ਸਾਡੇ ਗੁਰੂ ਨੇ ਵਫ਼ਾਦਾਰੀਆਂ ਸਿਖਾਈਆਂ। ਜੇ ਤੁਸੀਂ ਸਾਡੇ ਹੋ ਤੇ ਅਸੀਂ ਵੀ ਤੁਹਾਡੇ ਹਾਂ, ਜੇ ਤੁਸੀਂ ਸਾਨੂੰ ਏਦਾਂ ਬਾਹਵਾਂ ਕਰਕੇ ਉਡੀਕਦੇ ਹੈ, ਸਾਡੀ ਕਦਰ ਕੀਤੀ ਹੈ, ਸਾਨੂੰ ਇਹਨਾਂ ਦੇਸ਼ਾਂ 'ਚ ਥਾਂ ਦਿੱਤਾ ਹੈ, ਸਾਨੂੰ ਸਿਟੀਜ਼ਨ ਦਿੱਤੀ ਹੈ, ਸਾਨੂੰ ਸਹੂਲਤਾਂ ਦਿੱਤੀਆਂ ਹੈ, ਜੇ ਤੁਸੀਂ ਸਾਡੇ ਨਾਲ ਖੜਦੇ ਹੋ ਤੇ ਅਸੀਂ ਵੀ ਤੁਹਾਡੇ ਨਾਲ ਖੜੇ, ਇਹ ਧਿਆਨ ਰੱਖੋ। ਬਾਕੀ ਰਹੀ ਗੱਲ, ਜਿਸ ਕੌਮ ਵਿੱਚੋਂ ਆਏ ਹਾਂ ਸਾਡਾ ਕੌਮ ਦਾ ਕੌਨਸੈਪਟ ਜਿਉਂਦਾ ਰੱਖੋ। ਉਹਦੇ ਵਿੱਚ ਅਸੀਂ ਦਾੜੀਆਂ ਕੇਸ ਰੱਖਦੇ ਹਾਂ, ਕਿਰਪਾਨਾਂ ਪਾਉਂਦੇ ਹਾਂ, ਅੰਮ੍ਰਿਤ ਛਕਦੇ ਹਾਂ, ਸਾਡਾ ਕੌਮ ਦਾ ਕੌਨਸੈਪਟ ਹੈ ਉਹ ਬੜਾ ਜ਼ਰੂਰੀ ਹੈ। ਬਾਣੀ ਆਪ ਪੜ੍ਹੋ, ਘਰ ਘਰ ਸਹਿਜ ਪਾਠ ਕਰੋ, ਅੱਖਾਂ ਖੁੱਲ੍ਹ ਜਾਣਗੀਆਂ, ਪਤਾ ਲੱਗੇਗਾ ਵੀ ਸੱਚ ਕੀ ਹੈ ਅਤੇ ਝੂਠ ਕੀ ਹੈ। ਸਾਰਿਆਂ ਨੂੰ ਬੇਨਤੀ ਹੈ, ਗੁਰੂ ਜੀ ਜਾਣਗੇ ਫਿਰ ਚਾਲਾ ਪਾਉਣਾ। ਮੈਂ ਪੂਰਾ 5 ਦਿਨ ਗੁਰੂ ਸਾਹਿਬ ਜੀ ਦੀ ਮਿਹਰ ਨਾਲ, ਆਪ ਸੰਗਤਾਂ ਦੇ ਸਹਿਯੋਗ ਨਾਲ ਤੁਹਾਡੇ ਇੱਥੇ ਗੁਰਦੁਆਰਾ ਸਿੰਘ ਸਭਾ ਹਾਜ਼ਰੀ ਭਰੀ ਹੈ। ਕੱਲ੍ਹ ਪਿਛਲੇ ਸਾਲ ਵੀ ਇਹਨਾਂ ਨੇ ਵੀਜ਼ਾ ਲਵਾਇਆ ਸੀ, ਮੇਰੇ ਤੋਂ ਨਹੀਂ ਪਹੁੰਚਿਆ ਗਿਆ ਸੀ, ਅਤੇ ਐਤਕੀ ਮੈਂ ਦਰਸ਼ਨ ਕਰਨ ਵਾਸਤੇ ਆਪ ਜੀ ਦੇ ਆਇਆ। ਜਿਨ੍ਹਾਂ ਜਿਨ੍ਹਾਂ ਨੇ ਦੀਵਾਨ ਸੁਣੇ ਹੈ ਅਤੇ ਪੂਰੇ ਸੁਣੇ ਹੈ ਉਹਨਾਂ ਦਾ ਧੰਨਵਾਦ। ਬਾਕੀ ਜੇ ਤੁਹਾਨੂੰ ਕੁਛ ਗਲਤ ਲੱਗਦਾ ਹੈ ਤਾਂ ਮੇਰੇ ਧਿਆਨ ਵਿੱਚ ਜ਼ਰੂਰ ਲਿਆਇਓ, ਇੰਡੀਆ ਦੇ ਦੀਵਾਨ ਜਿੰਨੇ ਵੀ ਚੱਲਦੇ ਆ ਨੈੱਟ ਦੇ ਉੱਤੇ ਹੁੰਦੇ ਆ, ਲਾਈਵ ਸੁਣਿਆ ਕਰੋ, ਸਾਰਾ ਸਾਰਾ ਦੀਵਾਨ ਸੁਣੋ, ਕੱਟ ਵੱਢ ਕੇ ਕਰ ਪਾਉਣ ਵਾਲਿਆਂ ਦੀਆਂ ਗੱਲਾਂ ਨਾ ਸੁਣੋ। ਕੱਟ ਵੱਢ ਕੇ ਬਹੁਤ ਪਾਉਂਦੇ ਆ ਜੀ, ਫਿਰ ਉਦੋਂ ਬਾਅਦ ਲੋਕਾਂ ਨੂੰ ਭੜਕਾਉਂਦੇ ਆ ਜੀ, ਇਹ ਗਲਤ ਪ੍ਰਚਾਰ ਕਰਦੇ ਆ, ਨਿੰਦਕ ਨੇ ਜੀ, ਇਹ ਗੁਰੂ ਘਰ ਦਾ ਦੁਖੀ ਹੈ, ਇਹ ਨਿਰੰਕਾਰੀਆ ਪੈਦਾ ਹੋ ਗਿਆ ਦੁਬਾਰਾ, ਇਹਨੂੰ ਸੋਧਾ ਲਾਉਣਾ ਪੈਣਾ, ਇਹਨੂੰ ਖਤਮ ਕਰਨਾ ਪੈਣਾ। ਕਈ ਜਗ੍ਹਾ ਇੰਗਲੈਂਡ ਵਾਲੇ ਤੇ ਇੱਦਾਂ ਦੇ ਉੱਥੇ ਹੈ ਨੇ ਬੰਦੇ ਪ੍ਰਚਾਰ ਕਰਦੇ ਨੇ ਜਿਹੜੇ, ਉਹ ਤੇ ਇਹ ਕਹਿੰਦੇ ਆ ਵੀ ਜੇ ਇਹਨੂੰ ਮਾਰ ਦਿੱਤਾ ਨਾ ਤੇ ਇਹ ਬਹੁਤ ਵੱਡਾ ਪੁੰਨ ਹੋਏਗਾ, ਉਹ ਸਿੱਧਾ ਹੀ ਸੱਚਖੰਡ ਜਾਊ ਜਿਹੜਾ ਇਹਦਾ ਕਤਲ ਕਰੂ। ਇੱਦਾਂ ਦਾ ਬ੍ਰੇਨ ਵਾਸ਼ ਕਰਦੇ ਆ ਨੌਜਵਾਨਾਂ ਦਾ, ਨੌਜਵਾਨ ਬੱਚਿਆਂ ਦਾ ਬ੍ਰੇਨ ਵਾਸ਼ ਕਰਦੇ ਆ ਵੀ ਇਹਦਾ ਕਤਲ ਕਰ ਦਿਓ, ਇਹਨੂੰ ਮਾਰੋ, ਇਹਦੇ ਜ਼ਬਾਨ ਬੰਦ ਕਰ ਦਿਓ ਇਹਦੀ। ਪਰ ਗੁਰਬਾਣੀ ਦਾ ਸੱਚ ਹੈ ਜਿਹੜਾ, ਉਹ ਹੌਲੀ ਹੌਲੀ ਸਾਡਾ ਫਰਜ਼ ਹੈ ਅਸੀਂ ਦੱਸੀਏ। ਤਾਂ ਕਰਕੇ ਮੇਰੀ ਬੇਨਤੀ ਹੈ ਵੀ ਮੈਂ ਆਪਣੇ ਆਪ ਨੂੰ ਕਾਇਮ ਰੱਖਿਆ, ਸਾਡੇ ਤੁਹਾਨੂੰ ਪਤਾ ਹੈ ਬੰਦਿਆਂ ਨੇ ਸ਼ਬੀਲ ਲਾ ਕੇ ਮੇਰੇ ਸਾਥੀ ਨੂੰ ਗੋਲੀ ਮਾਰੀ, ਮਾਰਨ ਮੇਰੇ ਆਏ ਸੀ, ਉਹ ਗੱਲ ਵੱਖ ਹੈ ਵੀ ਮੈਂ ਉਦਣ ਮਰਿਆ ਨਹੀਂ, ਮੇਰੇ ਨਾਲ ਬੈਠਾ ਮੇਰਾ ਸਾਥੀ ਮਾਰਤ ਗੋਲੀ, ਭੁਲੇਖੇ ਨਾਲ ਉਹਦੇ ਗੋਲੀ ਵੱਜੀ, ਲਾਸ਼ ਉਹਦੀ ਗੱਡੀ ਵਿੱਚ ਪਈ ਸੀ, ਭਜਾ ਕੇ ਗੱਡੀ ਆਪ ਭੱਜ ਕੇ ਜਾਨ ਬਚਾਈ ਅਸੀਂ। ਤੇ ਅੱਜ ਤੱਕ ਉਹ ਬੰਦੇ ਜਿਹੜੇ ਆ ਸਾਡਾ ਖਹਿੜਾ ਨਹੀਂ ਛੱਡਦੇ, ਹਰ ਗਾਹੇ ਬਗਾਹੇ ਉਹ ਆਪਣਾ ਰੌਲਾ ਪਾਉਂਦੇ ਰਹਿੰਦੇ ਆ। ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਵੀ ਇਹ ਗੱਲਾਂ ਨੂੰ ਸਮਝਣਾ ਸ਼ੁਰੂ ਕਰੋ, ਹੌਲੀ ਹੌਲੀ ਇਹ ਗੱਲ ਓਪਨ ਹੋਵੇ, ਸਾਰਾ ਸੱਚ ਪਤਾ ਲੱਗੇ, ਤੇ ਧਰਮ ਦੇ ਨਾਂ ਤੇ ਗੁੰਡਾਗਰਦੀ ਹੌਲੀ ਹੌਲੀ ਬੰਦ ਹੋਵੇ। ਧਰਮ ਦੇ ਨਾਂ ਤੇ ਗੁੰਡਾਗਰਦੀ ਕਿਉਂ ਹੋਵੇ? ਗੁੰਡਾਗਰਦੀ ਕਿਸੇ ਜਗ੍ਹਾ ਫੀਲਡ ਵਿੱਚ ਮਾੜੀ ਹੈ? ਅੱਜ ਸਮਾਂ ਵਿਚਾਰਾਂ ਦਾ, ਹਥਿਆਰਾਂ ਨਾਲ ਕਿਉਂ ਗੱਲਾਂ ਕਰਦੇ ਹਾਂ? ਅੱਜ ਅਸੀਂ ਇਸ ਸਟੇਜ ਤੇ ਪ੍ਰਚਾਰ ਕਰਦੇ ਹਾਂ, ਕੋਈ ਬੰਦਾ ਆਪਣੀ ਗੱਲ ਖੁੱਲ੍ਹ ਕੇ ਕਵੇ, ਇੰਟਰਨੈਟ ਤੇ ਪਾ ਦਿਓ ਆਪਣੀ ਗੱਲ, ਤੁਸੀਂ ਜਵਾਬ ਦਿਓ ਆਪਣੀਆਂ ਗੱਲਾਂ ਦੇ। ਅੱਜ ਕੱਲ੍ਹ ਦੁਨੀਆ ਵਿੱਚ ਜਦੋਂ ਵਿਚਾਰਾਂ ਦਾ ਯੁੱਗ ਹੈ ਤੇ ਡਰਾਉਂਦੇ ਕਿਉਂ ਆ ਅਸੀਂ? ਧੱਕਾ ਕਿਉਂ ਕਰਦੇ ਹਾਂ ਕਿਸੇ ਨਾਲ? ਰਾਈਫਲਾਂ ਕਿਉਂ ਵਿਖਾਉਂਦੇ ਹਾਂ? ਡਰਾਉਣ ਵਾਲਾ ਕੰਮ ਕਿਉਂ ਹੈ? ਧਰਮ ਦੇ ਨਾਂ ਤੇ ਗੁੰਡਾਗਰਦੀ ਜਿਹੜੀ ਹੈ ਉਹ ਬੰਦ ਹੋਣੀ ਚਾਹੀਦੀ ਹੈ। ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ, ਸਾਰੇ ਆਪਣੀ ਗੱਲ ਕਹਿਣ, ਸੁਣੋ ਤੇ ਪਤਾ ਲੱਗੇ ਵੀ ਸੱਚ ਕੀ ਹੈ ਤੇ ਝੂਠ ਕੀ ਹੈ। ਤੁਹਾਡੀ ਕਿਰਪਾ ਨਾਲ, ਤੁਹਾਡੇ ਸਹਿਯੋਗ ਨਾਲ ਮੈਂ ਹੁਣ ਤੱਕ ਖੜਾ ਰਿਹਾ। ਮੈਨੂੰ ਕੈਨੇਡਾ ਨੇ ਵੀ ਐਤਕੀ ਬਹੁਤ ਵੱਡਾ ਹੁੰਗਾਰਾ ਦਿੱਤਾ। ਜਿੱਦਣ ਨਾ ਅਸੀਂ ਟੋਰਾਂਟੋ ਪਹਿਲੇ ਦਿਨ ਦੀਵਾਨ ਲਾਉਣ ਚੱਲੇ ਡਿਕਸੀ ਗੁਰਦੁਆਰੇ, ਤੇ ਮੇਰੇ ਨਾਲ ਵਾਲਾ ਕਹਿੰਦਾ ਹੈ, ਆਹ ਜਿਹੜਾ ਮੇਰੇ ਨਾਲ ਬੋਲਦਾ ਸਿੰਘ, ਮੈਨੂੰ ਕਹਿੰਦਾ, ਮੈਂ ਗੱਡੀ 'ਚ ਬਹਿਣ ਲੱਗਾ, ਮੈਂ ਕਿਹੜਾ ਸ਼ਬਦ ਪੜ੍ਹਨਾ ਮੈਨੂੰ ਮਾੜਾ ਜਿਹਾ ਦੱਸ ਦਿੰਦੇ। ਮੈਂ ਕਿਹਾ ਸ਼ਬਦ ਕਿਹੜਾ ਪੜ੍ਹਨਾ ਹੈ? ਮੈਂ ਉੱਥੇ ਜਾਣਾ ਹੈ, ਜਾਂ ਤੇ ਬਾਹਰ ਹੀ ਰੌਲਾ ਪੈ ਜਾਣਾ, ਤੇ ਜਾਂ ਫਿਰ ਜਦੋਂ ਮੈਂ ਫਤਿਹ ਬੁਲਾਉਣੀ ਹੈ ਤੇ ਸਤ ਨਾਮ ਵਾਹ ਏਦਾਂ ਚੱਲ ਪੈਣਾ, ਉੱਥੇ ਸਿਮਰਨ ਸ਼ੁਰੂ ਕਰ ਲੈਣਾ ਇਹਨਾਂ ਨੇ, ਮੈਨੂੰ ਤੇ ਬੋਲਣ ਹੀ ਨਹੀਂ ਦੇਣਾ। ਮੈਂ ਕਿਹਾ ਆਪਾਂ ਚੁੱਪ ਕਰਕੇ ਘਰ ਆ ਜਾਣਾ, ਸ਼ਬਦ ਕਿਹੜਾ ਪੜ੍ਹਨਾ ਉੱਥੇ? ਕੱਲ੍ਹ ਦੀਆਂ ਟਿਕਟਾਂ ਕਰਾਓ, ਚੱਲੀਏ ਇੰਡੀਆ। ਮੈਂ ਕਿਹਾ ਕੈਨੇਡਾ ਕਨੂਡਾ ਦਾ ਟੂਰ ਨਹੀਂ ਲੱਗਣ ਲੱਗਾ। ਪਰ ਮੇਰੇ ਲਈ ਇਹ ਇੱਕ ਤਰ੍ਹਾਂ ਨਾਲ ਸਰਪ੍ਰਾਈਜ਼ ਹੋਇਆ ਮੈਂ ਵੀ ਹੋ ਕਿੱਦਾਂ ਗਿਆ ਵੀ ਕੈਨੇਡਾ ਦਾ ਟੂਰ ਜਿਹੜਾ ਹੈ ਵੀ ਸਾਰੇ ਦੀਵਾਨ ਲੱਗ ਕਿੱਦਾਂ ਗਏ, ਤੇ ਉਹ ਲੱਗੇ ਪਤਾ ਸੋ ਨਿਹਾਲ ਛੇਤੀ ਨਿਬੇੜ ਦਿੰਦੇ, ਟਾਈਮ ਥੋੜ੍ਹਾ, ਮਾਤਾ ਜੀ ਮਾਫ ਕਰਨਾ। ਸੋ ਵੇਖੋ ਜਿਹੜਾ ਨਾ, ਸੁਣੋ ਜਿਹੜਾ ਨਾ, ਇਹ ਹੈਰਾਨੀ ਮੈਨੂੰ ਇਸ ਕਰਕੇ ਹੋਈ ਹੈ ਵੀ ਚਲੋ ਇੱਕ ਤੇ ਮਾਲਕ ਜੀ ਦੀ ਕਿਰਪਾ, ਗੁਰੂ ਸਾਹਿਬ ਦੀ ਮਿਹਰ, ਤੇ ਦੂਜੇ ਨੰਬਰ ਤੇ ਤੁਹਾਡਾ ਸੰਗਤ ਹੈ ਨਾ, ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਜਿਹੜਾ ਸੰਗਤ ਨੇ ਡਿਕਸੀ ਗਏ ਤੇ ਉੱਥੇ ਵੀ ਇੰਨਾ ਇਕੱਠ ਚਾਰ ਦਿਨ ਹੋਇਆ, ਕੈਲਗਿਰੀ ਵੀ, ਐਡਮਿੰਟਨ ਵੀ, ਐਫਸਪੋਰਟ ਵੀ ਆਏ, ਤੇ ਉਹ ਜਿਹੜਾ ਸੰਗਤ ਦਾ ਉਤਸ਼ਾਹ ਸੀ ਨਾ, ਉਹਨੇ ਬਹੁਤ ਹੌਸਲਾ ਦਿੱਤਾ। ਤੇ ਜਿਹੜੇ ਵਿਰੋਧ ਕਰਨ ਵਾਲੇ ਸੀ, ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ ਵਿੱਚ ਵੀ ਇਹ ਗੱਲ ਚੱਲਦੀ ਹੈ ਵੀ ਹੁਣ ਕੁਛ ਲੋਕ ਹੈ ਜਿਹੜੇ ਸਮਝਣ ਲੱਗ ਗਏ ਆ, ਸੁਣਨ ਲੱਗ ਗਏ ਆ। ਦੂਜਾ, ਤੁਹਾਡੀ ਕੰਟਰੀ ਦੀ ਜਿਹੜੀ ਪ੍ਰਸ਼ਾਸਨ, ਜਿਹੜਾ ਪੁਲਿਸ ਨੇ, ਮੈਨੂੰ ਆਉਣ ਸਾਰ ਹੀ ਇਹਨਾਂ ਨੇ ਕਿਹਾ ਸੀ, ਕਹਿੰਦੇ ਰੋਕ ਤੇ ਤੁਹਾਨੂੰ ਅਸੀਂ ਸਕਦੇ ਨਹੀਂ, ਪਰ ਤੁਹਾਡੀ ਜਾਨ ਨੂੰ ਇੱਥੇ ਖਤਰਾ ਹੈ, ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਬਹੁਤ ਕੇਅਰਫੁੱਲ ਰਹੋ। ਇਸ ਗੱਲ ਕਰਕੇ ਵੀ ਮੈਂ ਤੁਹਾਥੋਂ ਮਾਫ਼ੀ ਮੰਗਦਾ ਵੀ ਕਈ ਮੈਂ ਜਿੱਥੇ ਵੀ ਅਮਰੀਕਾ ਦੀਵਾਨ ਲਾਉਣ ਆਉਂਦਾ ਰਿਹਾ, ਲੰਗਰ 'ਚ ਬਹਿ ਕੇ ਪ੍ਰਸ਼ਾਦਾ ਛਕਦੇ ਹੁੰਦੇ ਸੀ, ਸਾਰਿਆਂ ਨੂੰ ਮਿਲਦਾ ਸੀ, ਇਕੱਲੇ ਇਕੱਲੇ ਨੂੰ ਏਦਾਂ ਮੇਰੇ ਵੀਰਾਂ ਨੇ ਕਹਿਣਾ ਸੀ, ਜੱਫੀ ਪਾ ਕੇ ਮਿਲਣਾ ਜੀ, ਆ ਜਾ ਬਈ। ਜੇ ਕਿਸੇ ਨੇ ਕਹਿਣਾ ਜੀ, ਬੱਚਿਆਂ ਨੇ, ਭੈਣਾਂ ਨੇ, ਮਾਤਾਵਾਂ ਨੇ, ਸਾਰਿਆਂ ਨੂੰ ਪਿਆਰ ਨਾਲ ਮਿਲਦਾ। ਪਰ ਐਦਕੀ ਕੀ ਪੰਗਾ ਪਿਆ ਵੀ ਐਦਕੀ ਜਿੱਦਣ ਦਾ ਮੈਂ ਕੈਨੇਡਾ ਆਇਆ, ਉਹ ਸਾਰਾ ਜਿਹੜਾ ਸਿਕਿਉਰਿਟੀ ਸਿਸਟਮ ਹੈ ਜਿਹੜਾ, ਉਹ ਬਹੁਤ ਔਖਾ ਹੋਇਆ, ਤੇ ਮੈਂ ਚਾਹੁੰਦਾ ਨਹੀਂ ਹੁੰਦਾ ਵੀ ਏਦਾਂ ਆਈਏ, ਦਗੜ ਦਗੜ ਕਰਦੇ, ਦਗੜ ਦਗੜ ਕਰਦੇ ਮੁੜ ਜਾਈਏ, ਵੀ ਮੈਨੂੰ ਸ਼ਰਮ ਆਉਂਦੀ ਹੈ। ਜਿਵੇਂ ਹੁਣ ਕਹਿੰਦੇ ਨੇ, ਪਰੇ ਹਟ ਜਾਓ ਬਾਬਾ ਜੀ, ਪਰੇ ਹਟ ਜਾਓ ਭਾਈ ਸਾਹਿਬ ਆ ਗਏ ਭਾਈ, ਉਹ ਵੀ ਅਗਲਾ ਕਹਿੰਦਾ ਬਾਬਾ ਹੈ ਕਿ ਬੰਬ ਹੈ ਜਿਹੜਾ ਚੱਲ ਜਾਏਗਾ ਇੱਥੇ, ਵੀ ਇਹ ਬਾਬਾ ਹੈ ਕਿ ਬੰਬ ਹੈ, ਇਹਨੇ ਚੱਲਣਾ ਹੈ, ਵੀ ਜਿਹੜਾ ਹੁਣ ਡਰ ਲੱਗਦਾ ਹੁਣ। ਪਰ ਪੰਗਾ ਇਹ ਹੈ ਵੀ ਇਹ ਸਿਕਿਉਰਿਟੀ ਦੀ ਪ੍ਰੋਬਲਮ ਹੈ, ਇਹ ਸਿਕਿਉਰਿਟੀ ਦੀ ਚੱਕਰ ਇਹ ਹੈ ਜੇ ਢਿੱਲ ਕਰਦੇ ਹਾਂ ਫਿਰ ਉਹ ਕਹਿਣਗੇ ਜੀ ਤੁਸੀਂ ਸਾਡੀ ਗੱਲ ਨਹੀਂ ਮੰਨਦੇ। ਮੈਂ ਕਿਹਾ ਸੀ, ਮੈਂ ਕਿਹਾ ਮੈਂ ਮਿਲ ਲਵਾਂ, ਕਹਿੰਦੇ ਜੀ ਇਹ ਕੰਮ ਰਹਿਣ ਦਿਓ, ਤੁਸੀਂ ਕੋਈ ਹੋਰ ਚੱਕਰ ਇੱਥੇ ਪੈ ਜਾਣਾ, ਕੋਈ ਹੋਰ 19-21 ਹੁੰਦੀ ਹੈ ਫਿਰ ਜ਼ਿੰਮੇਵਾਰੀ ਸਾਡੀ ਬਣਦੀ ਹੈ। ਤਾਂ ਕਰਕੇ ਮੈਂ ਹੱਥ ਜੋੜ ਕੇ ਮਾਫ਼ੀ ਮੰਗਦਾ, ਆਉਣ ਵਾਲੇ ਸਮੇਂ 'ਚ ਮਾਹੌਲ ਚੰਗਾ ਹੋਵੇ, ਸਾਡੇ ਜਿਹੜੇ ਦੂਜੇ ਵੀਰ ਹੈ ਉਹ ਵੀ ਸਮਝਣ, ਉਹ ਵੀ ਸੁਣ ਲੈਣ, ਅਤੇ ਹੌਲੀ ਹੌਲੀ ਅਸੀਂ ਇਹ ਇਹ ਸਿਸਟਮ ਨੂੰ ਸਮਝੀਏ, ਗੁਰਬਾਣੀ ਦਾ ਸੱਚਾ ਗਿਆਨ ਘਰ ਘਰ ਲੈ ਕੇ ਚੱਲੀਏ, ਅਤੇ ਅੱਗੇ ਤੋਂ ਅੱਗੇ ਅਸੀਂ ਆਪਣਾ ਮਾਇੰਡ ਹੈ ਜਿਹੜਾ ਇਹਨੂੰ ਡਿਵੈਲਪ ਕਰੀਏ, ਖੋਲੀਏ। ਅਤੇ ਬਹੁਤ ਬਹੁਤ ਤੁਹਾਡਾ, ਮੇਰੀਆਂ ਮਾਤਾਵਾਂ ਦਾ, ਮੇਰੀਆਂ ਭੈਣਾਂ ਦਾ, ਮੇਰੇ ਵੀਰ ਬਜ਼ੁਰਗਾਂ ਦਾ ਧੰਨਵਾਦ ਹੈ, ਜਿਨ੍ਹਾਂ ਨੇ ਕੈਨੇਡਾ ਦਾ ਟੂਰ ਹੈ ਜਿਹੜਾ ਬਹੁਤ ਸਫਲ ਬਣਾਇਆ। ਬਾਕੀ ਮੈਂ ਉਹਨਾਂ ਸਾਰੇ ਵੀਰਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਅਮੈਰੀਕਾ ਤੋਂ ਸਾਡੇ ਬਹੁਤ ਸਿੰਘ ਆਏ ਹੋਏ ਹੈ, ਸਰਦਾਰ ਦਲਜਿੰਦਰ ਸਿੰਘ ਅਠਵਾਲ ਹੋਣੀ, ਮਹਾਂ ਸਿੰਘ ਹੋਣੀ, ਭਾਈ ਆਪਣੇ ਗੁਰਦਿਆਲ ਸਿੰਘ ਹੋਣੀ, ਸਾਡੇ ਰਾਜਨ ਹੋਣੀ ਜਿਹੜੇ ਆਪਣਾ ਟਰੰਟੋ ਦੇ ਸਿੰਘ ਹੈ ਸਾਰੇ, ਅਤੇ ਸਮੀਤ ਸਿੰਘ ਹੋਣੀ, ਜਿੰਨੇ ਵੀ ਸਾਡੇ ਵੀਰ ਹੈ, ਹਾਂ ਭਾਈ ਬਲਜੀਤ ਸਿੰਘ, ਸੁਖਵਿੰਦਰ ਸਿੰਘ, ਇਹ ਸਾਰੇ ਅਮੈਰੀਕਾ ਤੋਂ ਆਏ, ਜਿਨ੍ਹਾਂ ਨੇ ਹਰਮਨ ਸਿੰਘ ਹੋਣੀ, ਝਲਮਣ ਸਿੰਘ, ਸਾਰੇ ਇਹ ਮੇਰੇ ਨਾਲ ਪੂਰੇ ਟੂਰ 'ਚ ਟਰੱਕ ਖਿਲਾਰ ਕੇ ਕੰਮ ਛੱਡ ਕੇ ਮੇਰੇ ਨਾਲ ਰਹੇ ਬਹੁਤ। ਮੇਰਾ ਇਰਵਨ ਸਿੰਘ, ਇਹ ਤਾਂ ਚਲੋ ਆਪਣਾ ਹੀ ਹੈ, ਇਹ ਤਾਂ ਜਿਹੜਾ ਜਿਹੜੇ ਨਾ ਮੰਨ ਲਓ ਇਹ ਸਾਰੇ ਜਿੰਨੇ ਵੀਰ ਹੈ ਇਹਨਾਂ ਨੇ ਬਹੁਤ ਵੱਡਾ ਸਾਥ ਦਿੱਤਾ, ਕੰਮ ਛੱਡ ਕੇ ਮਹੀਨਾ ਮਹੀਨਾ ਸੌਖਾ ਨਹੀਂ ਹੁੰਦਾ। ਸੋ ਮੈਂ ਸਾਰਿਆਂ ਦਾ ਹੀ ਬਹੁਤ 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 ਧੰਨਵਾਦ ਕਰਦਾ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਮਿਹਰ ਰੱਖਣ, ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਵੀ, ਜਿਨ੍ਹਾਂ ਜਿਨ੍ਹਾਂ ਵੀਰਾਂ ਨੇ, ਸਰਦਾਰ ਪ੍ਰਧਾਨ ਨੇ ਜਿਹੜੇ, ਸਰਦਾਰ ਬਲਬੀਰ ਸਿੰਘ ਹੋਣੀ, ਸਰਦਾਰ ਸੁਰਜੀਤ ਸਿੰਘ, ਸਤਿੰਦਰਪਾਲ ਹੋਣਾ ਨੇ ਬਹੁਤ ਮੇਰੇ ਨਾਲ ਰਾਬਤਾ ਕਾਇਮ ਰੱਖਿਆ, ਜਸਵਿੰਦਰ ਸਿੰਘ ਖਹਿਰਾ, ਕੁੰਦਨ ਸਿੰਘ ਹੋਣੀ ਬਾਪੂ ਜੀ, ਅਤੇ ਭਾਈ ਗੁਰਮੇਲ ਸਿੰਘ, ਗੁਰਮੀਤ ਸਿੰਘ ਅਤੇ ਪ੍ਰੇਮ ਸਿੰਘ, ਇਹਨਾਂ ਸਾਰਿਆਂ ਵੀਰਾਂ ਦਾ ਬਹੁਤ ਧੰਨਵਾਦ ਹੈ। ਕਮੇਟੀ ਮੈਂਬਰ ਹੈ ਜਿਹੜੇ ਤਕੜੇ ਹੋ ਕੇ ਜਿਨ੍ਹਾਂ ਨੇ ਸਾਥ ਦਿੱਤਾ। ਸੋ ਅੱਗੇ ਤੋਂ ਮੌਕਾ ਬਣਿਆ ਜੇ ਕੈਨੇਡਾ ਆਉਣ ਦਾ, ਮੈਂ ਸਤੰਬਰ ਦੇ ਮਹੀਨੇ ਵਿੱਚ ਲਿੰਡਨ ਆਉਣਾ, ਕੈਨੇਡਾ ਦੇ ਬਾਰਡਰ ਦੇ ਉੱਤੇ ਅਮੈਰੀਕਾ ਆਉਣਾ, ਜਿਨ੍ਹਾਂ ਕੋਲ ਸਮਾਂ ਹੋਇਆ ਲਾਸਟ ਵੀਕ ਸਤੰਬਰ ਦੀ ਉੱਥੇ ਆਪ ਜੀ ਦਰਸ਼ਨ ਦਿਓ, ਅਤੇ ਜੇ ਕੈਨੇਡਾ ਸਮਾਂ ਬਣਿਆ ਅਗਲੇ ਸਾਲ, ਜੇ ਨਾ ਸਕਿਆ ਤਾਂ ਉਦੋਂ ਅਗਲੇ ਸਾਲ, ਕਿਉਂਕਿ ਅਸੀਂ ਇੱਕ ਸਵਾਲ ਜਵਾਬ ਵਾਲਾ ਸੈਸ਼ਨ ਚਲਾਉਣਾ ਚਾਹੁੰਦਾ ਮੈਂ ਇੰਡੀਆ ਵਿੱਚ, ਵੀ ਜਿੰਨੇ ਬੱਚੇ ਸਕੂਲਾਂ ਦੇ ਕਾਲਜਾਂ ਦੇ, ਉਹ ਟੇਬਲ ਟੋਕ ਕਰਨੀ ਸ਼ੁਰੂ ਕਰਨੀ। ਮੇਰਾ ਜੀ ਕਰਦਾ ਵੀ ਸਾਲ ਕੇ ਇੱਕ ਵਿਹਲਾ ਰੱਖਾਂ ਅਤੇ ਟੇਬਲ ਟੋਕ ਕਰਾਂ, ਸਟੇਜ 'ਤੇ ਸਿਰਫ ਮੈਂ ਬੋਲਦਾ, ਬਾਕੀ ਦੀ ਨਾ ਬੋਲਦੇ, ਗੱਲ ਤਾਂ ਬਾਕੀਆਂ ਦੀ ਵੀ ਸੁਣਨੀ ਚਾਹੀਦੀ ਹੈ। ਅਤੇ ਮੇਰੇ ਮਨ ਦੀ ਇੱਛਾ ਹੈ ਵੀ ਹੌਲੀ ਹੌਲੀ ਨਾ ਟੇਬਲ ਟੋਕ ਸਟਾਰਟ ਹੋਵੇ, ਅਤੇ ਮੇਰਾ ਜੀ ਕਰਦਾ ਵੀ ਇੰਡੀਆ ਵਿੱਚ ਜਾ ਕੇ ਵਿਸਾਖੀ ਤੋਂ ਬਾਅਦ ਇੱਕ ਸਾਲ ਲਈ ਅਸੀਂ ਟੇਬਲ ਟੋਕ ਕਰੀਏ, ਗੱਲਬਾਤ ਸਿੰਘਾਂ ਨਾਲ ਕਰੀਏ, ਬੈਠ ਕੇ ਉਹਨਾਂ ਦੇ ਕੁਐਸਚਨ ਨੇ, ਉਹਨਾਂ ਦੇ ਆਨਸਰ ਮਿਲਣ। ਮੈਂ ਨਹੀਂ ਚਾਹੁੰਦਾ ਮੈਂ ਸਾਰੇ ਆਨਸਰ ਦੇ ਸਕਦਾ, ਪਰ ਅਸੀਂ ਗੱਲ ਤਾਂ ਥੋੜ੍ਹੀ ਬਹੁਤ ਕਰ ਸਕਦੇ ਹਾਂ ਨਾ, ਹੁਣ ਤਾਂ 1% ਗੱਲ ਹੁੰਦੀ ਸਿਰਫ ਮੈਂ ਬੋਲਦਾ, ਬਾਕੀ ਤਾਂ ਸੁਣਦੇ ਹੀ ਹੈ। ਸੋ ਉਹ ਵੀ ਮੇਰਾ ਜੀ ਕਰਦਾ, ਅਤੇ ਆਉਣ ਵਾਲੇ ਸਮੇਂ 'ਚ ਜੇ ਜਿਉਂਦਾ ਰਿਹਾ, ਕੈਨੇਡਾ ਵਾਲਿਆਂ ਨੇ ਜੇ ਮੈਨੂੰ ਸੱਦਿਆ, ਆਵਾਜ਼ ਦਿੱਤੀ, ਅਤੇ ਜੇ ਜਿਉਂਦਾ ਰਿਹਾ, ਹੁਣ ਮੈਂ 13 ਸਾਲਾਂ ਬਾਅਦ ਆਇਆ ਇੱਥੇ, ਅਤੇ ਦੁਬਾਰਾ ਮੌਕਾ ਬਣਿਆ ਅਤੇ ਜ਼ਰੂਰ ਦੁਬਾਰਾ ਆਪ ਜੀ ਦੇ ਦਰਸ਼ਨ ਕਰਾਂਗਾ ਜੇ ਜਿਉਂਦਾ ਰਿਹਾ। ਸੋ ਸਾਰੀ ਸੰਗਤ ਦਾ, ਪ੍ਰਬੰਧਕਾਂ ਦਾ ਧੰਨਵਾਦ। ਭਾਈ ਸਾਹਿਬ ਨੇ ਜਿਹੜੇ ਪ੍ਰਧਾਨ ਨੇ, ਉਹਨਾਂ ਨੇ 1 ਮਿੰਟ ਵਾਸਤੇ ਆ ਮਾਈਕ ਦੇ ਦਿਓ, ਉਹਨਾਂ ਨੇ 1 ਮਿੰਟ ਵਾਸਤੇ ਧੰਨਵਾਦ ਕਰਨਾ ਹੈ। 1 ਮਿੰਟ ਤੋਂ ਬਾਅਦ ਮੈਂ ਫਿਰ ਆਨੰਦ ਸਾਹਿਬ ਪੜ੍ਹਾਂਗਾ, 1 ਮਿੰਟ ਉਹਨਾਂ ਨੇ ਲਾਉਣਾ ਹੈ, ਫਿਰ ਮੈਂ ਆਨੰਦ ਸਾਹਿਬ ਪੜ੍ਹਾਂਗਾ ਜੀ, ਫਿਰ ਆਪਾਂ ਸਾਰੇ ਅਰਦਾਸ 'ਚ ਜੁੜਾਂਗੇ, ਫਿਰ ਤੁਸੀਂ ਸਾਨੂੰ ਨਾਲੇ 'ਤੇ ਅਰਦਾਸ ਕਰੋ, ਅਸੀਸ ਦਿਓ ਅਤੇ ਵਧਾਈਗੀ ਵੀ ਦੇਣੀ, ਫਿਰ ਆਪਾਂ ਇੰਡੀਆ ਨੂੰ ਜਾਣਾ ਹੈ। ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। 1 ਮਿੰਟ ਸੁਣ ਕੇ ਫਿਰ ਆਨੰਦ ਸਾਹਿਬ 'ਚ ਜੁੜ ਕੇ ਅਰਦਾਸ ਤੋਂ ਬਾਅਦ ਚਾਲਾ ਪਾਇਓ, ਬਸ ਪਹਿਲਾਂ ਨਹੀਂ ਜਾਣਾ, ਗੁਰੂ ਸਾਹਿਬ ਅੱਗੇ ਅੱਗੇ, ਫਿਰ ਆਪਾਂ ਸਾਰੇ ਚੱਲਾਂਗੇ। ਹਾਂਜੀ,
ਸਤਿਗੁਰਾਂ ਦੇ ਦਰਬਾਰ ਵਿੱਚ, ਗੁਰੂ ਸਤਿਕਾਰ ਵਿੱਚ ਜੁੜ ਬੈਠੀ ਗੁਰੂ ਪ੍ਰਸਾਦ ਸੰਗਤ, ਸਾਹਿਬਾਂ ਦੇ ਦਰ 'ਤੇ ਹਾਜ਼ਰੀ ਲਵਾਈਏ, ਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ, ਸਾਹਿਬਾਂ ਦੇ ਹਜ਼ੂਰ ਇੱਕ ਸੰਗਤ ਰੂਪ ਵਿੱਚ ਜੁੜ ਕੇ ਜੋ 5 ਰੋਜ਼ਾ ਸਮਾਗਮ ਗੁਰੂ ਮਾਨਿਓ ਗ੍ਰੰਥ ਬੜੇ ਪਿਆਰ ਸ਼ਰਧਾ ਸਾਹਿਤ, ਇੱਕ ਵਧੀਆ ਸੰਗਤ ਔਰ ਗੁਰ ਕੀ ਸੰਗਤ ਦਾ ਸਬੂਤ ਦਿੱਤਾ, ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ, ਜੋ ਹਮੇਸ਼ਾ ਗੁਰਦੁਆਰਾ ਸਾਹਿਬ ਔਰ ਪ੍ਰਬੰਧਕ ਕਮੇਟੀ ਦੇ ਨਾਲ ਸਹਿਯੋਗ ਦਿੰਦੇ ਹੋ। ਭਾਈ ਸਾਹਿਬ ਹੁਣਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਆਪ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੋ ਕੇ ਸ਼ੁਭ ਬਚਨਾਂ ਨਾਲ ਆਪ ਸੰਗਤਾਂ ਨੂੰ ਗੁਰਬਾਣੀ ਦੇ ਉਪਦੇਸ਼ ਦੁਆਰਾ ਗਿਆਨ ਗੁਰੂ ਉਸ ਉਪਦੇਸ਼ ਦੇ ਨਾਲ ਜੋੜਨ ਦਾ ਉਪਰਾਲਾ ਕੀਤਾ ਕਿ ਗੁਰੂ ਪਰਮਾਤਮਾ ਜੋ ਰੱਬ ਹੈ ਉਹ ਇੱਕ ਗਿਆਨ ਹੀ ਹੈ, ਉਹ ਇਸ ਬੰਦੇ ਦੇ ਦਿਮਾਗ ਵਿੱਚ ਹੀ ਹੈ, ਬਾਹਰ ਕਿਤੇ ਕੋਈ ਚੀਜ਼ ਨਹੀਂ ਹੈ। ਆਪਾਂ ਇਸ ਮੁਲਕ ਦੇ ਵਿੱਚ ਆਏ ਹਾਂ, ਇੱਥੇ ਸਾਨੂੰ ਆਪਣੇ ਦਿਮਾਗ ਨਾਲ ਆਪਣੀ ਸੂਝ-ਬੂਝ ਦੇ ਨਾਲ ਰਹਿ ਕੇ ਜਿਸ ਤਰ੍ਹਾਂ ਕਾਫ਼ੀ ਚੰਗੇ ਵਿਚਾਰਾਂ ਦੇ ਨਾਲ ਦੱਸਦੇ ਆਏ ਹਨ ਭਾਈ ਸਾਹਿਬ ਹੁਣੀ ਕਿ ਆਪਾਂ ਇਸ ਮੁਲਕ ਨੂੰ ਹੋਰ ਵਧੀਆ ਸੁਚੱਜਾ ਕਿਸ ਤਰ੍ਹਾਂ ਬਣਾਉਣਾ ਹੈ ਔਰ ਇਸ ਵਿੱਚ ਆਪਾਂ ਕਿਸ ਤਰ੍ਹਾਂ ਆਪਣਾ ਜੀਵਨ ਬਤੀਤ ਕਰਨਾ ਹੈ, ਇਹ ਇੱਕ ਚੰਗੀ ਸੋਚ ਚੰਗੇ ਵਿਚਾਰਾਂ ਦੀ ਹੀ ਨਾਲ ਹੋ ਸਕਦਾ ਹੈ। ਇਹ ਗੁਰਦੁਆਰਾ ਸਾਹਿਬ 1999 ਤੋਂ ਇਸ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਦਾ ਆਰੰਭ ਕਰਨ ਦਾ ਵੀ ਇਹੀ ਇੱਕ ਮਕਸਦ ਸੀ ਕਿ ਇਸ ਦੀ ਜੋ ਸੋਚ ਹੈ ਉਹ ਅਕਾਲ ਤਖ਼ਤ ਨੂੰ ਸਮਰਪਿਤ, ਸਿੱਖ ਰਹਿਤ ਮਰਿਆਦਾ ਨੂੰ ਸਮਰਪਿਤ ਔਰ ਪੰਥਕ ਗੁਰੂ ਮਾਨਿਓ ਗ੍ਰੰਥ ਨੂੰ ਸਮਰਪਿਤ ਹੀ ਹੋਵੇ, ਹੋਰ ਕਿਸੇ ਡੇਰਾਵਾਦ ਜਾਂ ਹੋਰ ਕਿਸੇ ਤਰ੍ਹਾਂ ਦਾ ਜੋ ਪਖੰਡ ਇਸ ਸਾਡੇ ਸੰਸਾਰ ਵਿੱਚ ਸਿੱਖ ਜਗਤ ਵਿੱਚ ਚੱਲ ਰਿਹਾ ਹੈ ਉਸ ਤੋਂ ਉੱਤੇ ਉੱਠ ਕੇ ਸੱਚ ਨਾਲ ਜੁੜਨ ਦਾ ਪ੍ਰਚਾਰ ਕੀਤਾ ਜਾਏ। ਇਸ ਵਾਸਤੇ ਇਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਾ ਨੀਂਹ ਪੱਥਰ ਰੱਖ ਕੇ ਇਸ ਨੂੰ ਹੋਂਦ ਵਿੱਚ ਲਿਆਂਦਾ ਗਿਆ ਔਰ ਵੱਧ ਚੜ੍ਹ ਕੇ ਸੰਗਤਾਂ ਨੇ ਬੜਾ ਸਹਿਯੋਗ ਦਿੱਤਾ। ਔਰ ਜੋ ਕੁਝ ਦੋ ਚਾਰ ਗੱਲਾਂ ਮੈਂ ਹੋਰ ਆਪ ਸੰਗਤਾਂ ਨਾਲ ਕਰਨੀਆਂ ਚਾਹਾਂਗਾ ਕਿਉਂਕਿ ਅੱਜ ਸਾਰੀ ਸੰਗਤ ਤਕਰੀਬਨ ਕੈਨੇਡਾ ਵਿੱਚ, ਸਾਰੀ ਦੁਨੀਆ ਵਿੱਚ ਸੁਣ ਰਹੀ ਹੈ। ਵਰਲਡ ਸਿੱਖ ਔਰਗਨਾਈਜੇਸ਼ਨ ਜਿਸ ਨੂੰ ਛੋਟੇ ਲਫ਼ਜ਼ਾਂ ਵਿੱਚ WSO ਨਾਲ ਸਾਰੇ ਪੁਕਾਰਦੇ, ਵਰਲਡ ਸਿੱਖ ਔਰਗਨਾਈਜੇਸ਼ਨ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਇਹ ਦੋਨੇ ਇੱਕੋ ਹੀ ਹਨ, ਸਾਈਡ ਬਾਈ ਸਾਈਡ ਇਹਨਾਂ ਦਾ ਕੰਮ ਹੈ। ਕਿਉਂਕਿ ਜਿੰਨਾ ਚਿਰ ਅਸੀਂ ਸਿਆਣਪ ਦੇ ਨਾਲ ਇਸ ਸੰਸਾਰ ਵਿੱਚ ਨਹੀਂ ਵਿਚਰਦੇ ਔਰ ਆਪਣੀ ਗੱਲ ਨਹੀਂ ਦੱਸ ਸਕਦੇ ਔਰ ਸਾਡਾ ਕੋਈ ਸਾਥ ਨਹੀਂ ਦੇਗਾ, ਜਿਹਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਇਹਨਾਂ ਸਿੰਘਾਂ ਨੇ ਔਰ WSO ਦੇ ਵਰਕਰਾਂ ਨੇ ਉਹ ਕੰਮ ਕੀਤੇ ਹਨ ਜੋ ਇੱਕ ਮਾਰਕੇ ਦੇ ਕੰਮ ਹਨ, ਜਿਹੜੇ ਮੈਂ ਦੋ ਚਾਰ ਆਪ ਸੰਗਤਾਂ ਨਾਲ ਸਾਂਝੇ ਕਰਾਂਗਾ, ਉਪਰੰਤ ਜੋ ਹੈ ਅਗਲਾ ਦੀਵਾਨ ਫਿਰ ਚੱਲੇਗਾ। RCMP ਕੈਨੇਡਾ ਦੀ ਨੈਸ਼ਨਲ ਪੁਲਿਸ ਹੈ, ਜਿਸ ਵਿੱਚ ਦਸਤਾਰ ਦਾ ਮਸਲਾ ਸੀ ਕਿਉਂਕਿ ਸਦੀਆਂ ਤੋਂ ਚੱਲੀ ਆ ਰਹੀ ਜਿਹੜੀ RCMP ਦੀ ਯੂਨੀਫਾਰਮ, ਉਸ ਵਿੱਚ ਦਸਤਾਰ ਸਹਿਤ ਸਿੱਖ ਨੂੰ ਭਰਤੀ ਕਰਾਉਣਾ ਪੁਲਿਸ ਵਿੱਚ, ਤੁਸੀਂ ਅੱਜ ਦੇਖਦੇ ਹੋ ਬਾਹਰ ਦਸਤਾਰਾਂ ਵਾਲੇ ਕਿਰਪਾਨਾਂ ਪਾ ਕੇ ਪੁਲਿਸ ਵਿੱਚ ਸਰਵਿਸ ਕਰ ਰਹੇ ਹਨ, ਉਹ ਇੱਕ ਮਾਰਕੇ ਦਾ ਕੰਮ WSO ਨੇ ਕੀਤਾ, ਜਿਸ ਦੇ ਵਿੱਚ ਜਜਮੈਂਟ ਦੇ ਵਿੱਚ ਇਹ ਖਾਸ ਤੌਰ 'ਤੇ ਲਿਖਿਆ ਗਿਆ ਕਿ ਵਰਲਡ ਸਿੱਖ ਔਰਗਨਾਈਜੇਸ਼ਨ ਦੇ ਜੋ ਸਾਡੇ ਸਰਦਾਰ ਗਿਆਨ ਸਿੰਘ ਸੰਧੂ ਜੀ ਉਸ ਟਾਈਮ 'ਤੇ ਪ੍ਰਧਾਨ ਸਨ, ਇਹਨਾਂ ਨੇ ਐਜ਼ ਅ ਵਿਟਨਸ ਉੱਥੇ ਭੁਗਤੇ, ਜਿਨ੍ਹਾਂ ਨੂੰ ਉਹਨਾਂ ਨੇ ਮੁੱਖ ਰੱਖ ਕੇ ਇਹ ਫੈਸਲੇ ਵਿੱਚ ਜੋ ਸਾਡੀ ਪ੍ਰਾਪਤੀ ਸੀ ਉਹ ਹੋਈ, ਜਦਕਿ 3.5 ਲੱਖ ਗੋਰਿਆਂ ਨੇ ਸਾਈਨ ਕਰਕੇ ਪਟੀਸ਼ਨ ਕੀਤਾ ਅੰਗੇਸਟ ਕਿ ਜੋ ਇਹ ਯੂਨੀਫਾਰਮ ਹੈ RCMP ਦੀ, ਇਹਦੇ ਵਿੱਚ ਤਬਦੀਲੀ ਨਹੀਂ ਹੋਣੀ ਚਾਹੀਦੀ, ਪਰ ਗੁਰੂ ਮਹਾਰਾਜ ਦੀ ਸਿਰਕਾ ਉਹਨਾਂ ਦੀ ਮਿਹਰ ਸਦਕਾ ਇਸ ਵਿੱਚ ਆਪ ਸੰਗਤਾਂ ਨੂੰ ਇਸ ਦੀ ਪ੍ਰਾਪਤੀ ਹੋਈ ਔਰ ਅੱਜ ਸਾਡੇ ਵੀਰ ਬੱਚੇ ਆਰਮੀ ਵਿੱਚ ਹਰ ਜਗ੍ਹਾ 'ਤੇ ਦਸਤਾਰ ਦੇ ਨਾਲ ਕਿਰਪਾਨ ਪਾ ਕੇ ਸਰਵਿਸ ਕਰ ਸਕਦੇ ਹਨ। ਇਹ 1987 ਵਿੱਚ ਦਾਸ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਦਾ ਜਨਰਲ ਸੈਕਟਰੀ ਸੀ ਸਾਡੇ ਨਾਲ ਸਰਦਾਰ ਦਲਜੀਤ ਸਿੰਘ ਜੀ ਸੰਧੂ ਪ੍ਰਧਾਨ ਸਨ, ਔਰ ਵਰਲਡ ਸਿੱਖ ਔਰਗਨਾਈਜੇਸ਼ਨ ਨੇ ਇੱਕ ਸਾਂਝੇ ਤੌਰ 'ਤੇ ਜੋ ਕੈਨੇਡਾ ਦੇ ਦੂਸਰੇ ਸਿਰੇ 'ਤੇ ਜਾ ਕੇ ਨੋਵਾ ਸਕੋਸ਼ੀਆ 176 ਸਿੰਘ ਆਪਣੇ ਜੋ ਸੀ ਉਹਨਾਂ ਦਾ ਸ਼ੈਪ ਆਣ ਕੇ ਲੱਗਿਆ, ਉਹ ਇੱਕ ਰਿਫਿਊਜ਼ੀ ਸਨ ਜਿਨ੍ਹਾਂ ਨੂੰ ਉੱਥੋਂ ਚੱਕ ਕੇ ਇੱਥੇ ਵੈਨਕੂਵਰ ਬੱਸਾਂ ਰਾਹੀਂ ਲਿਆਂਦਾ ਗਿਆ ਔਰ $7.5 ਲੱਖ ਦੀਆਂ 87 ਦੇ ਵਿੱਚ ਜ਼ਮਾਨਤਾਂ ਅਸੀਂ ਭਰ ਭਰ ਕੇ ਉਹਨਾਂ ਨੂੰ ਉੱਥੋਂ ਕਢਾਇਆ ਔਰ ਜਿਹਦੇ ਵਿੱਚੋਂ ਅੱਧੇ ਗੁਰਦੁਆਰਾ ਟੈਕਸੀ ਰੋਡ ਓਨਟੇਰੀਓ ਵਾਲਿਆਂ ਨੇ ਲਏ ਔਰ 97 ਸਿੱਖ ਇੱਥੇ ਆਏ ਜੋ ਅੱਜ ਇੱਥੇ ਬੈਠੇ ਵੀ ਹੋਣਗੇ ਜਿਨ੍ਹਾਂ ਨੇ ਇੱਥੇ ਦੀ ਸਿਟੀਜ਼ਨ ਪ੍ਰਾਪਤ ਕੀਤੀ ਔਰ ਬੜੇ ਅੱਛੇ ਕੰਮ ਕਰ ਰਹੇ ਹਨ ਸੋ ਅੱਜ ਵੀ ਉਹ ਇਸ ਦੇਸ਼ ਤੋਂ ਖੁਸ਼ ਹੋ ਕੇ ਆਪਣਾ ਆਨੰਦ ਮਾਣ ਰਹੇ ਹਨ ਔਰ ਉਹਨਾਂ ਨੂੰ ਵਰਲਡ ਸਿੱਖ ਓਰਗੇਨਾਈਜੇਸ਼ਨ ਅਤੇ ਖਾਲਸਾ ਦੀਵਾਨ ਸੁਸਾਇਟੀ ਨੇ ਉਸ ਟਾਈਮ 'ਤੇ ਅੱਗੇ ਹੋ ਕੇ ਲੀਡ ਲੈ ਕੇ ਇਕੱਲੇ ਇਕੱਲੇ ਬੰਦੇ ਨੂੰ ਹਰ ਸਹੂਲਤ ਦਿੱਤੀ ਔਰ ਉਹਨਾਂ ਨੂੰ ਇੱਥੇ ਸੈਟਲ ਕਰਨ ਵਿੱਚ ਪੂਰਾ ਯੋਗਦਾਨ ਪਾਇਆ ਔਰ ਪੱਲਿਓਂ ਪੈਸੇ ਵੀ ਖਰਚ ਕੇ ਉਹਨਾਂ ਨੂੰ ਇਸ ਕੈਨੇਡਾ ਵਿੱਚ ਰਹਿਣ ਦੇ ਯੋਗ ਬਣਾਇਆ ਗਿਆ। 1999 ਵਿੱਚ 300 ਸਾਲਾ ਖਾਲਸੇ ਦਾ ਪ੍ਰਕਾਸ਼ ਉਤਸਵ ਸੀ ਉਸ 'ਤੇ ਕੈਨੇਡਾ ਪੋਸਟ ਵੱਲੋਂ ਖੰਡੇ ਵਾਲੀ ਇੱਕ ਸਟੈਂਪ ਕੈਨੇਡਾ 'ਤੇ ਰਿਲੀਜ਼ ਕੀਤੀ ਗਈ ਉਹ ਉਸ ਦੇ ਵਿੱਚ 2 ਸਾਲ WSO ਨੇ ਕੰਮ ਕਰਨ ਵਿੱਚ ਬੜਾ ਵੱਧ ਚੜ੍ਹ ਕੇ ਜ਼ੋਰ ਲਾਇਆ ਤਾਂ ਉਹ ਜਿਹੜੀ ਸਟੈਂਪ ਸੀਗੀ ਕੈਨੇਡਾ ਗੌਰਮੈਂਟ ਨੇ ਉਸ ਨੇ ਉਹ ਰਿਲੀਜ਼ ਕੀਤੀ। ਸ੍ਰੀ ਸਾਹਿਬ ਪਾ ਕੇ ਕੈਨੇਡਾ ਵਿੱਚ ਟਰੈਵਲ ਕਰਨਾ ਇਹ ਕਾਫੀ ਜੱਦੋ ਜਹਿਦ ਤੋਂ ਬਾਅਦ ਵਰਲਡ ਸਿੱਖ ਓਰਗੇਨਾਈਜੇਸ਼ਨ ਨੇ ਉਹ ਦੀ ਪ੍ਰਾਪਤੀ ਕੀਤੀ ਜਿਸ ਤੋਂ ਬਾਅਦ ਦੇ ਵਿੱਚ ਜਾ ਕੇ ਉਹ 9/11 ਜਦੋਂ ਹੋਇਆ ਉਹ ਦਸਤਾਰ ਸ੍ਰੀ ਸਾਹਿਬ 'ਤੇ ਫਿਰ ਪਾਬੰਦੀ ਲੱਗ ਗਈ ਪਰ ਉਸ ਤੋਂ ਬਾਅਦ ਵੀ WSO ਨੇ ਕਦੇ ਆਪਣੀ ਜੱਦੋ ਜਹਿਦ ਨਹੀਂ ਛੱਡੀ ਉਹ ਅੱਜ ਫਿਰ ਦੁਬਾਰਾ ਉਹਨੂੰ ਬਹਾਲ ਕੀਤਾ ਗਿਆ 6 ਸੈਂਟੀਮੀਟਰ ਦੀ ਸ੍ਰੀ ਸਾਹਿਬ ਪਾ ਕੇ ਕੈਨੇਡੀਅਨ ਏਅਰਲਾਈਨ 'ਤੇ ਕੈਨੇਡਾ ਵਿੱਚ ਤੁਸੀਂ ਜਿੱਥੇ ਮਰਜ਼ੀ ਜਾ ਸਕਦੇ ਹੋ ਔਰ ਇੰਟਰਨੈਸ਼ਨਲੀ ਵੀ ਜੇ ਅਗਰ ਏਅਰ ਕੈਨੇਡਾ ਜਾਂ ਕੈਨੇਡਾ ਤੋਂ ਫਲਾਈਟ ਤੁਹਾਡੀ ਜਾਂਦੀ ਹੈ ਇੱਥੋਂ ਪਾ ਕੇ ਤੁਸੀਂ ਜਾ ਸਕਦੇ ਹੋ ਪਰ ਕਈ ਵਾਰੀ ਇਹ ਹੁੰਦਾ ਕਿ ਅਸੀਂ ਕੀਤੇ ਹੋਏ ਕੰਮ ਨੂੰ ਮਿਸਯੂਜ਼ ਕਰਦੇ ਹਾਂ ਜਿਸ ਤਰ੍ਹਾਂ ਭਾਈ ਸਾਹਿਬ ਹੁਣੀ ਕਹਿੰਦੇ ਵੀ ਆਪਣੇ ਦਿਮਾਗ ਨੂੰ ਸੋਚ ਨੂੰ ਅੱਗੇ ਵਧਾਉਣਾ ਔਰ ਉਸਦੇ ਅਸੂਲਾਂ ਵਿੱਚ ਚੱਲਣਾ ਹੀ ਇੱਕ ਗਿਆਨ ਹੈ। ਪਹਿਲੀ ਵਾਰੀ ਵੀ ਜਦੋਂ ਹੋਇਆ ਉਦੋਂ ਵੀ ਸਾਡੇ ਨਾਲ ਇਸੇ ਤਰ੍ਹਾਂ ਹੀ ਹੋਈ ਕੁਛ ਸਿੰਘਾਂ ਨੇ ਬੜੀਆਂ ਕਿਰਪਾਨਾਂ ਪਾ ਕੇ ਅਸੀਂ ਤਾਂ ਜੀ ਇੱਦਾਂ ਹੀ ਪਲੇਨ 'ਤੇ ਚੜ੍ਹਨਾ ਉਹਨਾਂ ਨੂੰ ਫਿਰ ਰੋਕਿਆ ਗਿਆ ਕਿਉਂਕਿ 6 ਇੰਚ ਦੀ ਕਿਰਪਾਨ ਦੀ ਪਰਮਿਸ਼ਨ ਸਾਨੂੰ ਮਿਲੀ ਸੀ ਫਿਰ ਵੀ ਪਰ ਉਹ ਨਾ ਹਟਣ 'ਤੇ ਕਈ ਵਾਰੀ ਉਹਨਾਂ ਦਾ ਸਾਨੂੰ ਤਕਲੀਫਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਰਿਹਾ ਤੋ ਇਸ ਤਰ੍ਹਾਂ ਦੁਬਾਰਾ ਫਿਰ ਹੁਣ ਅੱਜ ਆਪ ਕੈਨੇਡੀਅਨ ਏਅਰਲਾਈਨਾਂ ਦੇ ਉੱਤੇ ਤੁਸੀਂ ਛੋਟੀ ਸ੍ਰੀ ਸਾਹਿਬ ਪਾ ਕੇ ਸਫ਼ਰ ਕਰ ਸਕਦੇ ਹੋ 6 ਸੈਂਟੀਮੀਟਰ ਦੀ। ਦੂਸਰਾ ਕੋਰਟਾਂ ਦੇ ਵਿੱਚ ਸਕੂਲਾਂ ਦੇ ਵਿੱਚ ਸੁਪਰੀਮ ਕੋਰਟ ਆਫ ਕੈਨੇਡਾ ਤੁਸੀਂ ਸ੍ਰੀ ਸਾਹਿਬ ਪਾ ਕੇ ਇੰਟਰ ਕਰ ਸਕਦੇ ਹੋ। 3 ਕੇਸ ਸੁਪਰੀਮ ਕੋਰਟ ਆਫ ਕੈਨੇਡਾ ਦੇ ਵਿੱਚ ਸਿਰੇ 'ਤੇ ਜਾ ਕੇ WSO ਨੇ ਜਿਨ੍ਹਾਂ ਦੀ ਜਿੱਤ ਪ੍ਰਾਪਤ ਕੀਤੀ ਆਪਣੇ ਹੀ ਕੇਸਾਂ ਦੀ ਨਹੀਂ ਜਿਹੜੇ ਯਹੂਦੀ ਨੇ ਉਹਨਾਂ ਦੇ ਵੀ ਕੇਸ ਅਸੀਂ ਲੜਿਆ ਸੀ। ਸਿੱਖ ਦਾ ਕੰਮ ਸਿਰਫ ਆਪਣਾ ਹੀ ਨਹੀਂ ਹੈ ਦੂਸਰੇ ਦੀ ਵੀ ਹੈਲਪ ਕਰਨਾ ਹੈ। ਯਹੂਦੀਆਂ ਨੇ ਵੀ ਸਾਡੇ ਜਿਹੜੇ ਵਕੀਲ ਨੇ ਖਾਸ ਤੌਰ 'ਤੇ ਪਲਵਿੰਦਰ ਕੌਰ ਸ਼ੇਰਗਿੱਲ ਜਿਨ੍ਹਾਂ ਨੇ ਬੜੇ ਲੰਮਾ ਸਮਾਂ ਇਹ ਸਿੱਖ ਕੌਮ ਦੀ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਐਜ਼ ਅ ਲੋਇਰ ਬਹੁਤ ਵੱਡੀ ਸੇਵਾ ਕੀਤੀ ਅੱਜ ਉਹ ਸੁਪਰੀਮ ਕੋਰਟ ਦੇ ਜੱਜ ਹਨ BC ਸੁਪਰੀਮ ਕੋਰਟ ਦੇ ਜੋ ਇੱਥੇ ਸਰਵਿਸ ਕਰ ਰਹੇ ਹਨ। ਆਪਣੇ ਕਾਰੋਬਾਰਾਂ ਦੇ ਵਿੱਚ ਆਪਣੇ ਰੋਜ਼ਾਨਾ ਦੇ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਤੁਹਾਨੂੰ ਇੰਨੀਆਂ ਤਕਲੀਫਾਂ ਆਉਂਦੀਆਂ ਇੱਥੇ ਮੇਰੇ ਕੋਲ ਕੱਲ੍ਹ ਪਰਸੋਂ ਇੱਕ ਦਿਨ ਬੱਚੀ ਆਈ ਅਤੇ ਉਹ ਕਹਿਣ ਲੱਗੀ ਕਿ ਮੈਨੂੰ ਕੰਮ 'ਤੇ ਸ੍ਰੀ ਸਾਹਿਬ ਪਾ ਕੇ ਜਾਣ ਨਹੀਂ ਦਿੰਦੇ ਅੰਮ੍ਰਿਤਧਾਰੀ ਕੁੜੀ ਹੈ ਦਸਤਾਰ ਸਜਾਈ ਹੈ ਅਤੇ ਉਹ ਕਹਿੰਦੀ ਜੀ ਮੈਂ ਪ੍ਰਧਾਨ ਸਾਹਿਬ ਨੂੰ ਮਿਲਣਾ। ਮੈਂ ਕਿਹਾ ਕੋਈ ਗੱਲ ਨਹੀਂ ਆ ਜਾਓ ਮਿਲ ਪਏ ਤੁਸੀਂ ਅਤੇ ਪ੍ਰੋਬਲਮ ਕੀ ਹੈ। ਉਹ ਕਹਿੰਦੇ ਜੀ ਮੇਰੀ ਆਹ ਪ੍ਰੋਬਲਮ ਹੈ ਮੈਂ ਕਿਸੇ ਹੋਰ ਗੁਰਦੁਆਰਾ ਸਾਹਿਬ ਗਈ ਸੀ ਉਹ ਕਹਿੰਦੇ ਵੀ ਸਾਡਾ ਇਹ ਕੰਮ ਨਹੀਂ ਹੈ ਅਤੇ ਤੁਸੀਂ ਸਿੰਘ ਸਭਾ ਚਲੇ ਜਾਓ ਅਤੇ ਤਾਂ ਮੈਂ ਸਿੰਘ ਸਭਾ ਆਈ ਹਾਂ। ਮੈਂ ਕਿਹਾ ਕੋਈ ਗੱਲ ਨਹੀਂ ਇਹ ਮਸਲਾ ਤੁਹਾਡਾ ਤਾਂ ਇੱਕ ਦਿਨ ਦੇ ਵਿੱਚ ਹੀ ਹੱਲ ਹੋ ਜਾਏਗਾ ਕੋਈ ਪ੍ਰੋਬਲਮ ਨਹੀਂ ਹੈ। ਅਸੀਂ ਸਾਡਾ ਲੋਇਰ ਆਟਵਾ ਦੇ ਵਿੱਚ ਜੋ ਕੰਮ ਕਰ ਰਿਹਾ ਹੈ ਬਲਪ੍ਰੀਤ ਸਿੰਘ ਉਹਨਾਂ ਨਾਲ ਫੋਨ 'ਤੇ ਗੱਲ ਕੀਤੀ ਉਹਨਾਂ ਨੂੰ ਟੈਲੀਫੋਨ ਦਿੱਤਾ ਉਹਨਾਂ ਨਾਲ ਗੱਲ ਕੀਤੀ ਇੱਕਦਮ ਉਹਨਾਂ ਦਾ ਮਸਲਾ ਹੱਲ ਹੋ ਗਿਆ ਕੋਈ ਗੱਲ ਨਹੀਂ ਹੈ। ਪਰ ਰਹਿਣਾ ਪ੍ਰਸ਼ਾਸਨ ਦੇ ਵਿੱਚ ਹੈ ਮਤਲਬ ਇਹ ਨਹੀਂ ਹੈ ਕਿ ਅਸੀਂ ਕਿਸੇ ਚੀਜ਼ ਨੂੰ ਮਿਸਯੂਜ਼ ਕਰਨਾ ਇਹ ਵੀ ਨਹੀਂ ਹੈ। ਜਦੋਂ ਤੁਸੀਂ ਨਵੇਂ ਕੈਨੇਡਾ ਵਿੱਚ ਜਾਂ ਕਿਸੇ ਵੀ ਮੁਲਕ ਤੋਂ ਜਾਂਦੇ ਹਨ ਤੁਹਾਨੂੰ ਬਹੁਤ ਪ੍ਰੋਬਲਮ ਆਉਂਦੀਆਂ ਹਨ ਉਹਨਾਂ ਨੂੰ ਪ੍ਰੋਬਲਮ ਕਰਨਾ ਨੂੰ ਹੱਲ ਕਰਨ ਵਾਸਤੇ ਤੁਹਾਨੂੰ ਜਦੋ ਜਹਿਦਾਂ ਕਰਨੀਆਂ ਪੈਂਦੀਆਂ ਹਨ। ਇਹ ਹਮੇਸ਼ਾ ਹੀ ਅਸੀਂ ਗੱਲ ਕਰਦੇ ਹਾਂ ਕਿ ਅੱਜ ਸਾਡਾ ਸਮਾਂ ਹੈ ਅਸੀਂ ਗਦਰੀ ਬਾਬਿਆਂ ਦੀ ਗੈਲਰੀ ਉੱਥੇ ਅੱਜ ਸਥਾਪਿਤ ਕੀਤੀ ਆ ਗੁਰਦੁਆਰਾ ਸਾਹਿਬ ਦੀ ਇੱਕ ਪੂਰੀ ਵਾਲ ਦੇ ਵਿੱਚ, ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਕੁਰਬਾਨੀਆਂ ਕੀਤੀਆਂ, ਆਪਣੀ ਜੱਦੋ ਜਹਿਦ ਕੀਤੀ ਔਰ ਆਪਣਾ ਕੰਮ ਕੀਤਾ, ਸਿੱਖ ਕੌਮ ਨੂੰ ਲੀਡ ਕੀਤਾ। ਔਰ ਅੱਜ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ, ਅੱਜ ਸਾਡਾ ਸਮਾਂ ਹੈ, ਅੱਜ ਅਸੀਂ ਲੀਡ ਕਰਨਾ, ਅਸੀਂ ਆਪਣੇ ਆਉਣ ਵਾਲੀਆਂ ਜਨਰੇਸ਼ਨ ਨੂੰ ਕੁਛ ਦੇ ਕੇ ਜਾਣਾ, ਉਹਨਾਂ ਨੇ ਸਾਡਾ ਇਤਿਹਾਸ ਦੇਖਣਾ ਵੀ ਸਾਡੇ ਬਜ਼ੁਰਗਾਂ ਨੇ ਕੁਛ ਕੀਤਾ ਕਿ ਨਹੀਂ ਕੀਤਾ। ਇਹ ਸਾਡੀ ਹੀ ਦੇਣ ਹੋਏਗੀ, ਇਹਦੇ ਵਿੱਚ ਸਾਨੂੰ ਅੱਗੇ ਵੱਧ ਚੜ ਕੇ ਹੈਲਪ ਕਰਨ ਦੀ ਲੋੜ ਆ। ਜੇ ਕੋਈ ਆਰਗਨਾਈਜੇਸ਼ਨ ਕੰਮ ਕਰਦੀ ਉਹਨੂੰ ਸਾਥ ਦਿਓ, ਤਾਂ ਕਿ ਹਰ ਬੰਦੇ ਦਾ ਇਹ ਕੰਮ ਨਹੀਂ ਹੁੰਦਾ, ਸਾਰੇ ਬੰਦੇ ਕੰਮ ਨਹੀਂ ਇਹ ਕਰ ਸਕਦੇ ਹੁੰਦੇ, ਪਰ ਸਪੋਰਟ ਜ਼ਰੂਰ ਕਰ ਸਕਦੇ ਨੇ। ਸਪੋਰਟ ਕਰੋ ਤਾਂ ਕਿ ਆਪਾਂ ਨੈਸ਼ਨਲ ਲੈਵਲ 'ਤੇ, ਕੈਨੇਡਾ ਲੈਵਲ 'ਤੇ ਆਪਣੀ ਇੱਕ ਥਾਂ ਬਣਾ ਸਕੀਏ। ਜਿਸ ਤਰ੍ਹਾਂ ਤੁਸੀਂ ਦੇਖਦੇ ਆਏ ਹੋ ਕਾਫੀ ਸਮੇਂ ਤੋਂ ਪੋਲੀਟੀਕਲ ਢਾਂਚੇ ਦੇ ਵਿੱਚ ਕਿੰਨਾ ਵੱਧ ਚੜ ਕੇ ਆਪਾਂ ਕੰਮ ਕੀਤਾ ਹੈ, ਵਰਲਡ ਸਿੱਖ ਓਰੀਨੇਸ਼ਨ ਹਰ ਸਾਲ ਕੈਨੇਡਾ ਲੈਵਲ 'ਤੇ 5 ਯੂਥ ਇੱਥੋਂ ਦੇ ਜੰਪਲ ਬੱਚੇ ਸਿਲੈਕਟ ਕਰਦੀ ਹੈ, 5 ਬੱਚਿਆਂ ਨੂੰ ਇੱਥੋਂ ਦੇ ਜੰਪਲ, ਹੁਣ ਉਹ ਕੋਈ ਹੋਵੇ, ਉਹਨਾਂ ਨੂੰ ਪੋਲੀਟੀਕਲ ਲੀਡਰਸ਼ਿਪ ਟ੍ਰੇਨਿੰਗ ਦਿੱਤੀ ਜਾਂਦੀ ਹੈ, ਤਾਂ ਕਿ ਅੱਗੇ ਆ ਕੇ ਉਹ ਕੌਮ ਨੂੰ ਲੀਡ ਕਰ ਸਕਣ। ਜੇ ਤਾਂ $35,000-$40,000 ਦਾ ਹਰ ਸਾਲ ਉਹਨਾਂ ਦੀ ਟ੍ਰੇਨਿੰਗ ਲਈ ਲਾਉਂਦੇ ਹਾਂ, ਉਹ ਬੱਚੇ ਨੂੰ ਸਪੈਸ਼ਲ ਲੈਕਚਰ ਦਵਾਏ ਜਾਂਦੇ ਹਨ ਪੋਲੀਟੀਸ਼ਨਾਂ ਦੇ, ਜਿਹੜੇ ਚੰਗੇ ਚੰਗੇ ਮਨਿਸਟਰ ਨੇ, ਜਿਹੜੇ ਕਾਮਯਾਬ ਮਨਿਸਟਰ ਨੇ, ਉਹਨਾਂ ਦੇ ਲੈਕਚਰ ਦਵਾਏ ਜਾਂਦੇ ਨੇ। ਉਹਨਾਂ ਨੂੰ ਇੱਕ ਹਫ਼ਤਾ ਇੱਥੋਂ ਚੱਕ ਕੇ ਲਿਜਾ ਕੇ ਓਟਵਾ ਵਿੱਚ ਰੱਖਦੇ ਹਾਂ, ਉੱਥੇ ਪੂਰੀ ਟ੍ਰੇਨਿੰਗ ਹੁੰਦੀ ਹੈ, ਇੱਕ ਹਫ਼ਤਾ ਪੂਰਾ, ਅਤੇ ਉਹ ਸਾਰਾ ਖਰਚਾ ਵਰਲਡ ਸਿੱਖ ਓਰੀਨੇਸ਼ਨ ਨੇ ਕਰਨਾ ਹੁੰਦਾ। ਉਹ ਇਹੋ ਜਿਹੇ ਕੰਮ ਤਾਂ ਕਿ ਅਸੀਂ ਕੌਮ ਨੂੰ ਲੀਡ ਕਰ ਸਕੀਏ, ਆਪਣੀ ਇਸ ਸੁੰਦਰ ਜਗ੍ਹਾ ਨੂੰ ਹੋਰ ਸੁੰਦਰ ਬਣਾ ਕੇ ਵਧੀਆ ਪੇਸ਼ ਕਰ ਸਕੀਏ। ਇਹੋ ਜਿਹੇ ਕੰਮ ਸਾਡੇ ਜੋ ਹਨ ਤੁਸੀਂ ਦੇਖਦੇ ਹੋਵੋਗੇ, ਬਾਅਦ ਵਿੱਚ ਪਤਾ ਲੱਗਦਾ, ਕਿਉਂਕਿ ਇਹ ਵਰਲਡ ਸਿੱਖ ਓਰਗਨਾਈਜੇਸ਼ਨ ਦੀ ਇੱਕ ਪੋਲਿਸੀ ਰਹੀ ਹੈ, ਕੰਮ ਨੂੰ ਕਰਨ ਲੱਗਿਆਂ ਕਦੇ ਉਹਨੂੰ ਓਪਨ ਨਹੀਂ ਕਰਦੇ। 2010 ਦੀਆਂ ਓਲੰਪਿਕ ਗੇਮਾਂ ਹੋਈਆਂ, 2 ਸਾਲ ਉਹਦੇ ਉੱਤੇ ਪਹਿਲਾਂ ਕੇਸ ਚੱਲਦਾ ਰਿਹਾ, ਮਤਲਬ ਅੰਡਰਗਰਾਊਂਡ, ਜਿੱਦਣ ਉਹਨਾਂ ਨੇ ਓਲੰਪਿਕ ਹੋਣੀ ਸੀ, ਤੁਹਾਨੂੰ ਪੂਰੀ ਪਰਮਿਸ਼ਨ ਹੋ ਗਈ ਕਿ ਤੁਸੀਂ ਸਰੀਸਾ ਪਾ ਕੇ ਓਲੰਪਿਕ ਦੇਖ ਸਕਦੇ ਹੋ, ਤੁਹਾਡੇ 'ਤੇ ਕੋਈ ਸਿਕਿਉਰਿਟੀ, ਕੋਈ ਰੁਕਾਵਟ ਨਹੀਂ ਹੋਏਗੀ। ਪਰ ਇਹ ਕਈ ਕੰਮ ਜੇ ਤੁਸੀਂ ਓਪਨ ਕਰਦੇ, ਕਿਉਂਕਿ ਸਾਡੇ ਹੀ ਕਈ ਵਿੱਚ ਦੂਸਰੇ ਪਾਸੇ ਨੂੰ ਵੀ ਤੁਰ ਪੈਂਦੇ ਆ, ਵੀ ਇਹ ਹੋਣਾ ਹੀ ਨਹੀਂ ਚਾਹੀਦਾ। ਤਾਂ ਇਹੋ ਜਿਹੇ ਕੰਮ ਵਰਲਡ ਸਿੱਖ ਓਰਗਨਾਈਜੇਸ਼ਨ ਕਰਦੀ ਹੈ, ਜੋ ਕਿ ਸਿੰਘ ਸਭਾ ਗੁਰਦੁਆਰਾ ਇਜ਼ ਏ ਚੈਪਟਰ ਆਫ ਵਰਲਡ ਸਿੱਖ ਓਰਗਨਾਈਜੇਸ਼ਨ। ਦੂਸਰੀ ਗੱਲ ਇੱਥੇ ਦੀ ਮੈਂ ਹੁਣ ਕਰਾਂ, ਅੱਜ ਸਾਡੇ ਇੰਟਰਨੈਸ਼ਨਲ ਪੰਜਾਬ ਤੋਂ ਜਾਂ ਬੱਚੇ ਇੱਥੇ ਆ ਰਹੇ ਨੇ ਛੋਟੇ, ਉਹਨਾਂ ਦੀ ਜਦੋਂ ਅਸੀਂ ਹਾਲਾਤ ਦੇਖਦੇ ਹਾਂ, 18-18 ਸਾਲ ਦੀਆਂ ਬੱਚੀਆਂ ਜਾਂ ਬੱਚੇ ਇੱਥੇ ਪਹੁੰਚ ਗਏ ਨੇ, ਜਿਨ੍ਹਾਂ ਨੇ ਕਦੀ ਗਲਾਸ ਪਾਣੀ ਦਾ ਭਰ ਕੇ ਨਹੀਂ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਪੀਣ ਦਿੱਤਾ ਹੋਏਗਾ, ਉਹ ਇੱਥੇ ਰੋਂਦੀਆਂ ਨੇ ਔਰ ਅਸੀਂ ਉਹਨਾਂ ਨੂੰ ਇਕੱਠਿਆਂ ਕੀਤਾ, ਉਹਨਾਂ ਦੇ ਨਾਂ ਲਿਖਦੇ ਹਾਂ ਪੂਰੀ ਉਹਨਾਂ ਦੀ ਡਿਟੇਲਸ। 16 ਜੂਨ ਨੂੰ ਇੱਕ ਸੈਮੀਨਾਰ ਕੀਤਾ ਗਿਆ ਉਹਨਾਂ ਵਾਸਤੇ ਸਪੈਸ਼ਲ, ਉਹਨਾਂ ਲਈ ਪ੍ਰੋਫੈਸ਼ਨਲ ਬੰਦੇ ਇੱਥੇ ਅਸੀਂ ਲੈਕਚਰਾਰ ਸੱਦੇ, ਤਾਂ ਕਿ ਉਹਨਾਂ ਨੂੰ ਸਹੂਲਤ ਮਿਲ ਸਕੇ, ਤੁਸੀਂ ਕਿਸ ਤਰ੍ਹਾਂ ਕੈਨੇਡਾ 'ਚ ਆਏ, ਕਿਸ ਤਰ੍ਹਾਂ ਤੁਸੀਂ ਰਹਿਣਾ, ਇਮੀਗ੍ਰੇਸ਼ਨ ਵਕੀਲ ਸੱਦ ਕੇ ਉਹਨਾਂ ਤੋਂ ਲੈਕਚਰ, ਤਾਂ ਕਿ ਇਹਨਾਂ ਨੂੰ ਕਿਸੇ ਕਿਸਮ ਦੀ ਪ੍ਰੋਬਲਮ ਨਾ ਆਵੇ, ਪਰ ਰਹੋ ਵਧੀਆ ਤਰੀਕੇ ਦੇ ਨਾਲ, ਕਿਸੇ ਨੂੰ ਕੋਈ ਪ੍ਰੋਬਲਮ ਆ ਤੁਸੀਂ ਸਾਡੇ ਨਾਲ ਕੰਟੈਕਟ ਕਰੋ, ਅਸੀਂ ਤੁਹਾਡੀ ਵੱਧ ਤੋਂ ਵੱਧ ਹੈਲਪ ਕਰਾਂਗੇ, ਪਰ ਕੋਈ ਗਲਤ ਕੰਮ ਨਹੀਂ ਕਰਨਾ, ਇਹ 1 ਹੋਏਗਾ। ਤਕਰੀਬਨ 200-300 ਬੱਚਾ ਡੇਲੀ ਗੁਰਦੁਆਰਾ ਸਾਹਿਬ ਆਉਂਦਾ, ਪ੍ਰਸ਼ਾਦਾ ਛੱਕਦਾ, ਉਹਨਾਂ ਨੂੰ ਕਹੇ ਕਿਸੇ ਨੂੰ ਲੰਚ ਲਿਜਾਣ ਦੀ ਲੋੜ ਆ ਉਹ ਵੀ ਬਣਾ ਕੇ ਲੈ ਜਾਓ, ਕੋਈ ਗੱਲ ਨਹੀਂ ਹੈ, ਪਰ ਗਲਤ ਕੰਮ ਕੋਈ ਨਹੀਂ ਹੋਣਾ ਚਾਹੀਦਾ। ਹਾਂ, ਆਪਾਂ ਸਿੱਖ ਹਾਂ, ਸਿੱਖੀ ਵਾਲਾ ਕਿਰਦਾਰ ਆਪਾਂ ਉੱਚਾ ਕਰਕੇ ਇੱਥੇ ਦਿਖਾਉਣਾ, ਇਹੀ ਸਾਡੀ ਇੱਕ ਤੁਹਾਨੂੰ ਬੇਨਤੀ ਹੈ। ਹੁਣ ਅੱਜ ਦੀ ਗੱਲ ਦੂਸਰੀ ਕਰਕੇ ਦੇਖ ਲੈਂਦੇ ਹਾਂ, ਅਫਗਾਨਿਸਤਾਨ ਤੋਂ 50 ਪਰਿਵਾਰ ਜਿਹੜੇ ਰਿਫਿਊਜ਼ੀ ਉੱਥੋਂ ਕੱਢ ਕੇ ਲਿਆਉਂਦੇ ਨੇ, 50 ਪਰਿਵਾਰ ਜਿਨ੍ਹਾਂ ਨੂੰ ਇੱਥੇ ਰਿਫਿਊਜ਼ੀ, ਉਹਨਾਂ ਦਾ ਸਟੇਟਸ ਬਿਲਕੁਲ ਕਲੀਅਰ ਹੋ ਗਿਆ, ਅੱਜ ਉਹਨਾਂ ਨੂੰ ਇਮੀਗ੍ਰੇਸ਼ਨ ਵੀਜ਼ੇ ਇਸ਼ੂ ਹੋਣ ਦੀ ਤਿਆਰੀ ਵਿੱਚ ਨੇ, ਸਾਰਾ ਕੁਛ ਉਹਨਾਂ ਦਾ ਹੋ ਗਿਆ, ਉਹਨਾਂ ਦੇ ਲੈਟਰ ਵਰਕ ਸਾਰਾ ਕੰਮ ਹੋ ਚੁੱਕਾ ਹੈ। ਉਹਨਾਂ ਨੂੰ ਇੱਕ ਪਰਿਵਾਰ ਨੂੰ ਮੰਗਾਉਣ ਵਾਸਤੇ $25,000 ਡਿਪੋਜ਼ਿਟ ਕਰਨਾ ਸੀ, ਜਿਹੜੇ 14 ਪਰਿਵਾਰ WSO ਨੇ, ਗੁਰਦੁਆਰਾ ਸਾਹਿਬ ਨੇ ਰਲ ਕੇ ਸਪੋਂਸਰ ਕੀਤੇ ਨੇ, ਬਾਕੀ ਕੈਨੇਡਾ ਦੇ ਹੋਰ ਸੂਬਿਆਂ ਦੇ ਵਿੱਚ ਹੋਏ ਨੇ, 50 ਪਰਿਵਾਰ ਇੱਥੇ ਮੰਗਾਏ ਜਾ ਰਹੇ ਨੇ। ਉਹ ਵੀ ਉਹ ਗੁਰਸਿੱਖ ਜਿਹੜੇ ਗੁਰੂ ਸਾਹਿਬਾਂ ਦੇ ਸਹਿਮਾਂ ਟਾਈਮ ਤੋਂ ਅਫਗਾਨਿਸਤਾਨ ਅਤੇ ਕਾਬਲ ਕੰਧਾਰ ਦੀਆਂ ਜਿਹੜੀਆਂ ਸੰਗਤਾਂ ਆਉਂਦੀਆਂ ਨੇ, ਉਹ ਗੁਰਸਿੱਖ ਪਰਿਵਾਰ ਅਜੇ ਵੀ ਉੱਥੇ ਇੰਨੀਆਂ ਮੁਸ਼ਕਲਾਂ ਵਿੱਚ ਵੀ ਰਹਿ ਕੇ ਆਪਣੇ ਆਪ ਨੂੰ ਉਸੇ ਤਰ੍ਹਾਂ ਹੀ ਬਰਕਰਾਰ ਰੱਖੀ ਬੈਠੇ ਹਨ। ਪਰ ਅਸੀਂ ਕਈ ਵਾਰੀ ਇੱਥੇ ਆਉਂਦੇ پانچ منٹ نہیں لاؤں سارا کچھ صاف کر کے اپنے دھرم اپنے سب پاسے چھڈ کے دوجے پاسے تر پینے ہیں. سو وہ کام بھی اتنے ہی ہوں. ہاں ہوں دوسرا یہ بہت بڑی لسٹ ہے, بہت بڑا کام ہویا جہد تے ایک کتاب ساڈے سردار گیان سنگھ سندھو جنرل سابقا پردھان ورلڈ سیکورٹی سن انہوں نے ایک کتاب ہی لکھی ہے انگاہے راہ, جہے کچھ یہ کام جڑے کیتے نے وہ دسے گئے نے اور ہلے ہور بھی بہت نے جڑے ہلے ہور بھی میرا خیال انہوں نے لکھن دے یوگ ہونگے. بہت سارا لمبا اتہاس ہے اپنا اور یہ بدھ چڑھ کے آپ کٹھے ہو کے ہمت کریے ہیلپ کریے تاکہ آپ یہ اگے ہور بہت طرح بدا سکتے ہاں. اخیر دے وچ میں آر سی ایم پی سارے انہوں دے نمائندے جنہیں بھی سیوا کر رہے انہوں دا بہت بہت دھنواد ہے. انہوں نے بڑے یوگ طریقے دے نال اپنی ڈیوٹی نو نبھاؤدیا ہوا سیس سالیاں نے یہ سردار پریم سنگھ جی بنگ ہونا نے بہت بدھ چڑھ کے دے وچ کم کیتا جنہ نے سارا لائن اپ کیتا اور سیکورٹی تے ساڈے جو سیوا دار نے ولنٹیئر سیوا دار نے انہوں نے اتنا سندر سارا سماگم آیوجت کرن وچ یوگدان پایا انہاں سارے دے بہت بہت دھنوادی ہاں. اخیر دے وچ جنہ پرانیاں نے اج گرو دے لڑ لگے ہن امرت پان کیتا سکھی دے گھر وچ آئے ہن انہاں نوں بہت بہت بدھائیاں. تے میں ہن بینتی کراں گا ساڈے کمیٹی ممبراں نوں جو ساڈے پنج سنگھ صاحبان پیرے آئے ہن پنجاں پیاریاں نوں سرو پاؤ دی بخش کرن گے انہاں دے گلاں وچ سروپے پاؤ گے. سو پھر آئی سنگتاں دا بہت بہت دھنواد جو ہن اگلا دیوان آنند صاحب ہے بھائی صاحب ہونی وہ کرن گے
بیٹھے
اس تو بعد آپ ارداس ساری سماپتی کریں گے. پھر آئی سنگتاں دا تہ دلوں دھنواد ہمیشہ بدھ چڑھ کے آؤ اور اسی چنگے کام وچ اپنا یوگدان پاؤ جتھے تسی پا سکدے ہو تاکہ اپاں اپنے قوم نوں اپنے دھرم نوں ہور ودیا سچجا بنا سکیے. اخیر وچ انہاں شبداں نال فتح پروان کرو واہگرو جی کا خالصہ واہگرو جی کی فتح.
بڑا سونا اپرالا کمیٹی والیاں نے ویران نے دسیا جو تے دوجی گل اے کہ مینوں ساڈے جتھے نوں وی جڑا ویزا لوا کے کینیڈا وچ بلایا انہاں نے ہی سدیا. ਤੇ ਪੜ੍ਹੇ ਲਿਖੇ ਹੋਣ ਕਰਕੇ ਹਰ ਗੱਲ ਅੰਡਰਸਟੈਂਡ ਕਰਦੇ ਹੈ. ਜੇ ਕਹੀਦਾ ਪਿਛਲੇ ਸਾਲ ਵੀ ਮੈਂ ਨਹੀਂ ਆ ਸਕਦਾ ਚਲੋ ਠੀਕ ਹੈ ਜਿੱਦਾਂ ਤੁਹਾਡੀ ਮਰਜ਼ੀ, ਐਦਕੀ ਵੀ ਆਇਆ ਤਾਂ ਐਦਕੀ ਵੀ ਬੜੇ ਸੋਹਣੇ ਤਰੀਕੇ ਨਾਲ ਜਿੰਨਾ ਵੀ ਸੇਵਾਦਾਰ ਹੈ ਸਾਰੇ ਰਲ ਮਿਲ ਕੇ ਸਾਰਿਆਂ ਨੇ ਕੰਮ ਕੀਤਾ. ਨਹੀਂ ਤਾਂ ਗੁਰਦੁਆਰਿਆਂ ਵਾਲਿਆਂ ਦਾ ਨਾ ਕਈ ਬੰਦਿਆਂ ਦਾ ਸੁਭਾਅ ਹੁੰਦਾ ਵੀ ਜੇ ਵੀਜ਼ਾ ਲਵਾ ਦੇਣ ਸਹੀ ਮੁੜ ਕੇ ਆਕੜ ਬਹੁਤ ਹੁੰਦੀ ਹੈ, ਇੱਦਾਂ ਨਹੀਂ ਕਰਦੇ ਤੁਸੀਂ ਆਹ ਨਹੀਂ ਕਰਦੇ. ਪਰ ਇਹਨਾਂ ਨੇ ਬਹੁਤ ਪਿਆਰ ਸਤਿਕਾਰ ਜਿਹੜਾ ਸਾਨੂੰ ਦਿੱਤਾ ਹੈ. ਮੈਂ ਵੀ ਆਪਣੇ ਵੱਲੋਂ ਸਾਰੀ ਜਥੇਬੰਦੀ ਦਾ ਸਾਰੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ, ਸਾਰੀਆਂ ਸੰਗਤਾਂ ਦਾ ਧੰਨਵਾਦ. ਆਓ ਹੁਣ ਛੁੱਟੀਆਂ ਦਿਓ ਪਿਆਰਿਓ, ਆਨੰਦ ਸਾਹਿਬ ਵਿੱਚ ਗੱਜ ਕੇ ਬੋਲੋ, ਅਰਦਾਸ 'ਚ ਜੁੜੋ ਮੇਰੇ ਨਾਲ. ਭਾਈ ਸਾਹਿਬ ਗੁਰਜੀਤ ਸਿੰਘ ਹੋਣੀ ਇਹ ਬਾਅਦ 'ਚ ਤਿੰਨ ਜਣਿਆਂ ਦਾ ਜਥਾ ਆਇਆ ਹੈ, ਇਹਨਾਂ ਨੇ ਕਨੇਡਾ ਅਜੇ ਕੁਝ ਚਿਰ ਰਹਿਣਾ ਹੈ, ਸੋ ਅਸੀਂ ਵਾਪਸ ਚਲੇ ਜਾਣਾ ਹੈ. ਦੁਬਾਰਾ ਕਦੇ ਮੌਕਾ ਮਿਲਿਆ ਆਪ ਜੀ ਦੇ ਦਰਸ਼ਨ ਕਰਾਂਗੇ. ਸਰਬ ਸੰਗਤਾਂ ਦਾ ਸਾਰੇ ਪ੍ਰਬੰਧਕ ਵੀਰਾਂ ਦਾ ਦੁਬਾਰਾ ਤੋਂ ਫਿਰ ਧੰਨਵਾਦ. ਆਪ ਸਾਰਿਆਂ ਦਾ ਸ਼ੁਕਰ ਹੈ ਜੋ ਤੁਸੀਂ ਪੰਜ ਦਿਨ ਵੱਧ ਚੜ੍ਹ ਕੇ ਪਹੁੰਚ ਕੇ ਲਾਹਾ ਲਿਆ, ਰਲ ਮਿਲ ਕੇ ਸਾਥ ਦਿੱਤਾ. ਜੋ ਬੇਨਤੀਆਂ ਕੀਤੀਆਂ ਇਹਨਾਂ ਨੂੰ ਚੇਤੇ ਵੀ ਰੱਖਿਓ, ਦੁਬਾਰਾ ਦੁਬਾਰਾ ਕਰਕੇ ਸੁਣਿਓ. ਪਰਸੋਂ ਵਾਲਾ ਦੀਵਾਨ ਜਿਹੜਾ ਆਪਾਂ ਲਾਇਆ ਸੀ ਜਿਹਦੇ 'ਚ ਆਪਾਂ ਗੱਲ ਕੀਤੀ ਸੀ ਵੀ ਰੱਬ ਅਸਲ ਵਿੱਚ ਹੈ ਕੀ ਹੈ, ਰੱਬ ਦਿਸਦਾ ਅਤੇ ਅਣਦਿਸਦਾ ਇਹ ਸਭ ਪਰਮਾਤਮਾ ਹੀ ਹੈ. ਇੰਟਰਨੈੱਟ ਦੇ ਉੱਤੇ ਦੀਵਾਨ ਪਿਆ ਹੋਏਗਾ, ਪਰਮੇਸ਼ਰ .tv ਉਹਦੀ ਐਪ ਵੀ ਡਾਊਨਲੋਡ ਕਰ ਸਕਦੇ ਹੋ. ਇੰਟਰਨੈੱਟ ਦੇ ਉੱਤੇ ਜਿੰਨੇ ਦੀਵਾਨ ਇੰਡੀਆ ਦੇ ਹੁੰਦੇ ਆ ਉਹ ਸਾਰੇ ਲਾਈਵ ਟੈਲੀਕਾਸਟ ਕੀਤੇ ਜਾਂਦੇ ਆ. ਇੱਥੇ ਬਹਿ ਕੇ ਤੁਸੀਂ ਸੁਣੋ, ਜ਼ਰੂਰ ਕਿਰਪਾ ਕਰਕੇ ਦੀਵਾਨਾਂ ਵਿੱਚ ਜਿੱਥੇ ਵੀ ਕਿਤੇ ਮੌਕਾ ਮਿਲੇ ਅਤੇ ਆਪਾਂ ਸਾਰੇ ਰਲ ਕੇ ਹਾਜ਼ਰੀ ਭਰਦੇ ਰਹੀਏ. ਸਾਰੀਆਂ ਸੰਗਤਾਂ ਦਾ ਧੰਨਵਾਦ. ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀਆਂ. ਰਾਮ ਕਲੀ ਮਹੱਲਾ ਤੀਜਾ. ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ. ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ. ਤਾਂ ਪਾਇਆ ਸਹਿਜ ਸੇਤੀ
ਸ਼ਬਦ ਗਾਵਣ ਆਇਆ
ਤੋਤਾ ਗਾਵੋ
ਹਰੀ ਸਮਰੱਥ ਸੁਆਮੀ ਤੋ ਕਿਉਂ ਮਨ ਹੋ
ਸਤ
ਸੇਵ ਸਕਤ ਥਾਲ
ਤੇ ਮੁਕੇ ਉਤਰ ਗਏ ਤੇ ਚੁੱਕੀ ਨਾਲ
ਨੀ ਨਾਮ ਆਇਆ ਸੇਵ ਸਕਤ ਥਾਲ
ਤੇ ਮੁਕੇ ਉਤਰ ਗਏ ਤੇ ਚੁੱਕੀ ਨਾਲ
ਨੀ ਨਾਮ ਆਇਆ ਸੇਵ ਸਕਤ ਥਾਲ
ਤੇ ਮੁਕੇ ਉਤਰ ਗਏ ਤੇ ਚੁੱਕੀ ਨਾਲ
ਉਹ ਨੀ ਨਾਮ ਆਇਆ ਸੇਵ ਸਕਤ ਥਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ